तो इस प्रकार हजूर सच्चे पातशाह महाराज कह रहे जो निम्रता धारण की हुई है महात्मा ने संयोग पहरी है तो दूसरों मारन वास्ते जो शस्त्र कहे हैं आप दह गुण गोविंद रमण जो गोविंद परमेश्वर के गुणा का रमण उच्चारण करना है तो आप शस्त्र हैं काम क्रोध लोभ मोह हंकार मारन वास्ते जो परमेश्वर के गुणा का उच्चारना है तो शस्त्र हैं विकारा मारन वास्ते उन्होंने पकड़े हुए आप दह गुण गोविंद रमण एक गुण शब्द कर चरमना है तो हाथ भी ढाला पकड़िया होंगे दूसरे ने वार तो बचने वास्ते इधर ढाला कि पकड़िया महात्मा ने जो अजित सूर में हैं कहते ओत गुर शब्द जो गुरु के शब्द की ओत गुरु के प्यार ने लैना की है तो कर चरमना है अपने मनुखी हाथ के चरमना ढाला पकड़िया होया है सरकार की तलवार तीरखारी की तीर उन्हें गुरमुख प्यार कदे नहीं लगते हैं एक गुर शब्द का चरमना है आरूढ़ के असवरा थनागा है तो फौज का जी चार प्रकार की होंगी है घोड़ सवार हाथियों से रथा से पैदल तो अजकल भावे मोटर से हवाई जहाजों से कह लीए टैंकों से कह लीए कोई गल है तो किसी दसो जी वो फौज महात्मा की कहे अपने असवारियों के उपर असवार होंगी है हजूर सच्चे पातशाह कहते हैं आरूर से असवरा सुनागा है आरूर से असवार होंगे सरमन रूपी घोड़िया के उपर मन रूपी हाथियों के उपर निध्यासन रूप इस प्रकार रथा के उपर तत् का शोधन कर रूप सुख पालकियों उपर पैदल गुरु के प्यारे मन का संकल्प विकल्प रूपी पैर संगत वाले जो बधाते हैं एक पैदल फौज है सतगुरु सच्चे पातशाह जी की आरूढ़ से असव हाथी रथ नागा नाम हाथियों का होंगे है हाथियों उपर ने व्यासन रूपी हाथी मनन रूपी रथ से सरमन रूपी घोड़े तत् का सोझ रूप सुख पालकियों कई हाकम पुराने चढ़ चढ़ के जंग करते सन जिन्हें बाबा जुझार सिंह साहब जी सतगुरु सच्चे पातशाह के छोटे साहबजादे जंग कर रहे सन चमकौर साहब के मखण जो शहीद किया मारिया उस मौके एक खान बड़ा हौसला करके अपने वालों अपनी पालकी लैके मेरे आया कह लगे छोटे जे कद सतगुरु जी ने साहबजादा एक ही नहीं मर रहा बाकी जन कद मारा तो अपने सियामत का दिन अज आ गया प्रतीत हों जिन्हें फिर बकरियों अगे भजाई फिरता है तो डर भजाई फिरता है इन गुरु का साहबजादा सबू अगे लाई फिरता है मारी जाता है कहीं चढ़ते लेंगे दक्षण पहाड़ अगे पिछे चार पसेरे सब कतल कर करके सत्थर ही सत्थर विखाई जाता है मरता ना जाना ही है पर बहादुरी के नाल मारा अगर जो अपनी पालकी करके वार करना ही चाहना सी बाबा जुझार सिंह साहब जी का घोड़ा शहीद हो चुका सी जो तलवार टुट चुकी सी बर्फी टुट चुकी सी हाथ के केवल उस मौके से छोटी कतार सी तो जमदर सिंह पकड़ी हुई जो छाल मारी सूरमे ने तो पालकी बैठे हुए पेट मार के उलटा के थले मारिया इस प्रकार फिर बहुत ने रल के जो वार किए फिर शहीदी प्राप्त की चुकी थी टुकड़ा टुकड़ा शरीर हो गया छलनी छलनी हो गया इस प्रकार सुख पालकियां चेड़ियां तत्व का शोधन करनी इन्होंने पालकियों से चढ़ के परमेश्वर के प्यारे हमला करते हैं आरूढ़ से असवरा सुनागा बजंत प्रभ मार्ग है फौज जब दूरे आंदियां पता नहीं हों रात बराते कि कितने तक साड़ी बार्डर है कितने तक हद है उथे के लोगों ने उन्होंने लैके जंग करना पैदा फोन करने लिखा है दूरे जो जाते हैं उन्होंने नहीं पता हों कि कितने तक साड़ी हद है तो पूछते हैं फिर उतों के लोगों ने सानू थोड़ा जहा राह दसो इधरों एक परमेश्वर के प्यारे भी पूछते हो कहते हाँ बजंत प्रभ मार्ग है जो परमेश्वर की प्राप्ति वाला राह जो जानते हैं उन्हें परमेश्वर के प्यारों तो राह पुछ पुछ के वो दुश्मन से हमले करते हैं तो फतेह प्राप्त करते हैं मुझे अंत प्राप्त मार्ग है विचर से सत्र सैन विचर से निरपय सत्र सैना दुश्मन की फौज के सूरमा निरपय होकर हमेशा विचरता है इस प्रकार परमेश्वर के प्यारे संत भगत महात्मा विकारा की दुश्मन फौज के निरपय होकर विचरते हैं क्योंकि निरपौ जप है सगल पौ मित है। निरपौ परमेश्वर का नाम जप जप करके उन्होंने सारे प्रकार के भय मिट चुके हैं। जिन्हें मरण का डर नहीं है सूरमा कदे भी नहीं डरेगा। जिन्हें जीवित भाव से पहले ही मर चुके हैं मरण का भय जिन्होंने रहा ही नहीं वह गुरमुख प्यारे सूरमे विकारा रूप दुश्मन फौज निरपौ होकर विचरते हैं। कहते जी जोत के बड़ा भारी आकी किला अगे अड़ जाए कोई मोर्चा आकी अड़ जाए तो उसे जो बाहर ने फौज ने कच्चे रल मिल के हमला करते हैं धावा बोलते हैं बहुत से कच्चे होकर उस मोर्चे को फतेह कर लेंगे ने तो महात्मा ने अगे जो कि मोर्चा कोई बहुत अड़ जाए तो उसमें रल के हमला करते हैं। तो हजूर सच्चे पातशाह कहते हैं ताय अंत गोपाल कीर्तन है। जो गोपाल परमेश्वर का कीर्तन जोतियां रल के करना है इकट्ठे ने रल मिल के उच्ची आवाज के नाल मिल के हल्ला मारना है तो यह धावा करते हैं। जब सारी संगत ही हमेरा शब्द पढ़े उस मौके से की मजाल है विचारा ने जो नेड़े नेड़े भी रह जाए तो ताय अंत कट्ठा धावा जोड़ा करते हैं। गोपाल कीर्तन है पृथ्वी की पालना करने वाले परमेश्वर जी बाणी का रल मिल के कट्ठा कीर्तन करते हैं। फिर वे वे आत्मीय स्थानों को ठा लेंगे। इस प्रकार का अंत गोपाल कीर्तन है जित से विश्व संसार है। यह सार विश्व समूह का नाम होंगे सारे संसार के ताई गुरमुख प्यारे जित लेंगे। मन जीता जग भी सारे विकारों फतेह करने को मन जितने को सारे संसार उन्होंने गुरमुख प्यारे ने जित लिया है। नानक वसन क्रोध पंच तस्कर है। जो पंच तस्कर चोर हैं वे भारी काम क्रोध ने अहंकार इन्होंने उन्होंने गुरमुख प्यारे ने अपने अधीन कर लिया है बस कर लिया है। जिना बात को बहुत अमेसरो सब गया सहज बैन अर सुखमन लारी ओम कमल बिरसाया देखा अजल की पाया ये ठाकुर कौ सुन त्यागाद बोध तो हृदय गुरदया जो दूत मह बहुत संतावत के भयानक भया करह देन तू राज ठाकुर से हम तेरी शरणा। जिन्हों गलों ने बड़े भारी संशय सन से सब मिटाते सतगुरु जी ने प्रमाण परमेद पर जो संशयाद मिट गए। जेड़े दूत बड़े भारी विकार सन सताने सन सब अधीन कर दिते सतगुरु सच्चे पातशाह महाराज साहब जी ने। मेहते पंज जवान में इधर फापी दिती कंड गई सच्चे पातशाह कृपा नाल पंजे जेड़े विकार सन दुश्मन जेड़े लड़न वास्ते संसार की अखाड़े विच आए सन तो नाद वजन तमक ढेरिया मन लखे लेंदे फेरिया मेहते पंज जवान में गुर थापी दिती कंड गई। इस प्रकार सतगुरु जी ने कृपा की पंजे विकारा से फतेह पवा दी है। बन लिया है पंजा विकारा ने ताई विशेष करके नाश कर लिया है। सतगुरु जी ने कांडी बुद्धि रूपी पिठ के उपर कृपा करके थापड़ा दिता है कि तू पहलवान है हो गो साई का पहलवानड़ा मैं गुरमिल उच्च कमालड़ा सब हो ही सिंधिया कटिया तो जो बैठा वेखा आप जी। इस प्रकार सारी सिंध संसार की कट्ठी हुई हुई के संसार अखाड़े के एक पासे विकार से एक पासे मैं गुरु का सिख पहलवानना की सोचा गया पहलवान लाडला पहलवान सतगुरु रामदास सच्चे पातशाह जी का तो उन्होंने मिल करके साडा उच्चा दुमाला हो गया। इस अक्षर तो नियंत्रण दुमाला कहते हैं। दुमालड़ा दस्तारे दवायत ने मर दिता है पंजे विकारा ने फतेह कर लिया है। सतगुरु सच्चे पातशाह ने वशिष रूप छापी बुद्धि रूप के कंड के उपर देख निहाल कर दिता है। इस प्रकार तो मिल साधु खंडल खंडा हो गुरु के साध संगत मिल करके इन्हों विकारा ने ही भाई खंडा है। ये काम क्रोध लोह मोह हंकार के नाल हिरदा रूपी घर ये शरीर रूपी घर जरा बड़ा भारी भरिया होया है सार संगत मिल करके परमेश्वर के प्यारे ने पास ज्ञान रूपी खंडा लै करके इन्हों विचारों ने ही भाई टुकड़ा टुकड़ा करना करिए
गुर पाया।
ਤੇ ਸਤਿਗੁਰੂ ਜੀ ਤੁਸੀਂ ਇਹਨਾਂ ਨੇ ਕਿਵੇਂ ਖੰਡਿਆ? ਕਹਿੰਦੇ ਮਿਲ ਸਾਧੂ, ਸਤਿਗੁਰੂ ਅਮਰਦਾਸ ਸਾਧੂਆਂ ਦੇ ਨਾਲ ਮਿਲ ਕਰਕੇ ਸਾਧ ਰੂਪ ਆਪਣਾ ਤਨ ਧਾਰਿਆ। ਇਸੇ ਪ੍ਰਕਾਰ ਸਾਧੂ ਬਾਬਾ ਬੁੱਢਾ ਜੀ ਵਰਗੇ ਸਾਧੂਆਂ ਨਾਲ ਮਿਲ ਕੇ, ਭਾਈ ਪਾਰੋ ਜੀ ਪਰਮਹੰਸ ਵਰਗੇ ਸਾਧੂਆਂ ਨਾਲ ਮਿਲ ਕਰਕੇ ਇਹਨਾਂ ਨੂੰ ਖੰਡਣਾ ਕੀਤਾ ਹੈ। ਸੋ ਪੂਰਬ ਲਿਖਤ ਲਿਖੇ ਗੁਰ ਪਾਇਆ, ਪੂਰਬਲੇ ਜਨਮਾਂ ਦੀ ਲਿਖਤ ਲਿਖੀ ਹੋਈ ਸੀ, ਉਸ ਕਰਕੇ ਸਤਿਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਕੀਤਾ ਹੈ। ਸੋ ਖਾਲਸਾ ਜੀ, ਜਿਹੜਾ ਵੇਦ ਪੱਛੇ ਤੇ ਬੇਦੀ ਕਹਾਏ, ਲਹੂ ਤੇ ਕੁਛ ਦੀ ਔਲਾਦ, ਇੱਕ ਲਾਹੌਰ ਵਿੱਚ ਕੁਛ, ਇੱਕ ਕਸੂਰ ਵਿੱਚ ਰਹਿੰਦੇ ਨੇ ਕੁਛ ਜਿਹੜੇ ਹਨ, ਉਹਨਾਂ ਦੋਹਾਂ ਔਲਾਦਾਂ ਦਾ ਕੁਛ ਸਮੇਂ ਤੋਂ ਬਾਅਦ ਜੰਗ ਹੋਇਆ। ਦਸਮ ਪਾਤਸ਼ਾਹ ਜੀ ਨੇ ਫਰਮਾਇਆ ਹੈ ਵੀ ਚਿਤਨਾਥ ਕਿਉਂਕਿ ਨਵੀਂ ਸਰਬ ਜੀਤੇ ਤੁਸੀਂ ਸਰਬ ਹਾਰੇ, ਨਵੀਂ ਜਿੱਤ ਗਏ ਤੁਸੀਂ ਜਿਹੜੇ ਸਨ ਉਹ ਸਾਰੇ ਹਾਰ ਗਏ ਸਨ, ਉਹਦੇ ਤੁਸੀਂ ਸਨ ਉਹ ਕਾਸ਼ੀ ਵਿੱਚ ਜਾ ਕੇ ਵੇਦ ਪੜ੍ਹਨ ਲੱਗੇ। ਕਿਉਂ ਵੇਦਾਂ ਦੇ ਪੜ੍ਹਨ ਦਾ ਕਾਰਨ ਉਹਨਾਂ ਨੇ ਲੋਕਾਂ ਨੇ ਬੇਦੀ ਬੇਦੀ ਕਿਹਾ। ਜਦੋਂ ਸੋਢੀਆਂ ਨੇ ਸਨੌ ਦੇਸ਼ ਵਾਲੇ ਰਾਜੇ ਦੀ ਲੜਕੀ ਨਾਲ ਸ਼ਾਦੀ ਹੋਣ ਤੋਂ, ਤੇ ਸਨੌਰ ਦੇਸ਼ ਦੇ ਵਿੱਚ ਜਾ ਕੇ ਸ਼ਾਦੀ ਕਰਾਉਣ ਤੋਂ ਅੱਗੇ ਜਿਹੜੀ ਕੋਲ ਚੱਲੀ ਉਹਨਾਂ ਦਾ ਨਾਮ ਸੋਢੀ ਸੋਢੀ ਪਿਆ। ਇਸ ਪ੍ਰਕਾਰ ਇਹ ਸੋਢੀ ਤੇ ਬੇਦੀ ਉੱਥੋਂ ਚੱਲੇ। ਤੇ ਫਿਰ ਸੋਢੀਆਂ ਨੇ ਖਿਆਲ ਕੀਤਾ, ਬੇਦੀ ਅਸੀਂ ਸੰਘ ਤਾਂ ਸਾਡੇ ਹੀ ਭਰਾ, ਸਾਡੇ ਨਾਲ ਜੰਗ ਕੀਤਾ ਸੀ, ਮਾਰ ਕੁੱਟ ਕੇ ਕੱਢ ਦਿੱਤੇ, ਉਹਨਾਂ ਨੂੰ ਸਤਿਕਾਰ ਲੈ ਚਾਹੀਦਾ ਹੈ। ਬੁਲਾ ਲਿਆ, ਬੁਲਾਉਣ ਤੋਂ ਕਿਹਾ ਕਿ ਸਾਨੂੰ ਸੁਣਾਓ ਜੋ ਤੁਸੀਂ ਪੜ੍ਹ ਕੇ ਆਏ। ਚਾਰੇ ਵੇਦ ਜਦੋਂ ਸੁਣਾਏ, ਚੌਥਾ ਵੇਦ ਸੁਣ ਕਰਕੇ, ਚਤੁਰ ਵੇਦ ਸੁਣ ਧੀ ਤੋਂ ਜੀਆ, ਚੌਥਾ ਵੇਦ ਸੁਣ ਕਰਕੇ ਸੋਢੀ ਐਸੇ ਪ੍ਰਸੰਨ ਹੋਏ ਤੇ ਉਹਨਾਂ ਨੇ ਰਾਜ ਹੀ ਬੇਦੀਆਂ ਨੂੰ ਦੇ ਦਿੱਤਾ। ਬੇਦੀ ਭਾਵ ਪ੍ਰਸੰਨ, ਰਾਜ ਕਹਿ ਪਾਇਕ ਹੈ, ਵੇਦ ਭਾਵ ਵਰਦਾਨ ਹੀ ਹੁਣ ਸਾਇਕ ਹੈ। ਜੇ ਕੁਝ ਪ੍ਰਸੰਨ ਹੋ ਤੇ ਉਹਨਾਂ ਨੇ ਵਰ ਦਿੱਤਾ ਕਿ ਚੌਥੇ ਜਨਮ ਗੁਰੂ ਤੋਹੇ ਕਰ ਹੈ। ਕਹਿੰਦੇ ਚੌਥੇ ਜਨਮ ਦੇ ਵਿੱਚ ਸੋਢ ਵੰਸ਼ ਦੇ ਵਿੱਚ ਸੰਗੀ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਣਗੇ। ਉਹ ਖਾਲਸਾ ਜੀ ਬੇਦੀਆਂ ਨੇ ਜਿਹੜਾ ਵਰ ਦਿੱਤਾ ਸੀ, ਜਬ ਵਰਦਾਨ ਸਮਾਂ ਵਹੁ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਸੰਗੀ ਚੌਥੇ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹਨ। ਉਹ ਜਿਹੜੀ ਪੂਰਬਲੀ ਲਿਖਤ ਸੀ, ਸਤਿਗੁਰੂ ਜੀ ਉਸ ਲਿਖਤ ਵਾਲੇ ਇਸ਼ਾਰਾ ਕਰ ਰਹੇ ਹਨ ਚੌਥੇ ਪਾਤਸ਼ਾਹ। ਕਹਿੰਦੇ ਪੂਰਬ ਲਿਖਤ ਲਿਖੇ ਗੁਰ ਪਾਇਆ, ਪੂਰਬ ਨੇ ਲਿਖਤ ਲਿਖੀ ਅਨੁਸਾਰ ਸਤਿਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਕੀਤਾ ਹੈ।
ਦੁੱਖ
ਮਨ
ਮਨ ਹਰਲੇ ਮੰਡਲ ਮੰਡਾ, ਹਰਲੇ ਮੰਡਲ ਮੰਡਾਏ,
ਮਨ ਹਰਲੇ ਮੰਡਲ ਮੰਡਾ ਹੈ। ਇਸ ਪ੍ਰਕਾਰ ਮਨ ਜਿਹੜਾ ਹੈ ਹਰੀ ਪਰਮੇਸ਼ਰ ਦੀ ਲਿਵਰੂਪੀ ਮੰਡਲ ਮੱਟੀ ਦੇ ਵਿੱਚ ਸਤਿਗੁਰੂ ਜੀ ਨੇ ਜੋੜ ਕਰਕੇ ਮੰਡਾ ਹੈ, ਇਹ ਭਾਈ ਉਪਸਿਤ ਕਰ ਦਿੱਤਾ ਹੈ, ਸਜਾ ਦਿੱਤਾ ਹੈ, ਰੰਗ ਦਿੱਤਾ ਹੈ ਕਿਰਪਾ ਕਰਕੇ। ਇਸੇ ਪ੍ਰਕਾਰ ਜੀਆਂ ਨੇ ਪਰਮੇਸ਼ਰ ਦੇ ਪਿਆਰਿਆਂ ਨੇ, ਸੰਤਾਂ ਭਗਤਾਂ ਨੇ, ਪੂਰਬਲੇ ਜਨਮਾਂ ਦੇ ਪ੍ਰੇਰੇ ਹੋਏ ਪਰਮੇਸ਼ਰ ਨੇ, ਜਿਨ੍ਹਾਂ ਦੇ ਮੱਥੇ ਦੇ ਉੱਪਰ ਲਿਖਤ ਲਿਖ ਦਿੱਤੀ ਸੀ, ਉਹ ਪੂਰਬਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਪਰਮੇਸ਼ਰ ਦੀ ਲਿਖਤ ਲਿਖੇ ਅਨੁਸਾਰ ਸਤਿਗੁਰੂ ਜੀ ਨੇ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਕੀਤਾ ਹੈ। ਇੱਕ ਮਨੁੱਖਾ ਜਨਮ ਦੇ ਵਿੱਚ
ਮਨ ਮੰਡਲ ਮੰਡਾਏ,
ਗੁਰਮੁਖ ਪਿਆਰ ਸਤਿਗੁਰੂ ਸੱਚੇ ਪਾਤਸ਼ਾਹ ਆਪ ਅੰਗਰੇਜ਼ ਹਨ, ਉਹਨਾਂ ਨੇ ਕਿਰਪਾ ਕਰਕੇ ਮੰਡਲ ਨਾਮ ਮੱਟੀ ਦਾ ਹੁੰਦਾ ਹੈ, ਗੁਰੂ ਕੀ ਸਾਧ ਸੰਗਤ ਰੂਪ ਮੱਟੀ ਦੇ ਵਿੱਚ ਪਾ ਕਰਕੇ ਮਨ ਰੂਪੀ ਵਸਤਰ ਦੇ ਤਾਈ ਪ੍ਰੇਮ ਰੂਪੀ ਜਲ ਪਾ ਕਰਕੇ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਪ੍ਰਪੱਟ ਨਿਵ ਲੱਗਣ ਰੂਪ, ਇਸ ਪ੍ਰਕਾਰ ਤੋਂ ਗਾੜਾ ਰੰਗ ਚਾੜ ਕਰਕੇ ਮੰਡਾ ਹੈ, ਸਤਿਗੁਰੂ ਜੀ ਨੇ ਭੂਸ਼ਿਤ ਕਰ ਦਿੱਤਾ ਹੈ, ਸਜਾ ਦਿੱਤਾ ਹੈ, ਗਾੜਾ ਰੰਗ ਆਪ ਜੀ ਨੇ ਕਿਰਪਾ ਕਰਕੇ ਚਾੜ ਦਿੱਤਾ ਹੈ, ਜੋ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਨਿਵ ਲਵਾ ਦਿੱਤੀ ਹੈ, ਐਸੀ ਕਿਰਪਾ ਕੀਤੀ ਹੈ। ਵਾ ਨਿਵ ਰੂਪੀ ਮੱਟੀ, ਸਾਧ ਸੰਗਤ ਰੂਪ ਮੱਟੀ, ਵਾ ਨਿਵ ਰੂਪੀ ਮੱਟੀ ਦੇ ਵਿੱਚ ਪਾ ਕਰਕੇ ਸਤਿਗੁਰੂ ਜੀ ਨੇ ਪ੍ਰੇਮ ਦਾ ਜਲ ਪਾ ਕੇ, ਨਾਮ ਦਾ ਰੰਗ ਪਾ ਕਰਕੇ, ਤਾਇਆ ਰੰਗਣ ਜੇ ਪੀਆ ਪਿਆਰੇ, ਤਾਇਆ ਨਾਉ ਮਜੀਠ ਰੰਗਣ ਵਾਲਾ ਜੇ ਅੰਗਾ ਸਾਹਿਬ, ਐਸਾ ਰੰਗ ਨਾ ਦੀਠ ਜਿਣ ਕੇ ਚੋਲੇ ਰੱਟੜੇ ਪਿਆਰੇ, ਸੰਤ ਤਿਨਾ ਕਾ ਪਾਸ ਤੂੰ ਤਿਨਾ ਕੀ ਜੇ ਮੇਰਾ ਜੀ ਕਹੋ, ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ ਨਾਨਕ ਸਾਹਮਣ ਕੰਤਾ ਭਾਵੈ ਆਪੇ ਹੀ ਰਾਵੇ। ਆਪ ਰੰਗਣਾ ਕੀਤਾ ਇਸ ਮਨ ਦੇ ਪਾਏ, ਲਾਲ ਰੰਗ ਤੇ ਸੌ ਲੱਗਾ ਜਿਸ ਦਾ ਵੱਡ ਭਾਗਾ, ਮੈਲਾ ਕਰੇ ਨਾ ਹੋ ਵਹੀ ਮਹਿਲਾ ਗਏ ਦਾਦਾ। ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਸੱਚ, ਨਾਨਕ ਲਾਲੋ ਲਾਲ ਹੈ ਸੱਚਾ ਰੱਤਾ ਸੱਚ। ਐਸਾ ਰੰਗ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਚਾੜ ਦਿੱਤਾ ਹੈ। ਜਾਂ ਕਹੋ ਹਰ ਰੰਗ ਲਾ ਦੋ ਇਸ ਯੁਗ ਮੋ ਕਹੀਤ ਹੈ ਸੂਰਾ ਆਤਮ ਜਿਣੇ ਸਗਲ ਵਾਸਾ ਜਾਂਚਾ ਸਤਿਗੁਰ ਪੂਰਾ। ਮਜੀਠੀ ਰੰਗ ਖਾਲਸਾ ਜੀ ਜਿਹੜਾ ਹੁੰਦਾ ਇੱਕ ਕਸੁੰਭੀ ਰੰਗ ਹੁੰਦਾ ਹੈ। ਕਸੁੰਭੀ ਰੰਗ ਦੀ ਭਗਤ ਬੜੀ ਹੁੰਦੀ ਹੈ, ਉਹਨਾਂ ਨੂੰ ਸੂਰਜ ਦੀ ਕਿਰਨ ਪਵੇ ਅੱਖ ਨੀ ਉੱਪਰ ਚੁੱਕਦੀ, ਪਰ ਉਹ ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦੇ ਅਨੁਸਾਰ ਜੀ ਥੋੜੇ ਦਿਨ ਹੁੰਦਾ ਪਾਣੀ। ਕੱਚਾ ਰੰਗ ਕਸੁੰਭ ਕਾ ਪਾਣੀ ਪਾਇਆ ਛਿਰਨਾ ਰਸੋਈ, ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਹੈ ਪਾਣੀ ਦੇ ਪੈਣ ਤੋਂ ਰੰਗ ਡੱਬ ਖੜੱਬਾ ਹੋ ਜਾਂਦਾ ਹੈ। ਇਸੇ ਪ੍ਰਕਾਰ ਮਾਇਕੀ ਰੰਗ ਕਸੁੰਭੀ ਰੰਗ ਹੈ। ਜਦੋਂ ਰੋਗ ਰੂਪੀ ਪਾਣੀ ਪਵੇ, ਜਦੋਂ ਦਿੱਤਾ ਰੂਪੀ ਪਾਣੀ ਪਵੇ, ਉਹ ਰੰਗ ਡੱਬ ਖੜੱਬਾ ਹੋ ਜਾਂਦਾ, ਉਹ ਇੱਕ ਰਸ ਨਹੀਂ ਰਹਿੰਦਾ। ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਫਿਰ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵਾ ਧੂਰ, ਮਹਿਲਾ ਅੰਦਰ ਹੁੰਦੀਆਂ ਹੁਣ ਪਹਿਣ ਨਾ ਮਿਲ ਸਕੀ। ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤਰਾ ਪਾਇਆ ਕਰ ਕਰ ਦੇਖ ਦੇ। ਇਸ ਪ੍ਰਕਾਰ ਉਹ ਮਾਇਆ ਦਾ ਰੰਗ ਕਸੁੰਭੀ ਰੰਗ ਕੱਚਾ ਰੰਗ ਹੁੰਦਾ ਹੈ। ਸਿਮਰ ਭਜਨ ਦਾ ਮਜੀਠੀ ਰੰਗ ਹੈ ਕਸੁੰਭੀ ਰੰਗ, ਉੱਪਰ ਡੋਲੀਆਂ ਵਿੱਚੋਂ ਨਿਕਲਦਾ ਉੱਚਾ ਹੁੰਦਾ, ਮਜੀਠੀ ਰੰਗ ਜੜਾਂ ਵਿੱਚੋਂ ਹੁੰਦਾ ਹੈ। ਸੋ ਇਸ ਪ੍ਰਕਾਰ ਮਾਇਕੀ ਰੰਗ ਬਾਹਰਲੀ ਭਗਤ ਉੱਪਰੋਂ ਬੜੀ ਭਾਰੀ ਹੁੰਦੀ ਹੈ, ਉੱਚਾ ਬਣ ਬਣ ਕੇ ਆਦਮੀ ਵਿਖਾਉਂਦਾ ਮਾਇਆ ਕਰਕੇ। ਪਰ ਮਾਇਆ ਦਾ ਰੰਗ ਸਭ ਸਿੱਕਾ ਜਾ ਤੋਂ ਦਿਨ ਨਿਦਾਨ ਅੰਤਰ ਨਾਸ਼ ਹੋ ਜਾਂਦਾ ਹੈ। ਜੋ ਗੁਰਮੁਖ ਪਿਆਰਿਆਂ ਨੂੰ ਜਿਵੇਂ ਜਦ ਵਿੱਚੋਂ ਮਜੀਠੀ ਰੰਗ ਨੀਵੇਂ ਥਾਂ ਨਿਕਲਦਾ, ਪਰਮੇਸ਼ਵਰ ਦੇ ਪਿਆਰਿਆਂ ਨੂੰ ਨਿਮਰਤਾ ਜਿਹਨਾਂ ਨੇ ਧਾਰਨ ਕੀਤੀ ਹੈ, ਨਾਮ ਦਾ ਰੰਗ ਜਿਹਨਾਂ ਦੇ ਹਿਰਦੇ ਵਿੱਚ ਲੱਗਾ ਹੋਇਆ, ਜਿਹੜੇ ਨਿਮਰਤਾ ਗੁਰੂ ਜੀ ਸਾਹਿਤ ਹਨ, ਉਹਨਾਂ ਨੇ ਖਾਲਸਾ ਜੀ ਪੱਕਾ ਨਾਮ ਦਾ ਮਜੀਠੀ ਰੰਗ ਸਤਿਗੁਰੂ ਜੀ ਨੇ ਚਾੜਿਆ। ਮਜੀਠੀ ਰੰਗ ਦੀ ਸਿਫਤ ਹੁੰਦੀ ਹੈ, ਤਾਰ ਤਾਰ ਵਿੱਚ ਚੜ ਜਾਂਦਾ, ਵਸਤਰ ਫੜ ਭਾਵੇਂ ਜਾਵੇ ਪਰ ਉਹ ਰੰਗ ਉੱਪਰਦਾ ਨਹੀਂ। ਇਸੇ ਪ੍ਰਕਾਰ ਉਹ ਰੰਗ ਜੋ ਸਤਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਸਿਮਰਨ ਭਜਨ ਦਾ ਚਾੜਿਆ ਹੈ, ਖਾਲਸਾ ਜੀ ਉਹ ਸਵਾਸ ਸਵਾਸ ਵਿੱਚ ਚੜ ਗਿਆ ਹੈ। ਗੁਰਮੁਖ ਪਿਆਰਿਆਂ ਨੇ ਸਰੀਰ ਵਿੱਚ ਵਸਤਰ ਭਾਵੇਂ ਟੁਕੜਾ ਟੁਕੜਾ ਕੀਤਾ ਜਾਵੇ, ਭਾਵੇਂ ਆਰਿਆਂ ਨਾਲ ਚੀਰਿਆ ਜਾਵੇ, ਦੂਜਿਆਂ ਵਿੱਚ ਉਬਾਲਿਆ ਜਾਵੇ, ਉਹ ਵਸਤਰ ਫੱਟਣ ਦੀ ਲਈ ਸਰੀਰ ਭਾਵੇਂ ਤੋਂ ਭੱਜ ਜਾਵੇ ਬਾਹਰੋਂ, ਪਰ ਮਨ ਨੂੰ ਉਹ ਚੜਿਆ ਹੋਇਆ ਨਾਮ ਦਾ ਰੰਗ ਕਦੇ ਉੱਤਰਦਾ ਨਹੀਂ। ਆਰਾਮ ਰੰਗ ਕਦੇ ਉੱਤਰ ਨਾ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਹਨ, ਐਸਾ ਨਾਮ ਦਾ ਰੰਗ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਚਾੜਿਆ ਹੈ। ਸਾਧ ਸੰਗਤ ਰੂਪ ਮੱਤੀ ਦੇ ਵਿੱਚੋਂ ਪ੍ਰੇਮ ਦਾ ਜਲ ਪਾ ਕੇ ਨਾਮ ਦਾ ਰੰਗ ਪਰਮੇਸ਼ਵਰ ਦੇ ਚਰਨਾਂ ਵਿੱਚ ਲਿਵ ਲਾਉਣ ਰੂਪ ਲਾ ਕਰਕੇ ਮਨ ਨੂੰ ਸਜਾ ਦਿੱਤਾ, ਭੂਸ਼ਿਤ ਕਰ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਰ ਸਾਧੂ ਅੰਜਲੀ ਕੌਣ ਵੱਡਾ ਹੈ। ਸੋ ਕਰੋ ਭਾਈ ਸਾਧ ਸੰਗਤ ਦੇ ਅੱਗੇ ਅੰਜਲੀ, ਹੱਥ ਜੋੜ ਕੇ ਨਮਸਕਾਰ ਦਾ ਨਾਮ ਅੰਜਲੀ ਹੈ। ਅੰਜਲ ਬੁੱਕ ਨੂੰ ਕਹਿੰਦੇ ਹਨ, ਦੋਵੇਂ ਹੱਥ ਜੋੜ ਕੇ ਨਮਸਕਾਰ ਕਰਨੀ ਹੈ। ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਲੱਗਿਆ, ਦੋਵੇਂ ਹੱਥ ਜੋੜ ਕੇ ਮੱਥਾ ਟੇਕਣਾ ਹੁੰਦਾ। ਕਈ ਇਉਂ ਹੱਥ ਕਰ ਦਿੰਦੇ ਨੇ, ਖਬਰੇ ਹੱਥ ਦੇ ਵਿੱਚ ਕੋਈ ਚੀਜ਼ ਦੇਖ ਕੇ ਲੱਭਣੀ ਹੁੰਦੀ ਹੈ। ਇਹ ਨਹੀਂ, ਸਤਿਗੁਰੂ ਰਾਮਦਾਸ ਦੀ ਕਿਰਪਾ ਕਰਕੇ ਆਪਾਂ ਨੂੰ ਸਿੱਖਿਆ ਦੇ ਰਹੇ ਨੇ, ਜਦੋਂ ਵੀ ਮੱਥਾ ਟੇਕਣਾ ਦੋਵੇਂ ਹੱਥ ਜੋੜ ਕਰਕੇ ਮੱਥਾ ਟੇਕਣਾ। ਕਈ ਝੋਲੀ ਪ੍ਰਤਾਖੀ ਕਰਦੇ ਨੇ, ਇਸ ਝੋਲੀ ਦੀ ਲੋੜ ਨੂੰ ਸਰਦਾ ਰੂਪੀ ਝੋਲੀ ਅੱਗਣੀ ਚਾਹੀਦੀ ਹੈ। ਇਸ ਪ੍ਰਕਾਰ ਇਉਂ ਹੱਥ ਕੀਤਿਆਂ ਨੂੰ ਮਹਿਲਾ ਹੱਥ ਦੋਵੇਂ ਜੋੜਨੇ ਹਨ। ਕਿਸੇ ਦੇ ਪਾਸੇ ਵਿੱਚ ਕੋਈ ਚੀਜ਼ ਮੰਗਣੀ ਹੋਵੇ, ਜੇ ਅੱਗੇ ਦਿਨ ਮਿੰਨਤਾਂ ਕਦੀ ਦੀਆਂ ਹਨ, ਮਿਲਣੀਆਂ ਕਦੀ ਦੀਆਂ, ਹੱਥ ਜੋੜ ਕੇ ਚਾਹੀਦਾ, ਕਿਰਪਾ ਕਰੋ, ਬਖਸ਼ ਕਰੋ, ਮੁਆਫ਼ ਕਰੋ। ਇਸ ਪ੍ਰਕਾਰ ਸਤਿਗੁਰੂ ਜੀ ਨੂੰ ਜਦੋਂ ਵੀ ਮੱਥਾ ਟੇਕਣਾ, ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਨੀ ਹੈ। ਸੋ ਹਜੀ ਕਹਿੰਦੇ ਐਸੀ ਸਾਧ ਸੰਗਤ ਜਿਨ੍ਹਾਂ ਨੇ ਵਿਕਾਰਾਂ ਨੂੰ ਫਤਿਹ ਕੀਤਾ ਹੈ, ਟੁਕੜੇ ਟੁਕੜੇ ਕੀਤਾ ਹੈ, ਐਸੀ ਸਾਧ ਸੰਗਤ ਦੇ ਅੱਗੇ ਹੱਥ ਜੋੜਨਾ ਕਰੋ, ਪੁੰਨ ਵੱਡਾ ਹੈ। ਵੱਡਾ ਭਾਰੀ ਪੁੰਨ ਹੋਵੇਗਾ, ਛੋਟਾ ਜਿਹਾ ਪੁੰਨ ਨਹੀਂ। ਗੁਰੂ ਕੀ ਸਾਧ ਸੰਗਤ ਅੱਗੇ ਹੱਥ ਜੋੜ ਦੇਣੇ, ਗੁਰੂ ਕੀ ਸਾਧ ਸੰਗਤ ਦੇ ਅੱਗੇ ਝੁਕ ਜਾਣਾ ਸਮੁੱਚੇ ਤੌਰ ਤੇ ਸੰਗਤ ਅੱਗੇ, ਇਹ ਮਹਾਨ ਪੁੰਨ ਹੈ, ਥੋੜਾ ਜਿਹਾ ਪੁੰਨ ਨਹੀਂ ਹੈ, ਵੱਡਾ ਭਾਰੀ ਪੁੰਨ ਹੈ। ਪੁੰਨ ਵੱਡਾ ਹੈ, ਉਹਨਾਂ ਹੈ ਭਾਈ ਤੂੰ ਵੱਡਾ ਪਰਮੇਸ਼ੁਰ ਦਾ ਸਰੂਪ ਹੀ ਹੋ ਜਾਵੇਗਾ, ਵੱਡਾ ਆਚਰਜ ਸਰੂਪ ਹੋ ਜਾਵੇਗਾ, ਪਰਮੇਸ਼ੁਰ ਦਾ परमेश्वर की सापेक्षता तैनू प्राप्त होगी। अंजलि नाम अरदास का भी है, तो मारी राग दे विच वी अंजलिया शब्द आदि नूं उचारिया है। अंजलि उत्थे संत दा नाम ही है, पर अंजलिया नाम बेनतियां दा है, बेनतियां करन वास्ते हरि ने कृपा कीती है। तो कर साधु अंजलि, ऐसी साध संगत दे अगे अंजलि अरदास करो, बेनती करो। ਵੱਡਾ ਭਾਰੀ ਪੁੰਨ ਲੱਗੇਗਾ ਪਰਮੇਸ਼ੁਰ ਦੇ ਪਿਆਰਿਆਂ ਦੇ ਹੱਥ ਜੋੜਨ ਤੋਂ, ਨਮਸਕਾਰ ਤੇ ਬੇਨਤੀ ਕਰਨ
ਤੋਂ। ਫਿਰ
ਕਹਿੰਦੇ ਦੰਡੌਤ ਕਰੋ ਸਤਿਗੁਰੂ ਜੀ ਨੂੰ ਤੇ ਗੁਰੂ ਕੀ ਸਾਧ ਸੰਗਤ ਨੂੰ। ਦੰਡੌਤ ਦੰਡੇਵਤ ਲੰਮਾ ਪੈ ਕੇ, ਤੋ ਇੱਕ ਖਾਲਸਾ ਜੀ ਦੰਡੌਤ ਜਿਸ ਦੇ ਵਿੱਚ ਇੱਕ ਅਸ਼ਾਂਗ ਹੁੰਦੀ ਹੈ ਤੇ ਦੰਡੌਤ ਹੁੰਦੀ ਹੈ। ਦੰਡੌਤ ਤੋਂ ਸਿੱਧਾ ਹੀ ਦੰਡੇਵਤ ਲੰਮਾ ਪੈ ਕੇ ਧਰਤੀ ਤੇ ਸਾਰਾ ਸਰੀਰ ਥੱਲੇ ਲਾ ਦੇਣਾ, ਹੱਥ ਵੀ ਅਗਾਂਹ ਕਰਕੇ ਜੋੜ ਕੇ ਮੱਥਾ ਟੇਕ ਦੇਣਾ, ਇਹਦਾ ਨਾਮ ਦੰਡੌਤ ਹੈ। ਛੋਟੇ ਮੱਥਾ ਟੇਕਣ ਨਾਲ ਦੰਡੌਤ ਦਾ ਬਹੁਤਾ ਪੁੰਨ ਮੰਨਿਆ ਹੈ। ਇਸ ਪ੍ਰਕਾਰ ਦਾ ਦੰਡੌਤ ਪੁੰਨ ਵੱਡਾ ਹੈ। ਦੰਡੌਤ ਕਰੋ ਫਿਰ ਉਸ ਤੋਂ ਵੀ ਵੱਧ ਪੁੰਨ ਹੋਵੇਗਾ ਜਿਹੜਾ ਹੱਥ ਜੋੜ ਕੇ ਨਮਸਕਾਰ ਕਰਨੀ ਹੈ। ਇੱਕ ਅਸ਼ਾਂਗ ਹੁੰਦੀ ਹੈ ਅੱਠ ਅੰਗ ਜਿਹੜੇ ਧਰਤੀ ਤੇ ਲਾਉਣੇ, ਦੋਵੇਂ ਹੱਥ ਦੋਵੇਂ ਕੂਹਣੀਆਂ ਦੋਵੇਂ ਗੋਡੇ ਤੇ ਦੋਵੇਂ ਪੈਰ। ਇਸ ਪ੍ਰਕਾਰ ਜਾਂ ਹੱਥਾਂ ਨੂੰ ਜਵਾਂ ਨੂੰ ਗੋਲਣਾ ਕੂਹਣੀਆਂ ਛੱਡ ਕੇ ਦੋਵੇਂ ਹੱਥ ਦੋਵੇਂ ਗੋਡੇ ਦੋਵੇਂ ਪੈਰ, ਇੱਕ ਮੱਥਾ ਇੱਕ ਛਾਤੀ, ਇਹ ਅੱਠ ਜੋ ਧਰਤੀ ਤੇ ਲਾ ਕੇ ਮੱਥਾ ਟੇਕਣਾ, ਉਸਦਾ ਨਾਮ ਅਸ਼ਟਾਂਗ ਹੈ। ਪਰ ਦਿਲੋਂ ਲਾ ਕੇ ਨਮਸਕਾਰ ਕੀਤੀ ਜਾਵੇ ਉਹਦਾ ਨਾਮ ਮੱਥਾ ਟੇਕਣਾ। ਨਹੀਂ ਤਾਂ ਕਹਾਂ ਪਾਇਓ ਜੋ ਕਰ ਮਲ ਸਾਹਿਬ ਤੇ ਅਨੇਕ ਬੰਦ, ਦੰਡੌਤ ਅਸਾਲ ਅਸੀ ਅਥਕ ਤੀਸ ਕੋ ਜੋ ਅਥਕਤਾ ਦਾ ਅਭਿਆ ਜਾਂ ਈਸ਼ਰ ਆ ਪਰਮੇਸ਼ਰ, ਉਹਨੂੰ ਕਈ ਨਮਸਕਾਰਾਂ ਤਾਂ ਨਹੀਂ ਕਰ ਰਹੇ। ਜਿਹੜੇ ਪਹਿਲਵਾਨ ਜਿਹੜੇ ਡੰਡਾ ਕੱਢਦੇ ਹਨ ਉਹ ਵੀ ਸਿਰ ਲਵਾਉਂਦੇ ਨੇ, ਸਾਰੇ ਸਰੀਰ ਨੂੰ ਥੱਲੇ ਧਰਤੀ ਤੇ ਲਾਉਂਦੇ ਨੇ। ਉਹ ਜਿਹੜੇ ਮੁੜ ਮੁੜ ਕੇ ਡੰਡ ਕਰਦਾ, ਉਹ ਪਰਮੇਸ਼ਰ ਨੂੰ ਨਮਸਕਾਰ ਨਹੀਂ ਕਰਦਾ, ਉਹ ਤੇ ਸਰੀਰ ਦੀ ਕਸਰਤ ਕਰਦਾ ਹੈ। ਉਹ ਸਰੀਰ ਦੇ ਕਸਰਤ ਕਰਨ ਦੀ ਲਈ ਲੋਕ ਬਖਾਲੇ ਦਾ ਮੱਥਾ ਨਾ ਟੇਕਿਆ ਜਾਵੇ, ਸਰਦਾ ਤੇ ਭਾਵਨਾ ਦੇ ਨਾਲ ਨਮਸਕਾਰ ਕਰਨੀ ਜ਼ਰੂਰੀ ਹੈ। ਸੋ ਜੇ ਨਹੀਂ ਤਾਂ ਕੀਸ ਲਵਾਇਆ ਪਿਆਸ ਕੀਆ ਜਾਂ ਰਿਦਾ ਕੁ ਸਿੱਧਾ ਗਿਆ ਹੈ। ਇਸ ਪ੍ਰਕਾਰ ਜੇ ਹਿਰਦੇ ਕਰਕੇ ਅਪਵਿੱਤਰ ਹੈ, ਛੋਟੇ ਪਾਸੇ ਵੱਲ ਨੂੰ ਜਾ ਰਿਹਾ, ਉੱਪਰੋਂ ਜੇ ਮੱਥਾ ਟੇਕੀ ਗਿਆ ਲਿਆਉਣੀ ਸੋਣੀ ਕਰੇਗੀ, ਗਿਆ ਸਲਾਮ ਜਵਾਬ ਦੋਵੇਂ ਕਰੇ, ਮੁੱਢਾ ਹੀ ਕੁਛ ਆ ਜਾਵੇ, ਮੱਥਾ ਵੀ ਟੇਕੀ ਜਾਵੇ ਜਾਂ ਆਗਿਆ ਮੰਨਣ ਤੋਂ ਜਵਾਬ ਵੀ ਦੇਈ ਜਾਵੇ, ਉਹ ਤਾਂ ਮੁੱਢ ਤੋਂ ਹੀ ਭੁੱਲ ਗਿਆ। ਉਹਦਾ ਮੱਥਾ ਟੇਕਣਾ ਨੂੰ ਤੇ ਉਹਦਾ ਨਮਸਕਾਰ ਕਰਨੀ, ਤੇ ਦੋਵੇਂ ਦੇ ਵਿਅਰਥ ਹੀ, ਤੋ ਕਿਸੇ ਅਰਥ ਨਹੀਂ ਹਨ। ਤੇ ਉਹ ਕਿਸੇ ਨੂੰ ਵੱਡੇ ਵੀ ਮੰਨੀ ਜਾਣਾ ਤੇ ਸਾਡੇ ਪੂਜ ਨੂੰ ਤੇ ਸਤਿਕਾਰਯੋਗ, ਕਿਉਂਕਿ ਉਹਨਾਂ ਦਾ ਬਚਨ ਉਹ ਬਚਨ ਨੂੰ ਅਸੀਂ ਮੰਨਣਾ, ਬਚਨ ਉਹਨਾਂ ਦਾ ਗਲਤ ਹੈ, ਹੁਕਮ ਉਹਨਾਂ ਦਾ ਗਲਤ ਹੈ, ਤੇ ਉਹ ਸਾਡੇ ਪੂਜ ਨੂੰ ਕਹਿਣ। ਇੰਦਰਾ ਗਾਂਧੀ ਸਾਡੀ ਪ੍ਰਧਾਨ ਮੰਤਰੀ ਹੈ, ਉਹ ਤਾਂ ਪਰ ਉਹਦੀ ਆਗਿਆ ਨਹੀਂ ਮੰਨਣੀ, ਇਹੋ ਜਿਹੀ ਗੱਲ ਉਹ ਸਮਝ ਕੋਲੋਂ ਵੀ ਗੱਲ ਹੈ ਨਾ। ਤੇ ਉਹ ਨਹੀਂ ਕਰੇਗੀ ਜੇ ਅੱਗੇ ਝੁਕਣਾ ਹੈ, ਉਹਦੀ ਆਗਿਆ ਵੀ ਜ਼ਰੂਰ ਮੰਨਾਂਗੇ ਤਾਂ ਉਹ ਝੁਕਿਆ ਹੋਇਆ ਫੈਸਲਾ ਹੈ, ਨਹੀਂ ਤਾਂ ਉਹ ਝੁਕਣਾ ਠੀਕ ਨਹੀਂ ਹੈ। ਤੋ ਉਹ ਤਾਂ ਫਿਰ ਜੋ ਹਲਕਾ ਮਿਲ ਰਿਹਾ ਹੈ, ਜੇ ਉਹ ਹਰਨਾਂ ਨੂੰ ਮਾਰਨ ਵਾਲੇ ਵੀ ਬੜੇ ਝੁਕਦੇ ਹਨ, ਕਿਸ਼ਤਾਂ ਬੰਨਦੇ ਹਨ, ਪਰ ਉਹ ਹਰਨ ਨੂੰ ਮਾਰਨ ਵਾਸਤੇ ਹੁੰਦੇ ਹਨ। ਉਹ ਜੇ ਅੰਦਰੋਂ ਭਾਵਨਾ ਨਹੀਂ ਤਾਂ ਉੱਪਰੋਂ ਕੇਵਲ ਝੁਕਣ ਨੂੰ ਪਸੰਦ ਹਜ਼ੂਰ ਨੇ ਕਿਹਾ ਹੈ, ਪਰ ਦਿਲੋਂ ਲਾ ਕੇ ਸਰਜੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਣਾ ਹੈ, ਹੱਥ ਜੋੜ ਕੇ ਅੱਠਾਂ ਅੰਗਾਂ ਕਰਕੇ ਨਮਸਕਾਰ ਕਰਨੀ, ਡੰਡੇ ਵਿੱਚ ਲੰਮੇ ਪੈ ਕੇ ਸਿੱਧਾ ਕਰਕੇ ਮਨ ਨੂੰ ਜਿਵੇਂ ਸਰੀਰ ਨੂੰ ਸਿੱਧਾ ਕਰਨਾ ਹੈ। ਹਜ਼ੂਰ ਕਹਿੰਦੇ ਕਹਿ ਦਿੰਦਾ ਵੱਡਾ ਭਾਰੀ ਪੁੰਨ ਲੱਗੇਗਾ ਅੰਜਲੀ ਕਰਨ ਨਾਲੋਂ ਵੀ, ਤੇ ਦੰਡੌਤ ਦਾ ਵੱਡਾ ਭਾਰੀ ਪੁੰਨ ਲੱਗੇਗਾ। ਹੇ ਭਾਈ ਵਿਕਰਾਮ ਦੇ ਕੇ ਕਹਿੰਦੇ ਹਨ ਚੰਗੀ ਤਰ੍ਹਾਂ ਸਾਧ ਕਰਨਾ, ਆਮ ਸਾਧ ਕਰ ਜਾਂਦੇ ਨੇ, ਤਾਕਤ ਹਰਾ ਸਾਧ ਨਾ ਜਾਣਿਆ, ਸਾਧ ਦਾ ਵਾਚ ਕਰੋ, ਸਾਧਾ ਨੇ ਤਜੀਤ ਪਰਮੇਸ਼ਰ ਦੇ ਰਸ ਨੂੰ ਜਾਣਿਆ। ਇਹ ਤਾਂ ਸਾਕਤ ਦਾ ਵਾਚਕ ਹੈ ਤੇ ਸਾਧ ਪਾਠ ਹੈ, ਰਸ ਦਾ ਵਾਚਕ ਹੈ। ਸਾਕਤ ਕਠੋਰ ਪੜਾਓ ਵਿਸਰਾਮ ਦੇ ਕੇ ਕਹਿੰਦੇ ਨੇ ਅਸਥਾਈ ਟੀਕਾ ਸੁਲਭ ਦਾ, ਅਸਥਾਈ ਤੇ ਸੁਲਭੀ ਟੀਕਾ ਤੇ ਦੇਕ ਹੈ, ਰਹਾਓ ਕਰਾ ਰਲਿਆ ਹੋਇਆ ਹੈ ਪ੍ਰਗਤੀ ਓਂਕਾਰ ਰੂਪ ਜੋ ਹੈ, ਰਹਾਓ ਦੂਜੇ ਨਾਮ ਨੂੰ ਹਿਰਦੇ ਦੇ ਵਿੱਚ। ਇਸ ਪ੍ਰਕਾਰ ਰਹਾਓ ਅਸਥਾਈ ਚੇਤ ਵਿਸਰਾਮ, ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਇੱਕ ਸਾਧਕ ਪੁਰਖ ਹਨ, ਕਠੋਰ ਚਿੱਤ ਲਾਸਕ ਪੁਰਸ਼ ਮਾਧ ਉਪਾਸਕ ਤੇ ਉਹਨਾਂ ਨੇ ਸ਼ਕਤੀ ਦੇ ਉਪਾਸਕ ਸਾਕਤ ਉਹਨਾਂ ਨੇ ਹਰੀ ਪ੍ਰਵੇਸ਼ ਦੇ ਪ੍ਰੇਮ ਰਸ ਦੇ ਸਵਾਦ ਨੂੰ ਨਹੀਂ ਜਾਣਨਾ ਕੀਤਾ, ਬ੍ਰਹਮਾਨੰਦ ਨੂੰ ਨਹੀਂ ਜਾਣਿਆ ਹੈ। ਉਹਨਾਂ ਅੰਦਰ ਹਉਮੈ ਦਾ ਕੰਡਾ ਪਿਆ ਹੋਇਆ ਹੈ, ਵੱਡਾ ਭਾਰੀ ਹਉਮੈ ਦਾ ਕੰਡਾ ਹੈ ਉਹਨਾਂ ਦੇ ਅੰਦਰ, ਬੜਾ ਭਾਰੀ ਖੁੱਭ ਰਿਹਾ ਹੈ। ਇੱਕ ਮਹਾਤਮਾ ਦੇ ਪਾਸ ਨਵਾਂ ਚੇਲਾ ਰਹਿਣ ਵਾਸਤੇ ਗਿਆ, ਕੁਛ ਦਿਨ ਹੋਏ ਤਾਂ ਆਗਿਆ ਮਰਨ ਤੋਂ ਹਟ ਗਿਆ। ਕਹਿੰਦੇ ਉਹ ਹਾਲੇ ਥੋੜੇ ਦਿਨ ਹੋਏ ਤੇਰੇ ਕੰਨ ਪਾੜ ਕੇ ਤੈਨੂੰ ਚੇਲਾ ਬਣਾਇਆ ਸੀ, ਤੂੰ ਹੁਣ ਹੀ ਆਗਿਆ ਮਰਨ ਨੂੰ ਹਟ ਗਿਆ। ਤੋ ਕਹਿਣ ਲੱਗਾ, ਬਾਬਾ ਜੀ ਕੀ ਹੋਇਆ ਜੇ ਤੁਸੀਂ ਮੇਰੇ ਕੰਨ ਪਾੜੇ ਨੇ, ਮੈਂ ਤੁਹਾਡਾ ਪੇਟ ਪਾੜ ਦਿੰਦਾ, ਜੇ ਭਲਾ ਇਹਨੇ ਨਾਲ ਹੀ ਕੋਈ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਇਸ ਪ੍ਰਕਾਰ ਆਗਿਆ ਨਾ ਮੰਨਣ ਵਾਲੇ ਵੀ ਐਸੇ ਜਿਹੜੇ ਹੋਣ, ਉਹਨਾਂ ਨੇ ਪਰਮੇਸ਼ੁਰ ਦੇ ਰਸ ਨੂੰ ਸਵਾਦ ਨੂੰ ਪੀ ਲਿਆ। ਇਸ ਪ੍ਰਕਾਰ ਸਾਗ ਪਹਾਰਿਆ ਤੇ ਸਾਗ ਨਾਲ ਜਾਣਿਆ, ਜਿਹੜੇ ਸੇਵਾ ਵਿੱਚ ਨਾਲ ਬੈਠਣ, ਆਗਿਆ ਵਿੱਚ ਨਾਲ ਚੱਲਣ, ਉਹਨਾਂ ਨੂੰ ਉਸ ਰਸ ਦਾ ਸਵਾਦ ਪਰਮੇਸ਼ੁਰ ਦੇ ਪ੍ਰੇਮ ਰਸ ਦਾ ਨਹੀਂ ਆ ਸਕਦਾ। ਸੋ ਕਠੋਰ ਤੇ ਤਨਾਸਕ ਪੁਰਸ਼ ਜਿਹਨਾਂ ਨੇ ਹਰੀ ਪਰਮੇਸ਼ੁਰ ਦੇ ਪ੍ਰੇਮ ਰਸ ਦੇ ਸਵਾਦ ਨੂੰ ਨਹੀਂ ਜਾਣਨਾ ਕੀਤਾ ਹੈ, ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਬੜਾ ਭਾਰੀ ਹੈ। ਜਿਵੇਂ ਪ੍ਰਤੱਖ ਪੈਰ ਵਿੱਚ ਕੰਡਾ, ਇੱਕ ਪੈਰ ਵਿੱਚ ਕੰਡਾ ਵੱਜਦਾ, ਇੱਕ ਖਾਲਸਾ ਵੀ ਕੰਡਾ ਬੱਚਿਆਂ ਨੂੰ ਵੀ ਪੈ ਜਾਂਦਾ ਹੈ, ਉਹ ਗਲਾ ਪੱਕ ਜਾਂਦਾ, ਕੋਈ ਚੀਜ਼ ਅੰਦਰ ਦੁੱਧ ਆਦ ਕੇ ਜੇ ਪੀਣਾ ਚਾਹੁੰਦਾ ਉਹ ਗਲਾ ਦੁੱਖਦਾ, ਬੜਾ ਭਾਰੀ ਤਕਲੀਫ ਹੁੰਦੀ ਹੈ, ਗਲੇ ਦੇ ਵਿੱਚ ਇੱਕ ਕੰਡਾ ਪੈਂਦਾ, ਇੱਕ ਪ੍ਰਤੱਖ ਕੰਡਾ ਵੱਜਦਾ ਤੇ ਇੱਕ ਈਰਖਾ ਦਾ ਕੰਡਾ ਹੁੰਦਾ। ਸੋ ਤਿੰਨ ਪ੍ਰਕਾਰ ਦੇ ਕੰਡੇ ਸਿਆਣਿਆਂ ਨੇ ਮੰਨੇ ਹਨ। ਸੋ ਤਿੰਨ ਅੰਤਰ ਹੁੰਦਾ ਕੰਡਾ ਹੈ ਉਹਨਾਂ ਦੇ ਅੰਦਰ, ਇੱਕ ਤਾਂ ਈਰਖਾ ਦਾ ਕੰਡਾ ਹੈ ਮਹਾਤਮਾ ਦੇ ਬਾਰੇ, ਤੋ ਉਹ ਖਿਆਲ ਕਰਦੇ ਹਨ ਉਹਨਾਂ ਦਾ ਤੇਜ ਪ੍ਰਤਾਪ ਕਿਉਂ ਵੱਧ ਗਿਆ, ਕਿਉਂ ਵੱਧ ਰਿਹਾ ਹੈ, ਨਹੀਂ ਵਧਣਾ ਚਾਹੀਦਾ। ਇਸ ਪ੍ਰਕਾਰ ਪ੍ਰਤਾਪ ਤੇ ਮੂੰਹ ਵਿੱਚ ਨਿੰਦਾ ਕਰ ਕਰਕੇ ਉਹਨਾਂ ਦਾ ਮੂੰਹ ਪੱਕਾ ਹੋਇਆ ਹੈ, ਬੜੀ ਨਿੰਦਾ ਕਰਦੇ ਹਨ ਰੱਜ ਰੱਜ ਕੇ, ਤੇ ਉਹਨਾਂ ਦੇ ਮੂੰਹ ਦੇ ਵਿੱਚ ਕੰਡਾ ਪਿਆ ਹੋਇਆ। ਨਿਸ਼ਕਾਮ ਕਰਮਾਂ ਨੂੰ ਕੋਈ ਦੁੱਧ ਨਹੀਂ ਪੀ ਸਕਦੇ, ਬ੍ਰਹਮਾਨੰਦ ਨੂੰ ਕੋਈ ਭੋਜਨ ਨਹੀਂ ਖਾ ਸਕਦੇ, ਦੈਵੀ ਗੁਣਾ ਰੂਪ ਰਸ ਨੂੰ ਨਹੀਂ ਉਹ ਗ੍ਰਹਿਣ ਕਰ ਸਕਦੇ। ਇਹ ਨਾਸਤਿਕ ਪੁਰਸ਼ ਜਿਹੜੇ ਹਨ ਉਹਨਾਂ ਨੂੰ ਐਸਾ ਮੂੰਹ ਵਿੱਚ ਕੰਡਾ ਪਿਆ ਹੋਇਆ ਹੈ। ਇਸੇ ਪ੍ਰਕਾਰ ਇੱਕ ਖਾਲਸਾ ਜੀ ਹਿਰਦੇ ਦੇ ਵਿੱਚ ਕੰਡਾ ਹੁੰਦਾ ਈਰਖਾ ਦਾ, ਮੂੰਹ ਵਿੱਚ ਕੰਡਾ ਹੁੰਦਾ ਹੰਕਾਰ ਦਾ, ਤੇ ਮਨ ਦੇ ਵਿੱਚ ਕੰਡਾ ਹੁੰਦਾ ਅਗਿਆਨ ਦਾ। ਤਿੰਨ ਤਰ੍ਹਾਂ ਦੇ ਕੰਡੇ ਅੰਤਰੀਵ ਵੀ ਮੰਨੇ ਹਨ, ਤੇ ਬਾਹਰਲੇ ਤਿੰਨ ਕੰਡੇ ਵੀ ਇਸ ਪ੍ਰਕਾਰ ਤੇ ਮੰਨੇ ਹਨ। ਉਹਨਾਂ ਦੇ ਅੰਦਰ ਤਿੰਨ ਅੰਤਰ ਹਉਮੈ ਕੰਡਾ ਹੈ, ਹਉਮੈ ਦਾ ਕੰਡਾ ਉਹਨਾਂ ਦੇ ਹਿਰਦੇ ਵਿੱਚ ਪਿਆ ਹੋਇਆ ਕਿ ਅਸੀਂ ਵੱਡੇ ਹੈ, ਇਸ ਪ੍ਰਕਾਰ ਸਾਡੇ ਵਰਗਾ ਅੱਜ ਕੌਣ ਹੈ, ਹਮ ਬੱਡ ਸਭ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਯਾਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਸਭਾ ਇਹਨਾਂ ਦਾ ਸੀ। ਹੰਕਾ ਦਾ ਕੰਡਾ ਬੜਾ ਭਾਰੀ, ਅਸੀਂ ਵੱਡੇ, ਹਮ ਬੱਡ ਸਾਹਿਬ, ਅਸੀਂ ਵੱਡੇ ਕਵੀ ਹਾਂ, ਅਸੀਂ ਕੋਲ ਵਾਲੇ ਹਾਂ, ਅਸੀਂ ਪੰਡਿਤ ਵਿਦਵਾਨ ਹਾਂ, ਅਸੀਂ ਜੋਗੀ ਹਾਂ, ਅਸੀਂ ਸੰਨਿਆਸੀ ਹਾਂ, ਅਸੀਂ ਗਿਆਨੀ ਹਾਂ, ਅਸੀਂ ਗੁਣੀ ਹਾਂ, ਅਸੀਂ ਸੂਰਮੇ, ਅਸੀਂ ਦਾਤੇ ਹਾਂ। ਇਹ ਬੁੱਧੀ ਉਹਨਾਂ ਦੀ ਕਦੇ ਨਾਸ ਹੁੰਦੀ ਨਹੀਂ। ਇਹ ਹੰਕਾ ਦਾ ਕੰਡਾ ਉਹਨਾਂ ਨੂੰ ਬੜਾ ਭਾਰੀ ਪਿਆ ਹੋਇਆ, ਜਿਸਨੇ ਸਭ ਨੂੰ ਸਮਝ ਕੇ ਕੰਮ ਅਕਲ ਵਾਲੇ ਅਨਪੜ੍ਹ ਤੇ ਮੂਰਤੀ ਸਮਝਦੇ ਹਨ। ਜਿਸਦੇ ਪੈਰ ਵਿੱਚ ਕੰਡਾ ਵੱਜ ਜਾਵੇ ਜੋ ਨਾਲ ਕਦੇ ਜੋਗਿਓ ਜਿਵੇਂ ਚੱਲਦਾ ਹੈ ਉਹ ਚੁਭਦਾ ਹੈ ਕੰਡਾ ਪੈਰ ਵਿੱਚ, ਕਿਉਂਕਿ ਉਹ ਦੁੱਖ ਪ੍ਰਾਪਤ ਕਰਦਾ ਜਿਹਨੂੰ ਕੰਡਾ ਵੱਜਿਆ ਹੋਵੇ। ਉਸੇ ਪ੍ਰਕਾਰ ਜਿਹਨਾਂ ਨੂੰ ਅੰਦਰ ਹਉਮੈ ਦਾ ਕੰਡਾ ਹੈ, ਈਰਖਾ ਦਾ ਕੰਡਾ ਹੈ, ਤੇ ਉਹਨਾਂ ਨੂੰ ਕਿਉਂ ਕਿਉਂ ਚੁਭਦਾ ਜਿਉਂ ਜਿਉਂ ਚੱਲਾ ਹੈ, ਜਿਉਂ ਜਿਉਂ ਮਹਾਤਮਾ ਸਿਮਨ ਭਜਨ ਵੱਲ ਨੂੰ ਚੱਲਦੇ ਹਨ, ਜਿਉਂ ਜਿਉਂ ਤਰੱਕੀ ਵਾਲੇ ਪਾਸੇ ਨੂੰ ਚੱਲਦੇ ਹਨ, ਚਿੱਤ ਦੀ ਇਕਾਗਰਤਾ ਵੱਲ ਨੂੰ ਚੱਲਦੇ ਹਨ, ਉਹਨਾਂ ਦਾ ਤੇਜ ਪ੍ਰਤਾਪ ਜਿਉਂ ਜਿਉਂ ਦੁਨੀਆਂ ਵਿੱਚ ਵੱਧਦਾ ਹੈ, ਜਿਵੇਂ ਜਿਵੇਂ ਸਿਮਨ ਭਜਨ ਵਿੱਚ ਤਰੱਕੀ ਕਰਦੇ ਹਨ, ਜਿਉਂ ਜਿਉਂ ਚੱਲਾ ਹੈ ਕਿਹੜਾ ਦੁੱਖ ਪਾਵੇ, ਕਿਵੇਂ ਕਿਵੇਂ ਉਹ ਸਾਧਕ ਤੇ ਨਾਸਤਿਕ ਤੇ ਬੇਮੁਖ ਤੇ ਈਰਖਾਲੀ ਪੁਰਖਾਂ ਨੂੰ ਉਹ ਈਰਖਾ ਰੂਪ ਚੱਲਦਾ ਕਿਉਂ ਕਿਉਂ ਚੁਭਦਾ ਹੈ, ਕਿਉਂ ਕਿਉਂ ਬੜਾ ਭਾਰੀ ਦੁੱਖ ਪ੍ਰਾਪਤ ਕਰਦੇ ਹਨ। ਲੋ ਜੀ ਚੋਰ ਤਾਂ ਰਾਤ ਨੂੰ ਚੋਰੀ ਕਰਕੇ ਲੁੱਟਦੇ ਹੈ, ਇਹ ਦਿਨੇ ਹੀ ਢੋਲ ਕਿਉਂ ਵਜਾ ਕੇ ਲੁੱਟੀ ਜਾਂਦੇ ਹਨ। ਕੱਲ ਬਾਬਾ ਅਤਰ ਸਿੰਘ ਸਾਹਿਬ ਜੀ ਤੋਂ ਸੰਗਰੂਰ ਦੇ ਜ਼ਿਲ੍ਹੇ ਤੋਂ ਪਰ ਜੱਖ ਵੱਲ ਦੇ ਪਾਸੇ ਵਿੱਚ ਗਏ ਹਨ, ਉੱਥੇ ਜਾਣ ਤੋਂ ਇੱਕ ਗੁਰਦੁਆਰੇ ਵਿੱਚ ਰਾਤ ਨੂੰ ਰਹਿਣ ਵਾਸਤੇ ਜਦੋਂ ਖਿਆਲ ਕੀਤਾ, ਤੋ ਉੱਥੇ ਰਹਿਣ ਵਾਲਾ ਜਿਹੜਾ ਸਾਹਿਬ ਸੀ ਕਹਿਣ ਲੱਗਾ, ਵੇਖੋ ਕਿਤੇ ਢੋਲ ਕਿਉਂ ਨਾ ਵਜਾਉਣ ਲੱਗ ਜਾਏ, ਸੌਣ ਦਿਓ ਆਰਾਮ ਦੇ ਨਾਲ, ਮੈਂ ਸੁਣਿਆ ਤੁਸੀਂ ਬਹੁਤ
ਤਰ੍ਹਾਂ ਤਰ੍ਹਾਂ ਚ ਲੱਗੇ ਰਹਿੰਦੇ ਤੇ ਮਹਾਂਪੁਰਖ ਚੁਪਕਾਰਾ ਨਾਲ ਦੇ ਕਹਿੰਦੇ ਵੀ ਸਿੱਟਾ ਬੋਲਦਾ ਕੌੜਾ ਬੋਲਦਾ ਇਹਨੇ ਦੋਵੇਂ ਨੇ ਆਪਣਾ ਸੁਭਾਅ ਵਰਤਣਾ ਆਪਾਂ ਆਪਣਾ ਵਰਤਣਾ ਸਿੱਟਾ ਬੋਲੀ ਜਾਂਦਾ ਬੋਲੀ ਜਾਵੇ ਆਪਾਂ ਤੋ ਰਾਤ ਰਹਿ ਕੇ ਅੱਗੇ ਚਲੇ ਜਾਣਾ ਆਪਣੀ ਕੀ ਇੱਥੇ ਲੋੜ ਹੈ ਮਹਾਂਪੁਰਖ ਬ੍ਰਹਮ ਗਿਆਨੀ ਸਨ ਤੋ ਕਹਿੰਦੇ ਚੰਗਾ ਜੀ ਅਗਰ ਅੰਮ੍ਰਿਤ ਮਿਲਿਆ ਹੋਇਆ ਕਹਿੰਦੇ ਵੀ ਅਮਲ ਚੁੱਕਦਾ ਕਹਿੰਦੇ ਨਹੀਂ ਰਿਹਾ ਜਾਂਦਾ ਵਜਾਓ ਢੋਲ ਕੀਤੀ ਵਜਾਓ ਜਦੋਂ ਤੜਕਾ ਹੋਇਆ ਢਾਈ ਵਜੇ ਉੱਠ ਵੇਖੇ ਇਸ਼ਨਾਨ ਕਰਕੇ ਕੀਰਤਨ ਕੀਤਾ ਸ਼ੁਰੂ ਜਦੋਂ ਵਜਾਉਣ ਲੱਗੇ ਕਹਿੰਦਾ ਨਾ ਨਾ ਤਾਂ ਮੈਂ ਰਾਤ ਹੀ ਕਹਿੰਦਾ ਸੀ ਉਹਨਾਂ ਨੇ ਕਰਨਾ ਹੈ ਕੁਛ ਨਾ ਕੁਛ ਜ਼ਰੂਰੀ ਬਹੁਤ ਖਿੱਚਾ ਪਹਿਲਾਂ ਬੋਲਣ ਲੱਗਾ ਨਾ ਉਹਦੀ ਢੋਲਕੀਆਂ ਲੱਗ ਪਏ ਵਜਾਉਣ ਮਿੱਟਣ ਨੂੰ ਦੁਨੀਆਂ ਨੂੰ ਦਿਨ ਚੜ੍ਹਦੇ ਸਾਰੀ ਸ਼ੁਰੂ ਕਰਤਾ ਨੇ ਆਪਣਾ ਕੰਮ ਪਰ ਐਸੀ ਸੁਰੀਲੀ ਆਵਾਜ਼ ਮਹਾਂਪੁਰਖਾਂ ਦੀ ਖਿੱਚ ਲਿਆ ਦਸ ਪੰਦਰਾਂ ਮਿੰਟ ਤੋਂ ਬਾਅਦ ਢੋਲ ਆ ਕੇ ਬੈਠ ਗਿਆ ਜੋ ਝੂਮਣ ਲੱਗਾ ਜਿਹੜੇ ਭੋਗ ਪਾਉਣ ਲੱਗੇ ਆਸਾ ਦੀ ਵਾਰ ਦਾ ਕਹਿੰਦੇ ਭੋਗ ਨਾ ਪਾਏ ਮੈਨੂੰ ਪਤਾ ਹੀ ਨਹੀਂ ਸੀ ਇਸ ਰਸਤਾ ਕਿਰਪਾ ਕਰੋ ਹੁਣ ਸੁਣਾਈ ਚੱਲੋ ਰਾਹ ਪ੍ਰਸ਼ਾਦੀ ਦੇਵ ਵੀ ਆਪਣੇ ਵੱਲੋਂ ਕੀਤੀ ਚਰਨੀ ਪੈ ਕੇ ਮਹਾਂਪੁਰਖਾਂ ਨੇ ਇੱਕ ਹਫ਼ਤਾ ਮੰਨੋ ਦੇ ਵੀ ਚੁਕਾ ਕੇ ਰੱਖਿਆ ਤੇ ਖਾਲਸਾ ਜੀ ਤੋਂ ਪਰਮੇਸ਼ੁਰ ਦੇ ਪਿਆਰਿਆਂ ਨੂੰ ਰੱਖਣਾ ਇੱਕ ਤਕਦੀਰ ਹੁੰਦੀ ਹੈ ਪਰ ਇਸੇ ਪ੍ਰਕਾਰ ਜੋ ਜੋ ਚੱਲੇ ਜੋ ਜੋ ਮਹਾਤਮਾ ਤਰੱਕੀ ਵਾਲੇ ਪਾਸੇ ਸਿਮਰ ਭਜਨ ਵੱਲ ਚੱਲਦੇ ਹਨ ਇਉਂ ਤੇ ਨਾਸਿਕ ਤੇ ਕਠੋਰ ਚਿੱਤ ਬੜਾ ਭਾਰੀ ਦੁੱਖ ਮਾਰੇ ਤੀਰਥਾਂ ਨੂੰ ਪਾਉਂਦੇ ਹਨ ਤੀਰਥਾਂ ਵਿੱਚ ਚੰਗਾ ਪੋ ਤੋ ਲਈ ਚੁੰਬਾ ਹੈ ਦੁੱਖ ਦਿੰਦਾ ਹੈ
ਜਮਕਾਲ ਸਹਿ ਸਿਰ ਦਿੰਦਾ ਹੈ
ਜਮਕਾਲ ਸਹਿ ਸਿਰ ਦਿੰਦਾ ਹੈ ਉਹ ਜਮਕਾਲ ਕਰਨ ਵਾਲਾ ਜੋ ਹੈ ਮਕਾਲ ਮੰਨੇ ਨੂੰ ਅੰਕੜਾ ਧਰਮ ਰਾਜ ਉਹਦੇ ਜਮ ਜੀ ਕਹਿੰਦਾ ਗੰਦਾ ਸਿਰ ਦੇ ਉੱਪਰ ਸਹਾਰਨਗੇ ਜਿਹੜੇ ਤੀਰਥਾਲੂ ਹਨ ਤੇ ਨਿੰਦਾ ਕਰਦੇ ਹਨ ਉਲਟਾ ਦੇਖ ਵੇਖ ਕੇ ਤੇਜ ਪ੍ਰਤਾਪ ਨੂੰ ਜਿਹੜਾ ਨੂੰ ਤੀਰਥਰ ਕੇ ਚੰਗਾ ਚੰਗਾ ਤੇ ਜਿਹੜੇ ਦੁਖੀ ਹੁੰਦੇ ਹਨ ਅੰਤ ਨੂੰ ਉਹ ਮਹਾਤਮਾ ਤੋਂ ਕਿਸੇ ਪ੍ਰਕਾਰ ਵੀ ਸਲ ਨਹੀਂ ਕਰਦੇ ਪਰ ਧਰਮਰਾਜ ਦੇ ਜਮ ਦੀ ਪੂਰੀ ਡੰਡਾ ਸਿਰ ਵਿੱਚ ਮਾਰ ਲੈਂਦੇ ਉਹ ਜਮਾਂ ਦਾ ਦੰਡ ਸਹਾਰਨਾ ਪਵੇਗਾ ਲੋਕ ਦੰਡ ਪਿਤਰ ਦੰਡ ਜਮ ਦੰਡ ਇਹ ਸਭ ਉਹਨਾਂ ਨੂੰ ਸਹਾਰਨਾ ਪਵੇਗਾ ਜਮਣ ਮਰਨ ਦਾ ਦੰਡ ਉਹਨਾਂ ਦੇ ਸਿਰ ਦੇ ਉੱਪਰ ਪਵੇਗਾ ਕਹਿੰਦੇ ਜੀ ਜੇ ਮਹਾਤਮਾ ਦੇ ਨਾਲ ਕੋਈ ਈਰਖਾ ਕਰਦਾ ਹੋਵੇ ਤਾਂ ਮਹਾਤਮਾ ਵੀ ਅੱਗੇ ਈਰਖਾ ਕਰਦੇ ਹੋਣਗੇ ਜਾਂ ਯਤਨ ਕਰਦੇ ਹੋਣਗੇ ਕਿ ਅਸੀਂ ਵੀ ਕੋਈ ਉਪਾਅ ਸੋਚੀਏ ਤੇ ਉਹਨੇ ਨਹੀਂ ਪਾਈ ਮਹਾਤਮਾ ਨੂੰ ਇਹ ਨਿਸ਼ਾਨੀ ਨਹੀਂ ਮਹਾਤਮਾ ਨੇ ਸਗੋਂ ਜਿਉਂ ਜਿਉਂ ਕੋਈ ਈਰਖਾ ਕਰਦਾ ਤਿਉਂ ਕੋਈ ਯਤਨ ਕਰਦੇ ਨੇ ਕਿ ਭਾਈ ਆਪਣੇ ਔਗਣ ਹਨ ਤੇ ਔਗਣਾਂ ਦੀ ਨਿੰਦਾ ਇਹ ਕਰ ਰਹੇ ਹਨ ਔਗਣਾਂ ਨੂੰ ਅਸੀਂ ਵੀ ਮਿਲਦੇ ਹਾਂ ਇਹ ਸਰੀਰ ਦੀ ਨਿੰਦਾ ਕਰਦੇ ਹਨ ਕਿ ਫਲਾਨਾ ਮਾੜਾ ਤੋ ਸਰੀਰ ਦੀ ਨਿੰਦਾ ਅਸੀਂ ਵੀ ਕਰਦੇ ਹਾਂ ਕਿ ਲਾਸਵੰਤ ਹੈ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਅਸੀਂ ਵੀ ਕਹਿੰਦੇ ਇਸ ਦੇ ਨਾਲ ਮੋਹ ਨਾ ਕਰੀਏ ਤੇ ਜਿਹੜਾ ਆਤਮਾ ਉਹਨੂੰ ਕੋਈ ਨਿੰਦੂ ਨਹੀਂ ਸਕਦਾ ਸਗਲ ਬੋਲਣ ਤੇ ਮਹਲ ਦੀ ਚਾਰ ਉਹ ਗੁਰਮੁਖ ਪਿਆਰੇ ਕੱਢ ਲੈਂਦੇ ਹਨ ਤੋ ਔਗਣਾਂ ਦੀ ਨਿੰਦਾ ਮਹਾਤਮਾ ਨੂੰ ਕਰਦੇ ਨੇ ਇਸ ਵਾਸਤੇ ਗੁੱਸਾ ਨਹੀਂ ਕਰਦੇ ਸਰੀਰ ਨੂੰ ਲਾਸਵੰਤ ਸਮਝ ਹਨ ਜੇ ਕਿਸੇ ਸਰੀਰ ਨੂੰ ਕਹਿੰਦੇ ਨੇ ਸਰੀਰ ਮਾੜਾ ਹੈ ਫਲਾਨਾ ਉਹ ਗੁਰਮੁਖ ਪਿਆਰੇ ਨੂੰ ਵੀ ਨਿੰਦਾ ਹੀ ਕਰਦੇ ਹਨ ਇਸ ਵਾਸਤੇ ਪਰਮੇਸ਼ੁਰ ਦੇ ਪਿਆਰੇ ਵਿਚਾਰ ਕੱਢ ਕੇ ਚੱਲ ਦੇ ਵਿੱਚੋਂ ਹਰ ਜਨ ਹਰ ਹਰ ਨਾਮ ਸਮਾਨ ਹਰੀ ਦੇ ਜਨ ਹਰ ਹਰ ਪਰਮੇਸ਼ੁਰ ਦੇ ਨਾਮ ਜਪ ਕਰਕੇ ਪਰਮੇਸ਼ੁਰ ਨਾਮੀ ਦੇ ਵਿੱਚ ਸਮਾ ਗਏ ਹਨ ਜੰਮਣ ਤੇ ਮਰਨ ਦਾ ਦੁੱਖ ਭਾਵ ਹੋਣਾ ਸੀ ਇਹ ਉਹਨਾਂ ਗੁਰਮੁਖ ਪਿਆਰੇ ਨੂੰ ਠੰਡਾ ਹੈ ਕੱਢ ਦਿੱਤਾ ਹੈ ਨਿਵਰਤ ਕਰ ਦਿੱਤਾ ਹੈ ਬਾਕੀ ਅਗਲੀਆਂ ਪੰਕਤੀਆਂ ਚਾਰ ਰਹਿੰਦੀਆਂ ਹਨ ਉਹ ਸਮਾਂ ਹੋ ਚੁੱਕਾ ਸਗੋਂ 5 ਮਿੰਟ ਉੱਪਰ ਕੱਲ ਨੂੰ ਇਹ ਕੰਨਾ ਪੰਕਤੀਆਂ ਲਈ ਤੇ ਅਗਲਾ ਸ਼ਬਦ ਮਾਲਾ ਸ਼ਬਦ ਸੰਪੂਰਨ ਕਰਵਾ ਕੇ ਕੀਰਤਨ ਖੇਲਾ ਸੱਚੇ ਪਾਤਸ਼ਾਹ ਜੀ ਸੰਪੂਰਨ ਆਪ ਕਰਵਾਉਣ ਦੇ ਮੇਹਰ ਕਰਨਗੇ ਪੜ੍ਹੋ ਅਗਲੀਆਂ ਪੰਕਤੀਆਂ ਲਈ ਹਰ ਜਨ ਹਰ ਹਰ ਨਾਮ ਸਮਾਨ ਦੁੱਖ ਜਨਮ ਮਾਨ ਧਨ ਖੰਡਾ ਅਵਨਾਸ਼ੀ ਪੁਰਖ ਪਾਪ ਹਮ ਗਰੀਬ ਮਸ਼ੀਨ ਹਰ ਰਾਜ ਰਾਜ ਜਨ ਨਾਨਕ ਨਾਮ ਆਧਾਰ ਦੇਖ ਹਰ ਨਾਮੇ ਹੀ ਦੁੱਖ ਮੰਗਾ ਜਨ ਨਾਨਕ ਨਾਮ ਆਧਾਰ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਉਂ ਤਿਉਂ ਉਹਨਾਂ ਨੂੰ ਕੰਡਾ ਚੁਗਦਾ ਹੈ ਤੀਰਥਾਂ ਦਾ ਕੰਡਾ ਇਸ ਪ੍ਰਕਾਰ ਹਲਕਾ ਮੰਤਰ ਕੰਡਾ ਯੋਗੇ ਚਲੇ ਕਿਵੇਂ ਦੁੱਖ ਪਾ ਦੇ ਜਨ ਕਾਲ ਕਹੇ ਕਈ ਬੰਦਾ ਹੈ ਉਹ ਕਾਲ ਜੋ ਧਰਮ ਰਾਜਾ ਕੋ ਜਾਣਦੀ ਕਰੇ ਫਿਰ ਕੋ ਬੰਦਾ ਸਹਾਦੋ ਜੋ ਨਿੰਦਾ ਕਰਨ ਵਾਲੇ ਹਨ ਮਹਾਤਮਾ ਨੂੰ ਨਿੰਦਾ ਕਰਨ ਵਾਲੇ ਤੇ ਉਹ ਪਰਮੇਸ਼ੁਰ ਦੇ ਪਿਆਰਿਆਂ ਨੂੰ ਜੇ ਕੋਈ ਸਰ ਸੰਧਾ ਜਲ ਉੱਪਰ ਹੋ ਫਿਰ ਉਲਟੋ ਪਿਤਾ ਲਗਾ ਜਾਵੇ ਜੇ ਕੋਈ ਪਰਮੇਸ਼ੁਰ ਦੇ ਪਿਆਰਿਆਂ ਉੱਪਰ ਕੋਈ ਤੀਰ ਸੰਧਾ ਹੈ ਸੁਣੂ ਲਿਆ ਈ ਫਰੀ ਕੋ ਫਿਰ ਉਸ ਕੇ ਉਹਨਾਂ ਨੂੰ ਕੋਈ ਤੀਰ ਲੱਗੇਗਾ ਕਿਉਂਕਿ ਅੱਗੇ ਇਹ ਆਗਮ ਹੈ ਬਾਹਰ ਬੜ ਜਾਣ ਅੱਗੇ ਉਹ ਪਰਮੇਸ਼ੁਰ ਦੇ ਪਿਆਰੇ ਆਗਮ ਅਵਸਥਾ ਵਿੱਚ ਪਹੁੰਚੇ ਹੋਏ ਹਨ ਉਹ ਤਿੰਨਾਂ ਗੁਣਾਂ ਦੇ ਵਿੱਚ ਨਹੀਂ ਜਿਹੜਾ ਉਹਨਾਂ ਨੂੰ ਕੋਈ ਈਰਖਾ ਵਿੱਚ ਤੀਰ ਪਹੁੰਚ ਸਕੇਗਾ ਲਗੀ ਵਾਲਾ ਸ਼ਰਾਪ ਆਸ ਗਵਾਇਆ ਤੇ ਜਿਹੜੇ ਹੰਕਾਰ ਦੀ ਨਿਵਰਤੀ ਕਰ ਲੈਂਦੇ ਹਨ ਦੇ ਅਭਿਆਸ ਦੇ ਜਿਨ੍ਹਾਂ ਨੇ ਹੰਕਾ ਮੰਤਾ ਨਹੀਂ ਉਹਨਾਂ ਨੂੰ ਕਿਸੇ ਨੇ ਦਿੱਤਾ ਹੋਇਆ ਸ਼ਰਾਪ ਨਹੀਂ ਕਦੇ ਲੱਗ ਸਕਦਾ ਤੇ ਨਾ ਉਹਨਾਂ ਨੂੰ ਕਿਸੇ ਤੋਂ ਵਰ ਲੈਣ ਦੀ ਇੱਛਾ ਜਾਂ ਖਾਸ ਜਾਂ ਕਮੀ ਰਹਿ ਜਾਂਦੀ ਹੈ ਜੋ ਕਿਸੇ ਦੇ ਪਾਸੋਂ ਵਰ ਪ੍ਰਾਪਤ ਕਰ ਲੈ ਫਿਰ ਵੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਆਪਣੀ ਕਿਰਪਾਈ ਨਾਲ ਪਿਓਲੀ ਹੁੰਦੀ ਹੈ ਉਹ ਕਿਸੇ ਦੇ ਡਰ ਤੇ ਸ਼ਰਾਪ ਦੇ ਨਾ ਡਰਦੇ ਸਹਿਤਾ ਨੇ ਤੇ ਨਾ ਉਹ ਕਿਸੇ ਅਧੀਨ ਵੀ ਸਹਿਤਾ ਹਨ ਜਾਂ ਕੋਈ ਕਮੀ ਉਹਨਾਂ ਦੇ ਵਿੱਚ ਕਿਸੇ ਦੇ ਪਾਸੋਂ ਤੋਂ ਵਰ ਪ੍ਰਾਪਤ ਕਰ ਲੈ ਤੇ ਸੱਚੇ ਪਾਤਸ਼ਾਹ ਪਰਮੇਸ਼ੁਰ ਉਹਨਾਂ ਤੇ ਐਸੀ ਬੱਚੀ ਚਾਹੁੰਦਾ ਹੈ ਉਹ ਕਿਰਿਆ ਅਵਸਥਾ ਜੋ ਹੈ ਅਗਮ ਅਵਸਥਾ ਉਸ ਵਿੱਚ ਪਹੁੰਚ ਕੇ ਹੁੰਦੇ ਨੇ ਅਗਮ ਅਵਸਥਾ ਕਿਰਿਆ ਦਾ ਅਸੀਂ ਵਿਚਰਨ ਵਾਲੇ ਪਰਮੇਸ਼ੁਰ ਦੇ ਪਿਆਰ ਹੈ ਜੋ ਕਿ ਈਰਖਾ ਰੂਪੀ ਤੀਰ ਚਲਾਵੇਗਾ ਅਜੀਬ ਦੇ ਬੱਚੇ ਹਨ ਸਰਸੰਧਾ ਆਗਾਸ਼ ਚੌਂ ਚੌਂ ਪਹੁੰਚਿਆ ਦਾਨ ਜੋ ਕਿ ਆਕਾਸ਼ ਨੂੰ ਤੀਰ ਚਲਾਉਣਾ ਚਾਹੇ ਗਿਰਨਾ ਚਾਹੇ ਕਿ ਮੈਂ ਆਕਾਸ਼ ਨੂੰ ਨਹੀਂ ਲਵਾਂਗਾ ਉਹ ਤੀਰ ਤੇ ਨਹੀਂ ਪਹੁੰਚ ਸਕਦਾ ਹੈ ਕਿਵੇਂ ਨਹੀਂ ਸਕਦਾ ਹੈ ਆਕਾਸ਼ ਦੇ ਪਾਣੀ ਕਦੇ ਵੀ ਉਹ ਕਾਂ ਤੀਰ ਚਲਾਵੇ ਉਸ ਕੋ ਤੀਰ ਉਸੇ ਦੇ ਸਿਰ ਵਿੱਚ ਹੀ ਆ ਕੇ ਲੱਗਦਾ ਇਸ ਪ੍ਰਕਾਰ ਉਹ ਪਰਮੇਸ਼ੁਰ ਦੇ ਪਿਆਰੇ ਜਿਹੜੇ ਚਿਰਾਕਾਸ਼ ਰੂਪ ਆਕਾਸ਼ ਵਿੱਚ ਰਹਿੰਦੇ ਹਨ ਕੁੜੀਆ ਅਵਸਥਾ ਵਿੱਚ ਰਹਿੰਦੇ ਹਨ ਮਾਨ ਅਪਮਾਨ ਤੋਂ ਰਹਿ ਕੇ ਕਿ ਪਰਮੇਸ਼ੁਰ ਵਿੱਚ ਲੀਨ ਰਹਿੰਦੇ ਹਨ ਜਿਨ੍ਹਾਂ ਨੇ ਵਿਕਾਰਾਂ ਨੂੰ ਟੁਗੜੇ ਟੁਗੜੇ ਕਰ ਲਿਆ ਹੈ ਜੇ ਉਹਨਾਂ ਨੇ ਕੋਈ ਈਰਖਾ ਰੂਪੀ ਤੀਰ ਚੱਲੇਗਾ ਤਾਂ ਉਲਟਾ ਉਹਨਾਂ ਨੂੰ ਆ ਕੇ ਲੱਗੇਗਾ ਤੇ ਜਿਸ ਪ੍ਰਕਾਰ ਪ੍ਰਹਲਾਦ ਵਰਗਿਆਂ ਨੇ ਉੱਪਰ ਹਰਨਾਸ ਭਾਵੇਂ ਪਿਤਾ ਜੀ ਜਿਨ੍ਹਾਂ ਵੀ ਸਾਰਾ ਤੀਰ ਚੱਲਿਆ ਅਜੀਰ ਆਪ ਨੂੰ ਸਮਾਪਤ ਹੋਣਾ ਪਿਆ ਇਸ ਪ੍ਰਕਾਰ ਤੇ ਪਰਮੇਸ਼ੁਰ ਦੇ ਪਿਆਰਿਆਂ ਨੇ ਕੁਝ ਵਿਗਾੜ ਨਹੀਂ ਸਕਦੇ ਜੋ ਕਿ ਈਰਖਾ ਕਰ ਲਿਆ ਤੇ ਕਹਿੰਦੇ ਜੀ ਪਰਮੇਸ਼ੁਰ ਦੇ ਪਿਆਰੇ ਮਹਾਤਮਾ ਨੂੰ ਅੱਗੇ ਤੋਂ ਯਤਨ ਕਰਦੇ ਹੋਣਗੇ ਈਰਖਾ ਕਰਨ ਵਾਲਿਆਂ ਨਾਲ ਉਹ ਮੁਕਾਬਲਾ ਕਰਦੇ ਹੋਣਗੇ ਕਹਿੰਦੇ ਨਹੀਂ ਭਾਈ ਉਹ ਆਪਣਾ ਸੁਭਾਅ ਨਹੀਂ ਕਰਦੇ ਹਨ ਕਦੇ ਵੀ ਸਰੀਰ ਸੰਤਨਾ ਚਾਹਦਾ ਸੰਤ ਜਾਂ ਕੋਈ ਮਿਲਿਆ ਅਸੰਤ ਮਰਿਆਦਰ ਭੋਜਨ ਦੀ ਜੋ ਸੀਤਾ ਨਾਲ ਪਜੰਤ ਜਿਵੇਂ ਸੱਤਾ ਨਾਲ ਬਣਿਆ ਹੋਇਆ ਜਿਹੜਾ ਚੰਦਰ ਗੁਰਸ਼ ਹੈ ਉਹ ਭਾਵੇਂ ਕਿੰਨੇ ਵੀ ਜਾਰੀਏ ਤੱਕ ਪਿਉਣਾ ਹੋਣ ਫਿਰ ਵੀ ਉਹ ਆਪਣੀ ਠੰਡ ਦੇਣੇ ਨਹੀਂ ਹਟਦਾ ਇਸੇ ਪ੍ਰਕਾਰ ਭਾਵੇਂ ਕਿੰਨੇ ਵੀ ਅਸੰਤ ਅਨਾੜੀ ਵਧੇਰੇ ਹੋਣ ਕਿੰਨਾ ਵੀ ਆਪਣਾ ਯਤਨ ਕਰ ਲਓ ਪਰ ਪਰਮੇਸ਼ੁਰ ਦੇ ਪਿਆਰੇ ਨੂੰ ਸੁਭਾਅ ਵਿੱਚ ਫਰਕ ਨਹੀਂ ਪਾ ਸਕਦੇ ਉਹ ਭਗਤੀ ਦੀ ਸਿੱਧੀ ਸ਼ਾਂਤੀ ਦੀ ਠੰਡ ਹਰੇਕ ਨੂੰ ਦੇਈ ਜਾਂਦੇ ਹਨ ਉਹਨਾਂ ਨੂੰ ਸੁਭਾਅ ਦੇ ਵਿੱਚ ਫਰਕ ਨਹੀਂ ਪੈਂਦਾ ਸੰਤ ਨਾਮ ਹੀ ਉਹਨਾਂ ਦਾ ਹੈ ਇਸ ਪ੍ਰਕਾਰ ਹਰੀ ਕਹਿੰਦੇ ਨੇ ਹਰ ਜਨ ਹਰ ਹਰ ਨਾਮ ਸੁਣਾਉਣ ਹਰੀ ਦੇ ਜਨ ਹਰੀ ਪਰਮੇਸ਼ੁਰ ਦੇ ਪਿਆਰੇ ਹਰ ਹਰ ਪਰਮੇਸ਼ੁਰ ਦੇ ਨਾਮ ਜਪਣ ਦੇ ਵਿੱਚ ਉਹਨਾਂ ਨੇ ਮਨ ਸਮਾਏ ਰਹਿੰਦੇ ਹਨ ਮਸਤ ਹੋ ਰਹਿੰਦੇ ਹਨ ਉਹਨਾਂ ਨੂੰ ਦੁੱਖ ਜਨਮ ਦਾ ਉਹਨੇ ਭਾਗ ਕੰਡਾ ਹੈ ਜਿਹੜਾ ਜੰਮਣ ਤੇ ਮਰਨ ਦਾ ਦੁੱਖ ਹੀ ਭਾਗ ਸਰਕਾਰ ਦੇ ਵਿੱਚ ਉਹਨਾਂ ਜਨਮ ਪਿਆਰੇ ਨੇ ਨਾਸ ਕਰ ਲਿਆ ਹੈ ਸੰਭ ਲਿਆ ਹੈ ਟੁਗੜੇ ਟੁਗੜੇ ਕਰ ਦਿੱਤਾ ਹੈ ਜੰਮਣ ਦਾ ਦੁੱਖ ਬੜਾ ਭਾਰੀ ਜਦੋਂ ਜੰਦਰੇ ਦੇ ਵਿੱਚ ਸੁਨਿਆਰਾ ਤਾਰ ਖਿੱਚਦਾ ਹੈ ਬਰੀਕ ਕਰਨ ਵਾਸਤੇ ਉਹ ਮਾਤਾ ਦੇ ਗਰਭ ਤੋਂ ਜਨਮ ਲੈਣ ਲੱਗਿਆ ਕਈ ਬੱਚੇ ਸਫਲੇ ਹੋ ਜਾਂਦੇ ਹਨ ਕਈ ਨੀਵੇ ਹੋ ਜਾਂਦੇ ਹਨ ਇਸ ਪ੍ਰਕਾਰ ਦੁੱਖ ਤਕਲੀਫ ਅਤਿਅੰਤ ਪੈਲੀ ਹੁੰਦੀ ਹੈ ਜੋ ਲੋਭ ਲੱਗੀ ਹੋਈ ਸੀ ਮਾਤਾ ਦੇ ਗਰਭ ਦੇ ਵਿੱਚ ਸਵੈ ਚਾਹ ਕਿਲਨ ਕਰਦਾ ਸੀ ਕਿਸਨੇ ਸੌ ਜਨਮ ਦਾ ਗਿਆਨ ਸੀ ਸਭ ਚੇਤਾ ਭੁੱਲ ਜਾਂਦਾ ਹੈ ਸਦਾ ਵੱਡਾ ਭਾਰੀ ਜਨਮ ਦਾ ਦੁੱਖ ਹੈ ਮਰਨ ਦਾ ਦੁੱਖ ਬੜਾ ਭਾਰੀ ਆਤਮ ਪੁਰਾਣੀ ਚ ਲਿਖਿਆ ਹੋਇਆ ਕਿ ਉਹ ਇੱਕ ਦੁਖੀ ਜਿਹੜਾ ਪਹਾੜ ਦੇ ਕੰਡਿਆਂ ਵਿੱਚ ਰਹਿਣ ਵਾਲਾ ਹੋਵੇ ਤੇ ਉਸ ਦੇ ਅੱਗੇ ਉਸ ਦੀ ਖੱਡ ਦੇ ਅੱਗੇ ਵੱਡੀ ਭਾਰੀ ਸੋਹਣਾ ਰੱਖ ਦਿੰਦੇ ਹਨ ਉਹ ਬਾਹਰ ਨਹੀਂ ਨਿਕਲ ਸਕਦਾ ਜਿਹੜੇ ਗੁੱਸੇ ਵਿੱਚ ਆ ਕੇ ਡੰਗ ਮਾਰਦਾ ਬੰਗ ਮਾਰ ਤੋਂ ਵੱਡੀ ਭਾਰੀ ਸਿਲਾ ਖੁੰਡ ਬਣ ਜਾਂਦੀ ਹੈ, ਪਹਾੜ ਤੋਂ ਸੈਲਸੀਆ ਬਣ ਜਾਂਦੀ ਹੈ, ਜ਼ਹਿਰ ਬਣ ਜਾਂਦੀ ਹੈ। ਤੇ ਉਹ ਬੰਗ ਮਾਰਨ ਦੇ ਨਾਲ ਐਸੀ ਕੁਛ ਮਿੱਟੀ ਦਾ ਬੜਾ ਭਾਰੀ ਜ਼ਹਿਰੀਲਾ ਡੰਗ ਹੈ। ਐਸੇ 70,000 ਮਿੱਟੀ ਦਾ ਕੱਠੇ ਡੰਗ ਲੱਗਣ ਦਾ ਦੁੱਖ ਮਰਨ ਦਾ ਦੁੱਖ ਹੈ। ਜਿਹੜਾ ਸਮਾਨ ਆਦਮੀ ਹੈ ਜਾਂ ਪਾਪੀ ਆਦਮੀ ਹੈ, ਜਿਹੜੇ ਪੁੰਨੀ ਆਦਮੀ ਹਨ ਉਹਨਾਂ ਨੂੰ ਵੀ ਚਾਰ ਕਰੀਆਂ ਮੀਰਸਾ ਜ਼ਰੂਰ ਪੈਂਦੀ ਹੈ। ਜਿਹੜੇ ਪੁਨਮ ਭਗਣ ਕਰਕੇ ਜੋ ਅਭਿਆਸ ਤੋਂ ਕਰੇ ਹਨ ਉਹ ਦੁੱਖ ਤੋੜਾ ਹੈ ਪਾਈ। ਉਹਨਾਂ ਨੂੰ ਦੁੱਖ ਨਹੀਂ ਕਿਸੇ ਪ੍ਰਕਾਰ ਦਾ, ਉਹਨਾਂ ਨੂੰ ਜਨਮ ਦਾ ਵੀ ਦੁੱਖ ਨਹੀਂ, ਉਹਨਾਂ ਨੂੰ ਮਰਨ ਦਾ ਵੀ ਦੁੱਖ ਨਹੀਂ ਹੈ। ਤੇ ਬਾਕੀ ਜਿਹੜੇ ਹਨ ਉਹਨਾਂ ਕਾਰਨ ਐਡਾ ਵੱਡਾ ਚਾਰੀ ਦੁੱਖ ਹੈ। ਸੰਤ ਬਾਬਾ ਈਸ਼ਵਰ ਸਿੰਘ ਸਾਹਿਬ ਜੀ ਬਹੁਤ ਵਾਲੇ ਮਹਾਨ ਪ੍ਰੰਤ ਮਹਾਤਮਾ, ਜਿਹੜੀ ਚੜ੍ਹਾਈ ਕਰਨ ਲੱਗੇ ਤਾਂ ਚਾਰ ਕਿਸੇ ਦੇ ਬੱਚੇ ਹੋਏ, ਉਹਨਾਂ ਦੇ ਨਾਲ ਦੇ ਜਨਮ ਪਿਆਰੇ ਦੇਖਣ ਲੱਗੇ ਕਿ ਹੁਣ ਤੁਸੀਂ ਬੱਚੇ ਹੋ, ਤੁਸੀਂ ਆ ਕੇ ਚੜ੍ਹਾਈ ਕਰਨ ਲੱਗੇ ਤਾਂ ਕਿੰਨਾ ਕੁ ਦੁੱਖ ਹੈ। ਤੇ ਕਹਿਣ ਲੱਗੇ ਭਾਈ ਜੰਮਣ ਤੇ ਮਰਨ ਦਾ ਦੁੱਖ ਪੈ ਗਿਆ, ਤਾਂ ਮਰਨ ਦਾ ਦੁੱਖ ਕਹਿੰਦੇ ਐਡਾ ਵੱਡਾ ਹੈ ਜਿਵੇਂ ਦੇਵੀ ਦੇ ਥੱਲਿਆਂ ਨਾਲ ਛਾਪਾ ਲੈ ਕੇ ਮੂੰਹ ਵਿੱਚ ਵੀ ਪਾ ਕੇ ਗੁਦਾ ਥਾਲੀ ਕੱਢੀਏ ਸਾਰੇ ਸਰੀਰ ਦੇ ਵਿੱਚ ਕਿੰਨੀ ਤਕਲੀਫ ਹੁੰਦੀ ਹੈ, ਰੋਮ ਰੋਮ ਵਿੱਚ ਤਕਲੀਫ ਹੁੰਦੀ ਹੈ। ਤੇ ਇਸ ਤੋਂ ਵੀ ਵੱਧ ਤਕਲੀਫ ਹੈ ਕਹਿੰਦੇ ਮਰਨ ਦੀ ਜਿਹੜੀ ਹੈ ਤੀਸਰੀ ਸਰੀਰ ਦਾ ਸਕੂਲ ਸਰੀਰ ਤੇ ਅਲੌਦਾ ਹੋਏ। ਪਰ ਕਹਿੰਦੇ ਸੰਗੀ ਜੀ ਦੀ ਕਿਰਪਾ ਹੈ, ਅਸੀਂ ਗਿਆਨ ਵਿੱਚ ਸਿੱਖਤ ਹੈ, ਗਿਆਨ ਵਿੱਚ ਮਨ ਪੁੱਜਿਆ ਹੋਣ ਕਰਕੇ ਸਾਡੇ ਤੋਂ ਕਿਰਪਾ ਹੈ, ਸਾਡੇ ਕੁਛ ਵਸੀਫ ਨਹੀਂ ਹੋ ਰਿਹਾ। ਇੱਕ ਵਾਰੀ ਇੱਕ ਮਾਰਵਾੜੀਏ ਨੇ 1,00,000 ਰੁਪਈਆ ਬਾਬਾ ਜੀ ਨੂੰ ਸੋਚਾ ਕੀਤਾ ਸੀ। ਤੇ ਉਹਨਾਂ ਨੇ ਕਹਿ ਦਿੱਤਾ ਕਿ ਅੱਜ ਨਹੀਂ ਲੈਣਾ। ਉਹ ਮਾਰਵਾੜੀਆ ਕਹਿਣ ਲੱਗਾ ਵੀ 1,00,000 ਰੁਪਈਏ ਦਾ ਦਾਨ ਨਹੀਂ ਤੁਹਾਨੂੰ ਕੋਈ ਮਿਲਣਾ। ਮੈਂ ਫਿਰ ਕਹਿਣ ਲੱਗੀ ਅੱਗੇ ਕਹਿੰਦੇ 1,00,000 ਰੁਪਈਏ ਦਾ ਤਿਆਗੀ ਵੀ ਤੁਹਾਨੂੰ ਨਹੀਂ ਕੋਈ ਮਿਲਣਾ ਜਾਂ ਭਾਲ ਲਈ। ਤੇ ਇਸ ਪ੍ਰਕਾਰ ਨਹੀਂ ਸੀ ਲਿਆ। ਤੇ ਉਹ ਬੱਚੇ ਉਸ ਮੌਕੇ ਤੇ ਕੀਤੇ ਪਾਇਆ ਕਹਿਣ ਲੱਗੇ ਉਹ ਜਿਹੜਾ ਬੱਚਾ ਕਹਿ ਦੇ ਸੀ ਇੱਕ ਵਾਰੀ ਉਹ ਸੂਖ ਮਹਿਲਤਾ ਸੀਗਾ ਕਿ ਅਸੀਂ ਤਿਆਗੀ ਹੈ। ਉਹਨੇ ਉਹਦਾ ਭਾਸ ਇਸ ਮੌਕੇ ਤੇ ਅਖੀਰ ਕਰੇ ਕਿ ਪੈ ਰਿਹਾ ਹੈ, ਮਹਿਸੂਸ ਹੋ ਰਿਹਾ ਕਿ ਉਸ ਸੂਖ ਮਹਿਲਤਾ ਕਰਕੇ ਵੀ ਕੋਈ ਦੁੱਖ ਨਾ ਹੋਵੇ। ਪਰ ਸਰਬਜੀਤ ਜੀ ਦੀ ਬਹੁਤੀ ਕਿਰਪਾ ਦਾ ਕਾਰਨ ਤੇ ਆਨੰਦ ਵਿੱਚ ਮਨ ਲੀਨ ਹੈ, ਹੁਣ ਮਰਨ ਦਾ ਦੁੱਖ ਐਨੀ ਪ੍ਰਤੀਤ ਨਹੀਂ ਹੋ ਰਿਹਾ। ਜਿਵੇਂ ਅਸੀਂ ਆਪਣੇ ਗਾਲ ਦੇ ਉੱਤੇ ਫੁੱਲਾਂ ਦੀ ਮਾਲਾ ਤੋੜ ਕੇ ਸੁੱਕਣ ਲੱਗੇ, ਉਹਨੂੰ ਕੋਈ ਸੋਗ ਨਹੀਂ। ਇਹ ਅਸੀਂ ਆਪਣੇ ਸਰੀਰ ਤਿਆਗ ਕੇ ਸਤਖੰਡ ਨੂੰ ਚਲੇ ਜਾਣਾ, ਸਾਨੂੰ ਕੋਈ ਦੁੱਖ ਨਹੀਂ ਹੈ। ਹੈ ਦੁੱਖ ਐਡਾ ਵੱਡਾ ਭਾਰੀ ਨੇ 70,000 ਮਿੱਟੀ ਦਾ 75 ਡੰਗ ਲੱਗਣ ਦੇ ਨਾਲ ਦੁੱਖ ਹੈ। ਤੇ ਉਹਨਾਂ ਜਨਮ ਪਿਆਰ ਉਹਨੂੰ ਦੁੱਖ ਜਨਮ ਨਵੇਂ ਲਿਖਾਵੇ ਜਾਂ ਦੁੱਖ ਜੰਮਣ ਤੇ ਮਰਨ ਦਾ ਤਾਗ ਹੋਣਾ ਸੀ, ਇਹ ਉਹਨਾਂ ਨੇ ਠੰਡਾ ਹੋਏ ਠੰਡ ਦਿੱਤਾ ਹੈ। ਜੰਮਣ ਤੇ ਮਰਨ ਦਾ ਜਿਹੜਾ ਦੁੱਖ ਠੰਡਾ ਹੋਏ ਉਹਨਾਂ ਕੱਟ ਦਿੱਤਾ ਹੈ ਕਿ ਉਹ ਭਾਵੇਂ ਕਲਿਆਣ ਸਰੂਪ ਹੋ ਗਏ ਹਨ। ਭਾਵਨਾਮ ਕਲਿਆਣ ਸਰੂਪ ਦਾ ਹੈ, ਉਹ ਕਲਿਆਣ ਸਰੂਪ ਹੀ ਹੋ ਗਏ ਹਨ। ਇਸ ਪ੍ਰਕਾਰ ਤੋਂ ਜੰਮਣ ਤੋਂ ਮਰਨ ਦਾ ਦੁੱਖ ਜਿਹੜਾ ਭਾਵਨਾਮ ਹੋਣ ਦਾ ਹੈ, ਜਿਹੜਾ ਜੰਮਣ ਤੋਂ ਮਰਨ ਦਾ ਦੁੱਖ ਹੋਣਾ ਸੀ, ਉਹ ਵੀ ਸਾਰਾ ਉਹਨਾਂ ਜਨਮ ਪਿਆਰਿਆਂ ਨੂੰ ਕੱਟ ਦਿੱਤਾ ਹੈ। ਭਾਵਨਾਮ ਸੰਸਾਰ ਦਾ ਹੈ, ਤੇ ਸਭ ਸੰਸਾਰ ਦਾ ਜਿਹੜਾ ਜੰਮਣ ਤੋਂ ਮਰਨ ਦਾ ਦੁੱਖ ਸੀ ਜਨਮ ਪਿਆਰਿਆਂ ਨੇ ਕੱਟ ਦਿੱਤਾ ਹੈ। ਉਹਨਾਂ ਜਨਮ ਪਿਆਰਿਆਂ ਨੇ ਅਵਿਨਾਸ਼ੀ ਦੇ ਨਾਸ ਤੋਂ ਰਹਿਤ ਹੈ। ਤੇ ਇਸੇ ਪਰਮੇਸ਼ਰ ਆਪ ਪੁਰਖ ਪੀਰ ਨੇ ਇਹ ਆਦਿ ਜੰਤ ਲੜਕਾ ਦੀ ਰੱਖਿਆ ਕਰਨ ਵਾਲਾ ਪੁਲੀਏ ਪੁਲੀਏ ਪਿੱਛੇ ਦਾਸ ਵੀ ਹੈ, ਯਾਦ ਤੋਂ ਇਹ ਸਾਸ ਦੇਣ ਵਾਲਾ ਉੱਦਮ ਦੇਣ ਵਾਲਾ ਪਰਮੇਸ਼ਰ ਕਰਮ ਐਸ਼ਵਰਜ ਨੂੰ ਕੀਤੀ ਵਾਲਾ ਜਿਹੜਾ ਹੈ। ਈਸ਼ਵਰ ਪੰਜ ਮੰਨੇ ਹਨ, ਜਗਤੀ ਗਣੇਸ਼ ਸੂਰਜ ਵਿਸ਼ਨੂੰ ਤੇ ਸ਼ਿਵਜੀ, ਇਹ ਪੰਜ ਈਸ਼ਵਰ ਮੰਨੇ ਹਨ। ਬ੍ਰਹਮਾ ਨੇ ਆਦਿ ਜੀਵ ਮੰਨਿਆ ਹੈ, ਪਰ ਇਹਨਾਂ ਈਸ਼ਵਰਾਂ ਦਾ ਵੀ ਜਿਹੜਾ ਉਹ ਪਾਰੂਪ ਹੈ ਉਸ ਨੂੰ ਗੁਰਮਤਿ ਪਿਆਰੇ ਨੇ ਪ੍ਰਾਪਤ ਕੀਤਾ ਹੈ। ਅਵਿਨਾਸ਼ੀ ਦੇ ਨਾਸ ਤੋਂ ਰਹਿਤ ਹੈ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਵਰ। ਆਪਣੀ ਸੋਭਾ ਚਾਹੁੰਦੇ ਹਨ, ਇਸ ਲੋਕ ਦੇ ਵਿੱਚ ਸਾਡੀ ਸੋਭਾ ਹੋਵੇ ਤੇ ਕਈ ਗੋਤਾ ਲੈ ਕੇ ਵੱਡੇ ਕੋਈ ਜ਼ਰੂਰ ਬਣ ਕੇ ਸੋਭਾ ਪ੍ਰਾਪਤ ਕਰਨੀ ਚਾਹੁੰਦੇ ਹਨ, ਕਰਦੇ ਵੀ ਹਨ ਥੋੜਾ ਸਮਾਂ। ਪਰ ਜੇਕਰ ਨੂੰ ਚਾਹੁੰਦਾ ਹੈ ਤੇ ਉਹੀ ਲੋਕ ਜਿਹੜੇ ਕਰੇ ਥੋੜੇ ਕਾਲ ਯਾਦ ਕਰਕੇ ਫੁੱਲਾਂ ਦੀਆਂ ਮਾਲਾ ਤੇ ਗੁੰਡਾ ਦਾ ਆਦਿ ਕਹਿੰਦੇ ਨੇ, ਉਸ ਸਮੇਂ ਤੋਂ ਬਾਅਦ ਕਾਲੀਆਂ ਚੱਲੀਆਂ ਨਾ ਤੂੰ ਮੁਰਦਾ ਦਾ ਤੂੰ ਵਾਪਸ ਮੁੜ ਗਏ, ਅਸੀਂ ਤੁਹਾਨੂੰ ਦੇਖਿਆ ਨੂੰ ਨੱਚਣ ਲੱਗੇ, ਤੁਸੀਂ ਮਾੜੇ ਆਦਮੀ, ਇਹ ਕਹਿਣ ਲੱਗ ਜਾਂਦੇ ਹਨ ਜੇਕਰ ਨੂੰ ਚਾਹੁੰਦਾ ਹੈ।
ਤੇ ਫਿਰ ਕੌਣ ਵੱਡਾ ਮਾਇਆ ਵਡਿਆਈ, ਮਾਇਆ ਦੀ ਵਡਿਆਈ ਕਰਕੇ ਵੀ ਕੋਈ ਵੱਡਾ ਨਹੀਂ ਹੈ। ਤੇ ਇਸ ਪ੍ਰਕਾਰ ਸਾਰੇ ਨਾਲ ਵੱਡੇ ਉਹ ਪਰਮੇਸ਼ੁਰ ਦੇ ਪਿਆਰੇ ਜੋ ਪਰਮੇਸ਼ੁਰ ਦੇ ਚਰਨਾਂ ਦੇ ਕੁੰਡਲ ਲਾਉਂਦੇ ਹਨ, ਉਹਨਾਂ ਗੁਰਮੁਖ ਪਿਆਰਿਆਂ ਨੂੰ ਬਹੁਤ ਸੋਭ, ਬਹੁਤ ਵੱਡੀ ਭਾਰੀ ਸੋਭਾ ਉਹਨਾਂ ਦੀ ਹੁੰਦੀ ਹੈ। ਕਹਿੰਦੇ ਹਨ ਜਿਹੜਾ ਵਿਹਾਰ ਦੇ ਵਿੱਚ ਚੰਗਾ ਕੁਸ਼ਲ ਹੋਵੇ ਉਹ ਆਦਮੀ ਆਪਣੇ ਘਰ ਦੇ ਵਿੱਚ ਪੂਜਿਆ ਜਾਂਦਾ, ਸਤਕਾਰਿਆ ਜਾਂਦਾ। ਮੁਗਧ ਆਦਮੀ ਜਿਹੜਾ ਵਿਹਾਰ ਤੇ ਆਪਣੇ ਜੈਸੇ ਮੂਹ ਕੰਧ ਪਰ ਆਏ ਨੇ, ਪਰਿਵਾਰ ਵਿੱਚ ਉਹਦੀ ਚੰਗੀ ਕਦਰ ਹੁੰਦੀ ਹੈ ਕਿ ਚੰਗਾ ਕੰਮ ਕਰਦਾ, ਬੜਾ ਸੋਹਣਾ ਅੱਗੇ ਪੈਰ ਲੱਗਾ ਹੀ ਰਹਿੰਦਾ, ਚੰਗਾ ਹੈ। ਜਿਹੜਾ ਕੋਈ ਪਿੰਡ ਦੇ ਵਿੱਚ ਮੁਖੀ ਹੋਵੇ, ਪੰਚ ਹੋਵੇ, ਸਰਪੰਚ ਹੋਵੇ, ਨਗਰ ਦੇ ਵਿੱਚ ਪੂਜਿਆ ਜਾਂਦਾ, ਜਿਹੜਾ ਇਸ ਤੋਂ ਵੱਡਾ ਕੋਈ ਹੋਵੇ ਉਹ ਇਲਾਕੇ ਦੇ ਵਿੱਚ ਪੂਜਿਆ ਜਾਂਦਾ, ਜਿਹੜਾ ਬਹੁਤਾ ਵੱਡਾ ਰਾਜਾ ਆਦਿ ਹੋਵੇ ਉਹ ਆਪਣੇ ਦੇਸ਼ ਦੇ ਵਿੱਚ ਪੂਜਿਆ ਜਾਂਦਾ, ਜਿਹੜਾ ਵਿਦਵਾਨ ਹੋਵੇ ਪੜਿਆ ਹੋਵੇ ਉਹ ਦੂਸਰੇ ਦੇਸ਼ਾਂ ਵਿੱਚ ਵੀ ਸਤਕਾਰਿਆ ਜਾਂਦਾ। ਇਹ ਜ਼ਰੂਰੀ ਨਹੀਂ ਕਿ ਆਪਣੇ ਦੇਸ਼ ਵਿੱਚ, ਹੋਰ ਦੇਸ਼ ਵਿੱਚ ਵੀ ਜਾਵੇ ਤਾਂ ਸਤਕਾਰਿਆ ਜਾਂਦਾ ਹੈ, ਪਰ ਪਰਮੇਸ਼ ਦੇ ਵਿੱਚ ਉਹਨਾਂ ਵਾਸਤੇ ਸਤਕਾਰ ਪੂਜਾ ਵਾਸਤੇ ਕੋਈ ਥਾਂ ਨਹੀਂ ਹੈ। ਜਿਹਨਾਂ ਨੂੰ ਬਹੁਤ ਸੰਗਾ ਬ੍ਰਹਮੰਡਾਂ ਨੂੰ ਸੋਭਾ ਕਰਵਾਉਣੀ ਹੋਵੇ ਜਾਂ ਉਹਨਾਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਜੋ ਪਰਮੇਸ਼ੁਰ ਦੇ ਚਰਨਾਂ ਨੂੰ ਜੁੜੇ ਹੋਏ ਪਰਮੇਸ਼ੁਰ ਦੇ ਪਿਆਰੇ ਸੀ, ਤੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਸਾਰਿਆਂ ਨਾਲੋਂ ਬਹੁਤ ਸੋਭ, ਬਹੁਤ ਵੱਡੀ ਭਾਰੀ ਸੋਭਾ ਹੈ। ਖੰਡ ਬ੍ਰਹਮੰਡਾ ਹੋ, ਖੰਡਾਂ ਦੇ ਵਿੱਚ, ਬ੍ਰਹਮੰਡਾਂ ਦੇ ਵਿੱਚ ਜਿੱਥੇ ਉਹ ਜਾਏ ਪਿੱਛੇ ਸੁਰਖਰੂ ਉਸ ਮੋਹ ਜਿੱਥੇ ਸਭ ਪਾਪੀ ਕਰੇ, ਉਹ ਜਿੱਥੇ ਵੀ ਜਾਂਦੇ ਹਨ ਉਹਨਾਂ ਦਾ ਚਿਹਰਾ ਲਾਲ ਲਾਲੀ ਦੇ ਸਹਿਤ ਹੈ। ਉਹਨਾਂ ਦੇ ਚਿਹਰੇ ਨੂੰ ਕੋਈ ਕਾਲਾ ਨਹੀਂ ਕਹਿ ਸਕਦਾ ਕਿ ਕਾਲੇ ਮੀਂਹ ਵਾਲੇ ਹਨ, ਨਹੀਂ ਉਹਨਾਂ ਦਾ ਚਿਹਰਾ ਪੀਲਾ ਨਹੀਂ ਕਦੇ ਪੈਂਦਾ ਦੁੱਖ ਕਲੇਸ਼ ਭਾਇ ਕਰਕੇ, ਉਹ ਲਾਲ ਚਿਹਰੇ ਸਹਿਤ ਹਨ। ਭਗਤੀ ਦੀ ਲਾਲੀ ਉਹਨਾਂ ਦੇ ਮੱਥੇ ਦੇ ਉੱਪਰ ਹੈ, ਪਰਮੇਸ਼ੁਰ ਦੇ ਪਿਆਰਿਆਂ ਤੇ ਉਹਨਾਂ ਦੇ ਮੱਥੇ ਲਗਣ ਤੇ ਪਾਪੀ ਆਦਮੀ ਵੀ ਕਰਦੇ ਹਨ। ਇਸ ਪ੍ਰਕਾਰ ਉਹਨਾਂ ਗੁਰਮੁਖ ਪਿਆਰਿਆਂ ਦੇ ਪੁਰਸਕਾਰ ਮਹਿ ਭਗਵੰਤ ਮਹਿ ਭਗਵੰਤ ਮਾਨ ਭੰਗਣ ਸੋਭਾ ਹੀਨ ਮਹਿ ਭਗਵੰਤ ਮਹਿ ਪੋਹਨ ਸੰਸਾਰ ਦਿਖਣ। ਉਹ ਪਤਾਲ ਵਿੱਚ ਚਲੇ ਜਾਣ, ਸਵਰਗ ਵਿੱਚ ਚਲੇ ਜਾਣ, ਧਰਮਰਾਜ ਦੇ ਪਾਸ ਚਲੇ ਜਾਣ, ਮਾਤ ਲੋਕ ਨੂੰ ਚੁਣਾਉਣ, ਉਹਨਾਂ ਦੀ ਬਰਾਦਰੀ ਨਹੀਂ ਕਦੇ ਹੁੰਦੀ, ਉਹਨਾਂ ਦਾ ਸਤਕਾਰ ਭੰਗ ਨਹੀਂ ਕਦੇ ਹੁੰਦਾ, ਉਹਨਾਂ ਦੇ ਸੰਸਾਰ ਦਾ ਦੁੱਖ ਕਦੇ ਕੋਲਾ ਹੀ ਨਹੀਂ ਹੈ। ਉਹਨਾਂ ਦੀ ਸੋਭਾ ਤਿਲਕੀ ਸੋਭਾ ਸਭਨੀ ਥਾਈ ਜਨ ਪ੍ਰਭ ਦੇ ਚਰਨ ਪ੍ਰਾਪਤ, ਜਿਹਨਾਂ ਨੇ ਪਰਮੇਸ਼ੁਰ ਦੇ ਚਰਨ ਨੂੰ ਪ੍ਰਾਪਤ ਕੀਤਾ ਉਹਨਾਂ ਦੀ ਸੋਭਾ ਸਾਰਿਆਂ ਥਾਵਾਂ ਤੇ ਹੈ, ਸਾਰਿਆਂ ਜੁਗਾਂ ਵਿੱਚ ਹੈ। ਹਰ ਮੰਤਰ ਵਸਿਆ ਸੋਈ ਜਾਜਾਕਾਰ ਕਰੇ ਸਭ ਕੋਲ, ਉਹਨਾਂ ਗੁਰਮੁਖਿਆਂ ਨੂੰ ਸਭ ਤੋਂ ਜਾਜਾਕਾਰ ਕਰਦਾ ਹੈ, ਉਹ ਸਭ ਤੋਂ ਉੱਚਾ ਸਭ ਤੋਂ ਸੂਚਾ ਜਾਂ ਕਿ ਹਿਰਦਾ ਵਸਿਆ ਭਗਵਾਨ ਪੰਡਿਤ ਸੂਰ ਸਤਲ ਪੱਖ ਰਾਜਾ ਭਗਤ ਬਰਾਬਰ ਔਰ ਮੰਤ, ਉਹਨਾਂ ਪਰਮੇਸ਼ੁਰ ਦੇ ਪਿਆਰੇ ਨੂੰ ਬਰਾਬਰ ਹੋਰ ਕੋਈ ਨਹੀਂ ਹੈ। ਤੇ ਜਿਸ ਪ੍ਰਕਾਰ ਖਾਲਸਾ ਜੀ ਕੋਈ ਚੱਕਰਵਰਤੀ ਪਾਤਸ਼ਾਹ ਹੋਵੇ, ਉਸ ਦੀ ਕਟਰਾਣੀ ਜਿਹੜੀ ਹੋਵੇ ਉਹਦੀ ਸੋਭਾ ਬੜੀ ਭਾਰੀ ਸਾਰੇ ਮੰਤ ਵਿੱਚ ਹੁੰਦੀ ਹੈ। ਉਸੇ ਪ੍ਰਕਾਰ ਧੰਨ ਪਰਮੇਸ਼ੁਰ ਦੇ ਪਿਆਰੇ ਜਿਹਨਾਂ ਨੇ ਪਰਮੇਸ਼ੁਰ ਨੂੰ ਪਤੀ ਕਰਕੇ ਜਾਣਿਆ ਹੈ, ਤੇ ਜਿਹਨਾਂ ਨੇ ਅਕਾਲ ਮੂਰਤ ਵਰ ਪਾਇਆ ਦੇ ਲੈ ਤੂ ਨਾ ਕਦੇ ਮਰਾ ਨਾ ਜਾਇਆ, ਜਿਹਨਾਂ ਨੇ ਜੰਮਣ ਮੰਤਰਾ ਅਕਾਲ ਪੁਰਖ ਵਰ ਪਤਨੀ ਨੂੰ ਪ੍ਰਾਪਤ ਕਰ ਲਿਆ ਹੈ, ਉਹਨਾਂ ਬ੍ਰਹਮ ਗਿਆਨੀ ਪਰਮੇਸ਼ੁਰ ਦੇ ਪਿਆਰੀਆਂ ਜੋ ਪਟਾਣੀਆਂ ਵੀ ਹੈ ਜਿਹੜੇ ਬਣੇ ਹਨ, ਉਹਨਾਂ ਦੀ ਸੋਭਾ ਖੰਡਾ ਬ੍ਰਹਮੰਡਾਂ ਚ ਸਭ ਥਾਵਾਂ ਤੇ ਹੈ। ਕਿਉਂਕਿ ਉਸ ਬ੍ਰਹਮੰਡ ਕੋ ਠਾਕੁਰ ਸਵਾਮੀ ਜਿਹੜਾ ਕਰੋੜਾਂ ਖੰਡਾ ਬ੍ਰਹਮੰਡਾਂ ਦਾ ਮਾਲਕ ਸਵਾਮੀ ਹੈ, ਉਹ ਵੀ ਉਹਨਾਂ ਦਾ ਪਤੀ ਬਣ ਗਿਆ ਹੈ, ਉਹਨਾਂ ਦੀ ਪਟਾਣੀ ਹੋਣ ਦਾ ਕਾਰਨ ਉਹਨਾਂ ਦੀ ਸੋਭਾ ਬਹੁਤ ਸਾਰੇ ਖੰਡਾਂ ਦੇ ਵਿੱਚ, ਬਹੁਤ ਬ੍ਰਹਮੰਡਾਂ ਦੇ ਵਿੱਚ। ਤੇ ਬ੍ਰਹਮੰਡ ਉੱਚੀ ਪੁਰੀਆਂ ਵਾਲਾ ਜਿਹੜਾ ਵੱਡਾ ਭਾਂਡਾ ਹੈ ਉਸਨੂੰ ਬ੍ਰਹਮੰਡ ਕਹੀਦਾ ਹੈ। ਤੇ ਸੱਤ ਪਤਾਲ, ਸੱਤ ਆਕਾਸ਼ ਤੇ ਸੱਤ ਉਪਰਲੇ ਲੋਕ ਜਿਸ ਵਿੱਚ ਹੋਣ ਉਹਨੂੰ ਬ੍ਰਹਮੰਡ ਕਹੀਦਾ ਹੈ। ਤੇ ਸਾਰੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਖੰਡ ਵਰ ਭੰਡ ਹਰ ਸੋਭਾ ਹੋ, ਖੰਡ ਵਰ ਭੰਡ ਬਹੁਤ ਸੋਭਾ ਰਹੀ ਤੇ ਸਾਰ ਨਾ ਰੌਲਾ ਲਗਾਇਆ। ਖੰਡਾਂ ਬ੍ਰਹਮੰਡਾਂ ਦੇ ਵਿੱਚ ਉਹਨਾਂ ਦੀ ਬੜੀ ਭਾਰੀ ਸੋਭਾ ਹੈ ਪਰਮੇਸ਼ੁਰ ਦੇ ਪਿਆਰਿਆਂ ਦੀ। ਪ੍ਰਾਪਤ ਕਰਨਾ ਹੈ ਹੋ ਸੱਚੇ ਪਾਤਸ਼ਾਹ ਹਨ ਗਰੀਬ, ਅਸੀਂ ਮਹਾਰਾਜ ਗਰੀਬ ਹਾਂ, ਨਾਮ ਰੂਪੀ ਧੰਨ ਤੋਂ ਹੋਣੇ ਹਾਂ,
ਮਸਕੀਨ ਯਕੀਨ ਹੈ ਸੱਚੇ ਪਾਤਸ਼ਾਹ ਅਤਿਅੰਤ ਗਰੀਬ ਹੈ, ਸਾਡਾ ਸੰਤੋਖ ਵੀ ਕਿਸੇ ਦਾ ਨਹੀਂ ਹੈ, ਹਮਾਰੀ ਕੀ ਮਾਤਾ ਨੇ ਸੱਚੇ ਪਾਤਸ਼ਾਹ ਜੀ ਸਾਡੀ ਸਭ ਸੰਤੋਖ ਦਾਇਆ ਕਰਨ ਵਿਚਾਰ ਸਾਡੇ ਭਰਾ ਨਹੀਂ ਹਨ, ਸਰਵਣ ਮਨੁੱਖ ਅਧਿਆਤਮ ਸਾਡੇ ਸੰਬੰਧੀ ਨਹੀਂ ਹਨ। ਇਹ ਸੱਚੇ ਪਾਤਸ਼ਾਹ ਜੀ ਅਸੀਂ ਐਸੇ ਮਸਕੀਨ ਹੈ, ਤੁਸੀਂ ਬਸਿਆ ਮਸਕੀਨੀਆ ਆਪ ਨੇ ਵਾਰ ਚਲੋ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਗਲੋ। ਚਾਹੀਦਾ ਵੀ ਹੈ ਉਹ ਮਸਕੀਨੀ ਗਰੀਬੀ ਹਿਰਦੇ ਵਿੱਚ ਧਾਰਨ ਕਰਨੀ, ਕਹਿਣੇ ਤੇ ਗਰੀਬੀ ਵਾਸਤੇ ਤਬੀਬੀ ਹੈ, ਕਹਿਣ ਵਾਸਤੇ ਤਾਂ ਗਰੀਬੀ ਪ੍ਰਤੀਤ ਹੁੰਦੀ ਹੈ ਕਿ ਗਰੀਬੀ ਦੁੱਖ ਦਾ ਵੀ ਨਾਮ ਹੁੰਦਾ, ਮਾਇਆ ਜੇ ਤੇ ਪਾਸ ਨਾ ਹੋਵੇ, ਪਰ ਜਿਹੜੀ ਮਨ ਵਿੱਚ ਗਰੀਬੀ ਹੈ ਉਹ ਕਹਿਣ ਮਾਤਰ ਗਰੀਬੀ ਹੈ। ਅਸਲ ਦੇ ਵਿੱਚ ਵੱਡੇ ਵੱਡੇ ਜਿਹੜੇ ਹੰਕਾਰ ਆਦਿਕ ਰੋਗ ਹਨ ਉਹਨਾਂ ਵਾਸਤੇ ਤਬੀਬੀ ਇਲਾਜ ਹੈ ਵੱਡਾ ਪਿਆਰੇ, ਜਿਹਨਾਂ ਨੂੰ ਪਾਸ ਗਰੀਬੀ ਹੈ ਉਹਨਾਂ ਨੂੰ ਕੋਈ ਘਾਟਾ ਨਹੀਂ ਹੈ, ਉਹ ਸਭ ਤੋਂ ਵੱਡੇ ਚੁੱਕੇ ਚੁੱਕੇ ਹਨ। ਇਹ ਸੱਚੇ ਪਾਤਸ਼ਾਹ ਅਸੀਂ ਗਰੀਬ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਤੇ, ਅਤੇ ਨਿਮਰਤਾ ਨਾਲ ਅਰਦਾਸ ਕਰਨ ਵਾਸਤੇ ਗਰੀਬ ਤੇ ਮਸਕੀਨ ਜਿਹੜਾ ਹੈ ਮਹਾਰਾਜ ਅਸੀਂ ਨਾਮ ਧੰਨ ਤੋਂ ਹੋਣੇ ਹਾਂ। ਸੱਚੇ ਪਾਤਸ਼ਾਹ ਸੰਤੋਖ ਤੋਂ ਤਾਂ ਸਮਾਂ ਮਾਤਾ ਨਹੀਂ, ਪਰ ਸੱਚੇ ਪਾਤਸ਼ਾਹ ਇਸ ਪ੍ਰਕਾਰ ਅਸੀਂ ਮਸਕੀਨ ਹੈ, ਪਰ ਹਾਂ ਹੈ ਪ੍ਰਭੂ ਜੀ ਤੇਰੇ ਹਮ ਗਰੀਬ ਮਸਕੀਨ ਕਰ ਤੇਰੇ
ਆਸ ਵੱਡ ਵੱਡਾ
ਹੈ। ਹਰੀ ਪਰਮੇਸ਼ਰ ਜੀ ਸਾਡੀ ਆਸ ਰੱਖਿਆ ਕਰੋ, ਰਾਤ ਰੱਖਿਆ ਕਰੋ, ਕਿਰਪਾ ਕਰੋ। ਹੇ ਮਹਾਰਾਜ ਤੁਸੀਂ ਵੱਡਿਆਂ ਤੋਂ ਹੀ ਵੱਡੇ ਹੋ, ਹੇ ਅਕਾਲ ਪੁਰਖ ਜੀ ਤੁਸੀਂ ਵੱਡਿਆਂ ਤੋਂ ਹੀ ਵੱਡੇ ਹੋ, ਸਾਡੀ ਰੱਖਿਆ ਕਰੋ, ਸਾਡੀ ਰੱਖਿਆ ਕਰੋ। ਤੇ ਰਾਸ ਇਹ ਪੰਜਾਂ ਤੱਤਾਂ ਰੂਪੀ ਮਿੱਟੀ ਰੂਪੀ ਪੰਜਾਂ ਤੱਤਾਂ ਰੂਪੀ ਰਾਸ ਦਾ ਬਣਿਆ ਹੋਇਆ ਜਿਹੜਾ ਇਹ ਸਰੀਰ ਹੈ, ਇਹ ਸੱਚੇ ਪਾਤਸ਼ਾਹ ਮੁੜ ਕੇ ਇਸ ਦੇ ਵਿੱਚ ਨਾਮ ਪਾਈਏ, ਸਾਨੂੰ ਕਿਰਪਾ ਕਰਕੇ ਪੰਜਾਂ ਤੱਤਾਂ ਰੂਪੀ ਰਾਸ ਦੇ ਬਣੇ ਹੋਏ ਸਰੀਰ ਦੇ ਦੁਬਾਰਾ ਪੈਣ ਤੇ ਰਾਸ ਰੱਖਣਾ ਕਰੋ। ਤੁਸੀਂ ਵੱਡਿਆਂ ਤੋਂ ਹੀ ਵੱਡੇ ਹੋ, ਮੈਂ ਰਾਸ ਤੇ ਪਾਉਣ ਵਾਲੇ ਕੁਝ ਹਨ ਕਾਮ ਕ੍ਰੋਧ ਦੇ ਮੋਹ ਹੰਕਾਰ, ਜਿਨ੍ਹਾਂ ਦੇ ਵਿੱਚ ਸਚਿਤ ਹੋਣ ਤੇ ਆਦਮੀ ਛੇ ਪੈਂਦੀ ਹੈ, ਤੇ ਕਿਰਪਾ ਕਰੋ ਕਿ ਛੇ ਨਾਲ ਸਾਨੂੰ ਕਵੇ ਰੱਖਿਆ ਕਰੋ, ਰਾਸ ਪੈਣ ਤੋਂ ਕਿਰਪਾ ਕਰਕੇ ਬਚਾਓ। ਆਪ ਵੱਡਿਆਂ ਤੋਂ ਹੀ ਵੱਡੇ ਹੋ, ਹਰ ਤੁਹਾਨੂੰ ਵੱਡੇ ਵੱਡੇ ਵੱਡ ਉੱਚੇ ਸਭ ਉੱਪਰ ਵੱਡਾ ਵਡਾਉਣਾ, ਆਪ ਵੱਡਿਆਂ ਤੋਂ ਹੀ ਵੱਡੇ ਵੱਡਿਆਂ ਤੋਂ ਹੀ ਵੱਡੇ ਹੋ, ਸਾਡੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ। ਤੇ ਪੰਜਾਂ ਤੱਤਾਂ ਰੂਪੀ ਰਾਸ ਤੋਂ ਬਣੇ ਹੋਏ ਸਰੀਰ ਦੇ ਦੇਹ ਦੇ ਆਸ ਤੋਂ ਵੀ ਕਿਰਪਾ ਕਰਕੇ ਰੱਖੋ ਜੀ, ਤੇ ਛੇ ਮਾਨਤਾਂ ਨੂੰ ਪੈਣ ਤੋਂ ਵੀ ਬਚਾ ਕੇ ਰੱਖੋ, ਦੁਬਾਰਾ ਦੇਹ ਦੇ ਆਸ ਤੋਂ ਵੀ ਕਿਰਪਾ ਕਰਕੇ ਬਚਾਓ, ਫਿਰ ਇਹ ਸਰੀਰਾਂ ਦੇ ਵਿੱਚ ਨਾ ਪੈਂਦੇ ਰਹੀਏ, ਆਪ ਕਿਰਪਾ ਕਰਕੇ ਬਚਾਓ ਮਹਾਰਾਜ, ਤੁਸੀਂ ਵੱਡਿਆਂ ਤੋਂ ਹੀ ਵੱਡੇ ਹੋ। ਰਾਸ ਹਰ ਰਾਸ ਰਾਸ ਹੋ ਮਹਾਰਾਜ, ਜਿਹੜੇ ਤੁਸੀਂ ਸਤਿਗੁਰ ਦੇ ਆਪਣੇ ਪਿਆਰਿਆਂ ਦੀ ਰੱਖਿਆ ਕੀਤੀ, ਪ੍ਰੇਸ਼ਦਿਆਂ ਦੀ ਰੱਖਿਆ ਕੀਤੀ, ਦੁਆਪਰਦਿਆਂ ਦੀ ਰੱਖਿਆ ਕੀਤੀ, ਉਹ ਸਾਨੂੰ ਵੀ ਰੱਖਿਆ, ਆਪ ਕਿਰਪਾ ਕਰਕੇ ਬਚਾ ਕੇ ਰੱਖੋ ਜੀ। ਰਾਸੋ ਆਪਣੀ ਸੈਨ ਪ੍ਰਮੇ ਕਿਰਪਾ ਧਾਰੋ, ਸੇਵਾ ਪਸੂ ਨਰਜਾਨਾ ਨੀਚ ਨੀਚ ਹਾਰ। ਪਰ ਇੱਕ ਸੱਚੇ ਪਾਤਸ਼ਾਹ ਜ਼ਰੂਰ ਹੌਸਲਾ ਹੈ, ਮਾਣ ਕਰੇ ਤਦ ਉਸਰੇ ਮੇਰੇ ਤੀਰ ਸੰਪਿਆ, ਤੁਹਾਡੇ ਉੱਪਰ ਜ਼ਰੂਰ ਮਾਣ ਕਰਦੇ ਹੋ ਕਿ ਤੁਸੀਂ ਜ਼ਰੂਰ ਕਿਰਪਾ ਕਰੋਗੇ, ਬਸ ਮੈਂ ਜੇ ਕਹੋਗੇ ਤੁਸੀਂ ਵੱਡਿਆਂ ਤੋਂ ਵੱਡੇ ਹੋਗੇ।
ਜਨ ਨਾਨਕ ਨਾਮ ਆਧਾਰ ਤੇ
ਹੈ, ਸੱਚੇ ਪਾਤਸ਼ਾਹ ਜੀ ਸਾਰੇ ਜਨਾਂ ਨੇ ਸੇਵਕਾਂ ਨੂੰ ਤੁਹਾਡੇ ਪਿੱਛੇ ਇੱਕ ਨਾਮ ਮੰਨੇ ਨੂੰ ਪੌਂਚਣ ਹੈ, ਟੀਕੇ ਇੱਕ ਨਾਮ, ਬਾਕੀ ਦੇ ਕਿਰਤਮ ਨਾਮ ਕਿਤਨੇ ਹਨ, ਜਗਤੀ ਕਰਕੇ ਨਾਮ, ਜਾਤੀ ਕਰਕੇ ਨਾਮ, ਰੰਗ ਕਰਕੇ ਨਾਮ, ਸੰਬੰਧ ਕਰਕੇ ਨਾਮ, ਕਿਰਿਆ ਕਰਕੇ ਨਾਮ, ਤੇ ਉਹ ਸਾਰੇ ਕਿਰਤਮ ਨਾਮ ਹਨ। ਉਹਨਾਂ ਵਿੱਚ ਜਿਹੜਾ ਤੁਹਾਡਾ ਬੱਚਿਆ ਹੋਇਆ ਗੁਰਮਤ ਦੁਆਰਾ ਨਾਮ ਹੈ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਜੋ ਅੱਗੇ ਵੀ ਬੱਚੇ ਆਪ ਜੀ ਨੇ ਕੀਤੇ ਹਨ, ਰਾਣਾ ਸਾਹਿਬ ਜੀ ਦੇ ਵਿੱਚ ਇੱਥੇ ਹੀ ਫਰਮਾਉਂਦੇ ਹਨ, ਜਨ ਨਾਨਕ ਨਾਮ ਆਧਾਰ ਏਕ ਹੈ, ਗੁਰਮਹਾਰਾਜ ਤੁਹਾਡੇ ਨਾਮ ਦਾ ਐਸ ਰੂਪ ਵਿੱਚ ਵੀ ਆਧਾਰ ਆਸਰਾ ਹੈ, ਪਰਮੇਸ਼ ਵਾਸਤੇ ਵੀ ਤੁਹਾਡੇ ਨਾਮ ਦੀ ਏਕ ਹੈ। ਮੈਂ ਅੰਦਰੇ ਹੱਥ ਨਾਮ ਲੱਗੀ ਸੋਹਣੀ, ਰਹੋ ਸਾਹਿਬ ਕੀ ਤੇਤ ਨਾ ਮੋਹਾ ਮੋਹ, ਇਹ ਸੱਚੇ ਪਾਤਸ਼ਾਹ ਲੋਕ ਦਾ ਐਸ ਰੂਪ ਵਿੱਚ ਆਧਾਰ ਆਸਰਾ ਨਾਮ ਦਾ, ਪਰਮੇਸ਼ ਦੇ ਵਿੱਚ ਵੀ ਨਾਮ ਦੀ ਏਕ ਹੈ, ਹਰੀ ਪਰਮੇਸ਼ਰ ਤੁਹਾਡੇ ਨਾਮ ਕਰਕੇ ਹੀ, ਹੋਰ ਕਿਸੇ ਸਾਧਨ ਕਰਕੇ ਨਹੀਂ, ਹੋਰ ਬਾਕੀ ਸਾਹਿਬ ਨੇ ਸਾਰੇ ਸੋਚੇ ਹਨ ਵੀ ਮੇਰੇ ਵਾਸਤੇ ਹੁੰਦਾ ਕੇਵਲ ਇੱਕੋ ਇੱਕ ਨਾਮ ਦੇ ਕਰਕੇ ਹੀ ਆਤਮਾ ਦਾ ਦ੍ਰਿਸ਼ ਉਸੇ ਨੂੰ ਸੱਚੇ ਨੂੰ ਵੀ ਅਵਸਰ ਹੈ ਆਤਮਾ ਦਾ ਦ੍ਰਿਸ਼ ਉਸੇ ਨੂੰ ਮੰਨਦਾ ਹੋ ਸੱਚੇ ਪਾਤਸ਼ਾਹ ਮੰਨਣਾ ਚਾਹੀਦਾ ਹੈ ਤੇ ਮੰਨਦਾ ਸੁਖ ਹੋਏਗਾ ਸਦੀ ਦਾ ਹੈ ਤੁਹਾਡੇ ਆਤਮਾ ਨਾਲ ਸੁਖ ਕਰਕੇ ਸੱਚੇ ਪਾਤਸ਼ਾਹ ਜੀ ਸੁਖ ਹੋਏਗਾ ਸਦੀ ਦਾ ਹੈ ਸੱਚੇ ਪਾਤਸ਼ਾਹ ਜੀ ਮੰਨਣਾ ਚਾਹੀਦਾ ਹੈ ਇੱਥੇ ਕਿ ਤੁਹਾਡਾ ਇਹ ਹਰੀ ਨਾਮ ਹੀ ਹੈ ਜਿਸ ਕਰਕੇ ਸੱਚੇ ਪਾਤਸ਼ਾਹ ਜੀ ਜਨਮ ਮਨ ਤੋਂ ਰਹਿਤ ਹੋਈਦਾ ਹੈ ਜੋ ਸੁਖ ਦੇ ਵਿੱਚ ਸਮਝਦਾ ਹੈ ਕਿਰਪਾ ਕਰੋ ਆਪਣੇ ਨਾਮ ਦੀ ਪ੍ਰਾਰਥਨਾ ਕਰੋ
ਰਾਜਾ
ਗੁਰੂ ਅਰਜਨ ਸਾਹਿਬ ਗੁਰੂ ਨਿਵਾਸ ਸੱਚੇ ਪਾਤਸ਼ਾਹ ਧਰਮ ਕਰਨ ਨਾਲ ਖੰਡ ਬਹੋ ਗੁਰੂ ਸਰਬੀ ਰਹੋ ਧਾਰ ਤਨ ਮਥਰਾ ਦਾ ਝੋਗ ਲਹੂ ਗੁਰ ਅਰਜਨ ਸਰ ਭਾਈ ਸਭ ਗੁਰੂ ਅਰਜਨ ਸਾਹਿਬ ਗੁਰੂ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਸ਼ਬਦ ਜੋ ਕੀਰਤਨ ਸੋਹਣੇ ਦੇ ਵਿਚਾਰ ਕਰਨ ਆ ਰਹੇ ਹਨ ਰਾਜ ਗੌੜੀ ਪੂਰਬੀ ਗੌੜੀ ਰਾਜ ਹੈ ਪੂਰਬੀ ਜਾਤੀ ਹੈ ਪੂਰਬੀ ਜਾਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਸ਼ਬਦ ਤੇ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਰਾਂ ਬੇਨਤੀ ਬੇਨਤੀ ਕਰਦੇ ਹਾਂ ਇਹ ਸੱਚੇ ਪਾਤਸ਼ਾਹ ਜੀ ਸੁਣੋ ਮੇਰੇ ਲੀਤਾ ਜੋ ਮੇਰੇ ਮਿੱਤਰੋ ਸਰਮੇ ਜੀ ਸੋਨਾ ਕਰੋ ਤੇ ਸਾਡੇ ਤੇ ਮੇਰ ਕਰੋ ਸੱਚੇ ਪਾਤਸ਼ਾਹ ਕਿਰਪਾ ਕਰੋ ਅਥਵਾ ਸਰਮੀ ਸੱਚੇ ਪਾਤਸ਼ਾਹ ਧੰਨ ਗੁਰੂ ਨਿਵਾਸ ਮੇਰਾ ਕਾਰਨ ਕਹਿੰਦੇ ਸਾਡੇ ਮਿੱਤਰੋ ਭਰਾਓ ਅਸੀਂ ਤੁਹਾਡੇ ਪਾਸ ਬੇਨਤੀ ਕਰਦੇ ਹਾਂ ਸੁਣੋ ਗੁਰੂ ਤੋਂ ਸਿੱਖੋ ਕੱਲ ਸੱਚੇ ਪਾਤਸ਼ਾਹ ਦੀ ਵਡਿਆਈ ਆਪਣੇ ਪਿਆਰਿਆਂ ਨੂੰ ਪਹਿਲੀ ਨਿਮਰਤਾ ਦੇ ਨਾਲ ਉਪਦੇਸ਼ ਦੇਣਾ ਹੋਰ ਕਿਸੇ ਨੂੰ ਇਸ ਪ੍ਰਕਾਰ ਤੋਂ ਦੇ ਕੇ ਆਪਣੇ ਪਿਆਰਿਆਂ ਨੂੰ ਸੇਵਤਾ ਸਿੱਖਣ ਨੂੰ ਨਹੀਂ ਦਿੱਤਾ ਹੋਵੇਗਾ ਜਿਵੇਂ ਸਰਬੀ ਸੱਚੇ ਪਾਤਸ਼ਾਹ ਨੇ ਹਰੇਕ ਤਰੀਕੇ ਦੇ ਨਾਲ ਕਿਰਪਾ ਤੇ ਬਖਸ਼ਿਸ਼ ਕੀਤੀਆਂ ਹਨ ਤੇ ਕਰਨ ਦੇ ਮੰਤਰੀ ਬੇਨਤੀ ਕਰਦੇ ਹਾਂ ਸੁਣੋ ਸਾਡੇ ਮਿੱਤਰੋ ਭਰਾ ਜੀ ਕੇ ਸਿੱਖੋ ਹੁਣ ਭਾਈ ਸੰਤਾਂ ਦੀ ਚਾਹ ਕਰਨ ਦਾ ਵੇਲਾ ਹੈ ਸਮਾਂ ਹੈ ਸੰਤ ਸਤਿਗੁਰਾਂ ਦਾ ਵਾਚਕ ਵੀ ਹੈ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀ ਹੈ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਤੋਂ ਸੰਪਤ ਕੀ ਹੈ ਸਮਾਂ ਅੰਤ ਪਰ ਹੋ ਸਮਾਂ ਸੰਤ ਪਰ ਹੋ ਸਹਾਈ ਤਾਂ ਤੋ ਸੰਖਿਆ ਸੰਤ ਕਹਾਈ ਬਚਨ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਿਵਾਜ ਨੇ ਇਹ ਬਚਨ ਫਰਮਾਇਆ ਹਨ ਅੰਤ ਦੇ ਸਮੇਂ ਸਹਾਇਤਾ ਕਰਦਾ ਕਰਕੇ ਪਰਮੇਸ਼ਵਰ ਤੇ ਪਰਮੇਸ਼ਵਰ ਦਾ ਨਾਮ ਨੂੰ ਉਸੀ ਸੰਸਥਾ ਵੀ ਸੰਤ ਪਈ ਹੋਈ ਹੈ ਇਸੇ ਪ੍ਰਕਾਰ ਸਾਧ ਵੀ ਸਤਿਗੁਰੂ ਜੀ ਦਾ ਵਾਚਕ ਹੈ ਸਾਧ ਰੂਪ ਆਪਣਾ ਸੰਤ ਹੈ ਤੇ ਕਿਸੇ ਕਿਸੇ ਥਾਂ ਤੇ ਸਾਧ ਸਤਿਗੁਰਾਂ ਦਾ ਵਾਚਕ ਵੀ ਹੈ ਬਾਕੀ ਸਾਧ ਮਾਨੋ ਸਾਧਨ ਵਾਲੇ ਪਰਮੇਸ਼ਵਰ ਦੇ ਪਿਆਰਾਂ ਦਾ ਨਾਮ ਹੈ ਇੱਥੇ ਸੰਤ ਸਤਿਗੁਰਾਂ ਦਾ ਵੀ ਤੇ ਸੰਤ ਪਹਿਲ ਕੀ ਬੋਲਾ ਸੰਤ ਗੁਣਾ ਸਾਧ ਗੁਰਾਸਰਾ ਵਿਸਰਾ ਹਰ ਮਾਮਾ ਮਨ ਮੰਤ ਤਨ ਤੋਂ ਕੋਈ ਨਾਨਕਾ ਪੂਰ ਵਿਸਰੀ ਸੰਤ ਐਸੇ ਪਰਮੇਸ਼ਵਰ ਦੇ ਪਿਆਰੇ ਸੁਮਨ ਭਗਤ ਕਰਨ ਵਾਲਿਆਂ ਦੀ ਪਹਿਲ ਦਾ ਸੇਵਾ ਦਾ ਬੋਲਾ ਹੈ ਤੇ ਪਹਿਲ ਮਹਿਲ ਪਹਿਲ ਤੋਂ ਮਿਲਾ ਜਾਂਦਾ ਸਾਹਿਬ ਕਿਰਪਾਲ ਮਹਿਲ ਪ੍ਰੀਤ ਦੀ ਪ੍ਰਾਪਤੀ ਵਾਲੀ ਪਹਿਲ ਸੇਵਾ ਉਹਨਾਂ ਨੂੰ ਮਿਲਦੀ ਹੈ ਜਿਹਨਾਂ ਦੇ ਉੱਪਰ ਗੁਰੂ ਜੀ ਸਾਧ ਸਹਿਤ ਕਿਰਪਾਲੀ ਹੋਵੇ ਮੈਂ ਪਰਮੇਸ਼ਵਰ ਆਪ ਕਿਰਪਾ ਕਰੇ ਹੋਰ ਹਰੇਕ ਸੇਵਾ ਕਰ ਹੀ ਨਹੀਂ ਸਕਦਾ ਹੈ ਤੇ ਹਰੀਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸੰਤਾਂ ਮਹਾਤਮਾ ਨੂੰ ਪਹਿਲ ਕਰਨਾ ਇਹ ਗੋਲਾ ਹੈ ਸੰਤ ਪਹਿਲ ਸੰਤਾਂ ਨੂੰ ਪਹਿਲ ਕਰੋ ਤੇ ਪਾਣੀ ਕਥਾ ਤੀਸ ਦਾਸ ਸਭ ਹੋ ਨਿਹਾਲ ਸਰਾਜ ਮਿਲਕ ਸੁਖਦਾਰੀ ਆਗਰੀ ਮਹਿਲ ਜਲ ਧੋਵੋ ਤੇ ਤੀਸ ਕਰ ਕਰ ਪਲ ਕਸਲਾਵੋ ਤੇ ਦੇ ਸੂਹ ਨੂੰ ਸਾਧ ਕਰ ਦੂਜਨ ਕੋ ਲਾਵੋ ਜਲ ਧੋਵੋ ਤੇ ਤੀਸ ਕਰ ਇਸ ਚੰਗੇ ਉੱਪਰ ਰਾਜ ਰਾਜ ਤੇ ਜਲ ਧੋਣਾ ਕਰੀਏ ਗੁਰੂ ਕੀ ਸਾਰ ਸੰਗਤਾਂ ਦਾ ਤੇ ਕਰ ਪਲ ਕਸਲਾਵੋ ਹੱਥਾਂ ਦੇ ਨਾਲ ਪਰਮੇਸ਼ਵਰ ਦੇ ਪਿਆਰਿਆਂ ਦੇ ਪਲ ਚਰਨਾਂ ਨੂੰ ਕਸਲਾਵੋ ਧੋਣਾ ਕਰੀਏ ਦੇ ਸੂਹ ਨੂੰ ਸਾਧ ਕਰ ਗੁਰੂ ਜੀ ਸਾਧ ਸੰਗਤ ਵਿੱਚ ਸੂਹ ਨੂੰ ਝਾੜੂ ਦੇਣਾ ਕਰੀਏ ਤੇ ਦੂਜੇ ਤੋਂ ਲਾਵੋ
ਜਦੋਂ ਗਰਮੀ ਦੇ ਦਿਨ ਹੋਣ ਤਾਂ ਦੂਜੇ ਪੱਖਾਂ ਤੋਂ ਲੈਣਾ ਕਰੀਏ, ਹਵਾ ਕਰੀਏ ਪਰਮੇਸ਼ਰ ਦੇ ਪਿਆਰਨ ਗੁਰੂ ਦੀ ਸਾਧ ਸੰਗਤ ਨੂੰ। ਇਸ ਪ੍ਰਕਾਰ ਇਹ ਸੇਵਾ ਕਰਨ ਦਾ ਤਰੀਕਾ ਹੈ। ਰੂਪ ਨਾਲ ਸੱਚੇ ਪਾਤਸ਼ਾਹ ਕਹਿੰਦੇ ਹਨ, ਪੈਣੀ ਮਾਰਗ ਜੋ ਚੱਲਦਾ ਪੱਖਾ ਫੇਰ ਵੀ ਹੱਥਾ, ਅਕਾਲ ਮੂਹ ਤੁਰਦਾ ਧਿਆਨ ਦਾ ਜੋ ਨਰਾਇਣ ਦੀ ਪੰਥਾ, ਮੈਂ ਸਦਿਆ ਕਦਰ ਅਪਾਇਣੀ ਪ੍ਰਭਾਸਾ ਗੁਰ ਸਮਰੱਥਾ, ਗੁਰ ਦਿੱਤਾ ਨਾਮ ਨਿਧਾਨ ਸਭੋ ਦੁੱਖ ਲੱਖਾ। ਇਸ ਪ੍ਰਕਾਰ ਸੰਤਾ ਮਹਾਤਮਾ ਗੁਰੂ ਦੀ ਸਾਧ ਸੰਗਤ ਦੀ ਇਹ ਪਹਿਣ ਕਰਨ ਦਾ ਮੌਕਾ ਹੈ। ਜਦੋਂ ਚਾਰ ਪੈਰ ਦੇ ਸਿੰਘ ਸਿੰਘ ਮੁੱਖ ਕਰ ਪੈਸੇ ਗੁਣ ਗਈ ਹੈ, ਜਦੋਂ ਚਾਰ ਪੈਰ ਹੋ ਮੂੰਹ ਡੂੰਘੇ ਸਿੰਘ ਹੋ, ਉਸ ਮੌਕੇ ਤੇ ਕਿਵੇਂ ਸੇਵਾ ਕਰ ਸਕਾਂਗੇ, ਨਹੀਂ ਮੰਦਰ ਪਕਾ ਸਕਾਂਗੇ, ਨਹੀਂ ਜੀਠੇ ਭਾਂਡੇ ਮਾਰ ਸਕਾਂਗੇ, ਨਹੀਂ ਜਲ ਧੋ ਸਕਾਂਗੇ, ਤੇ ਹਾਲਕ ਵੀ ਤੁਹਾਨੂੰ ਬੇਅੰਤ ਮਸ਼ੀਨਾਂ ਆਟਾ ਪੀਣ ਵਾਲੀਆਂ, ਬੇਅੰਤ ਮਸ਼ੀਨਾਂ ਪਾਣੀ ਕਰਨ ਵਾਲੀਆਂ, ਬੇਅੰਤ ਪੱਖੇ ਹਵਾ ਕਰਨ ਵਾਸਤੇ, ਪਰ ਇਹ ਤਾਂ ਆਪਣੇ ਮਨ ਨੂੰ ਉਜਲ ਕਰਨ ਵਾਸਤੇ, ਨਿਮਰਤਾ ਵਾਸਤੇ, ਗਰੀਬੀ ਵਾਸਤੇ, ਤੇ ਆਪਣੇ ਸਰੀਰ ਨੂੰ ਸਫਲਾ ਕਰਨ ਵਾਸਤੇ ਸਾਰੀ ਸੇਵਾ ਕਰਨੀ ਹੈ। ਤੇ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੀ ਸਾਥੀ ਆਉਂਦੀ ਹੈ, ਜਲ ਦੀ ਪਿਆਸ ਲੱਗੀ, ਆਗਿਆ ਕੀਤੀ, ਗੜਬਈ ਸਿੱਖ ਪਾਸ ਕੋਈ ਪਾਸ ਨਹੀਂ ਸੀ, ਇੱਕ ਸਰਦਾਰਾਂ ਦਾ ਲੜਕਾ ਕੋਮਲ ਹੱਥਾਂ ਵਾਲਾ ਜਲ ਦਾ ਬਾਟਾ ਭਰ ਕੇ ਲਿਆਇਆ, ਹਜ਼ੂਰ ਅੰਤਰਜਾਲੀ ਹਨ, ਤੇ ਬਾਟਾ ਹੱਥ ਵਿੱਚ ਪਕੜਿਆ, ਹੱਥ ਵਿੱਚ ਬੱਚਾ ਕੀ ਕੰਮ ਕਰਦਾ ਹੈ, ਸੱਚੇ ਪਾਤਸ਼ਾਹ ਮੈਂ ਕੰਮ ਕੀ ਕਰਨਾ, ਤੁਹਾਡੀ ਬੱਚੀ ਪੈ ਪਿਆ ਤੇ ਵੱਡਾ ਭਾਰੀ ਸ਼ਾਹੂਕਾਰ ਹੈ, ਮੇਰੇ ਬਿਸਤਰਾ ਬਚਾਉਣ ਵਾਲੇ ਹੋਰ, ਮੇਰੇ ਕੱਪੜੇ ਧੋਣ ਵਾਲੇ ਹੋਰ, ਲੰਗਰ ਤਿਆਰ ਕਰਨ ਵਾਲੇ ਹੋਰ, ਤੇ ਮੇਰੇ ਮੂਹਰੇ ਲਿਆ ਕੇ ਖਾਲ ਪਕਾਉਣ ਵਾਲੇ, ਮੈਂ ਕੇਵਲ ਨੂੰ ਉਗਰਾਈ ਮੂੰਹ ਵਿੱਚ ਪਾ ਕੇ ਫਸਲ ਯੋਗਨ ਹੈ, ਹੋਰ ਕੋਈ ਕੰਮ ਕਦੇ ਨਹੀਂ ਕੀਤਾ, ਅੱਜ ਪਹਿਲਾ ਦੇਣਾ, ਅੱਜ ਜਲ ਦਾ ਕਟੋਰਾ ਤੁਹਾਨੂੰ ਲਿਆ ਕੇ ਦਿੱਤਾ ਹੈ, ਹਰੀ ਸੁੱਖੇ ਪਾਤਸ਼ਾਹ ਜਲ ਦੇਣ ਦਿੱਤਾ। ਕਹਿੰਦੇ ਮੁਰਦੇ ਤੇ ਅਪਵਿੱਤਰ, ਮੁਰਦੇ ਦੇ ਨਾਲ ਜੋ ਚੀਜ਼ ਹੋ ਜਾਵੇ ਉਹਨੂੰ ਸਭ ਅਪਵਿੱਤਰ ਕਹਿੰਦੇ ਨੇ, ਤੇ ਤੇਰੇ ਮੁਰਦੇ ਹੱਥਾਂ ਦਾ ਜਲ ਅਸੀਂ ਨਹੀਂ ਸਕਾਂਗੇ। ਹਜ਼ੂਰ ਮੈਂ ਜਿਉਂਦਾ ਜਾਗਦਾ ਹਾਂ, ਨਹੀਂ ਤੂੰ ਜਿਉਂਦਾ ਹੋਇਆ ਨਹੀਂ, ਤੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਪੜੀਆਂ ਸਿੱਖਾਂ, ਦਿਲ ਸੇਵਾ ਸਿੱਧ ਹੱਥ ਪੈਰ ਹੋਰ ਨਹੀਂ ਫਲ ਕਰਨੇ, ਤੂੰ ਕਿ ਸਾਰ ਸੰਗਤ ਬਿਨਾਂ ਹੱਥ ਤੇ ਪੈਰ ਸਭ ਨੂੰ ਫਲ ਹਨ, ਸਰਕਾਰ ਹੈ ਬਾਕੀ ਜਿੰਨੀ ਵੀ ਕਮਾਈ ਕਿੰਨੀ ਵੀ ਕਿਸੇ ਨੂੰ ਕਰ ਲਵੇ, ਜੇ ਗੁਰੂ ਕੀ ਸਾਧ ਸੰਗਤ ਦੀ ਸੇਵਾ ਨੂੰ ਕੀਤੀ ਤਾਂ ਉਹ ਸਭ ਵਿਅਰਥ। ਪਰ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੇਵਲ ਕਹਿ ਨਹੀਂ ਦਿੱਤਾ, ਸਿੱਖੀ ਸਾਹਿਬ ਵਾਲਾ ਪਵਿੱਤਰ ਸਥਾਨ ਸੰਗਤ ਆ ਰਹੀ ਹੈ, ਆ ਪੱਖਾਂ ਵੀ ਗੁਰੂ ਤੋਂ ਚਲਾ ਰਹੀ, ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਵਾਸਤੇ ਸੰਗਤ ਖਾਲਸਾ ਦੀ ਕਿੱਡੀ ਜੋਰੇ ਕਾਬਲ ਪਸ਼ੌਰ ਦੇ ਵਿੱਚ ਸੰਗਤ ਆ ਰਹੀ ਹੈ, ਤੇ ਸੰਗਤ ਆਈ ਨੂੰ ਸੇਵਾ ਕਰਨ ਵਾਸਤੇ ਸਾਨੂੰ ਸਤਿਗੁਰੂ ਅਰਜਨ ਸਾਹਿਬ ਆਪ ਤੇ ਬੀਬੀ ਭਾਲੀ ਜੀ, ਸਤਿਗੁਰੂ ਜੀ ਦੇ ਮਾਤਾ ਜੀ, ਸਤਿਗੁਰੂ ਜੀ ਦੇ ਮਹਿਲ ਤੇ ਖਾਲਸਾ ਜੀ ਨਾਲ ਗਏ, ਜਾ ਕੇ ਸਾਰੀ ਰਾਤ ਸੰਗਤ ਨੂੰ ਇਕੱਠੇ ਕੀਤੇ ਤੇ ਚਰਨ ਚਾਪੀ ਕੀਤੀ। ਇਸ ਪ੍ਰਕਾਰ ਸੰਗਤਾਂ ਨੇ ਚਰਨ ਧੋਤੇ, ਤੇ ਪੇਸ਼ੀਆਂ ਬਿਤਾਇਆ ਹੋਇਆ ਸਤਿਗੁਰੂ ਜੀ ਨੇ ਸਾਰੀ ਰਾਤ ਸੇਵਾ ਕਰਦੇ ਰਹੇ, ਇਤਨੀ ਸਾਲ ਦੇ ਅਸਥਾਨ ਅੰਮ੍ਰਿਤਸਰ ਸਾਹਿਬ, ਸਾਰੀ ਰਾਤ ਸੇਵਾ ਆਪਣੇ ਹੱਥੀ ਕੀਤੀ, ਗੁਰਸਿੱਖਾਂ ਨੇ ਚਰਨ ਧੋਤੇ, ਜਿਹੜੇ ਬਿੰਦ ਸਨ ਉਹਨਾਂ ਨੇ ਚਰਨਾਂ ਨੂੰ ਸਾਰੀ ਰਾਤ ਧੋਤੇ ਰਹੇ। ਸੱਚੇ ਪਾਤਸ਼ਾਹ ਆਪ ਕੇਵਲ ਕਹਿ ਨਹੀਂ ਦਿੱਤਾ ਕਿ ਤੁਸੀਂ ਸੰਤਾਂ ਨੂੰ ਪਹਿਲ ਕਰੋ ਤੇ ਸੇਵਾ ਕਰੋ, ਆਪ ਸੇਵਾ ਕਰਕੇ ਫਿਰ ਬੱਚੇ ਕਹੇ ਹਨ, ਸੰਤ ਕਹਿਣ ਕੀ ਬੋਲਣਾ। ਧੰਨ ਬਾਬਾ ਅਤਰ ਸਿੰਘ ਸਾਹਿਬ ਜੀ, ਮਹਾਂਪੁਰਖ ਬ੍ਰਹਮ ਗਿਆਨੀ ਸਤਸੰਗ ਵਾਸੀ, ਫਰੀਦ ਕੋਟੀਏ ਰਾਜੇ ਨੇ ਆਪ ਜੀ ਦਾ ਲੰਗਰ ਕੀਤਾ ਹੈ, ਲੰਗਰ ਪ੍ਰਵਾਨ ਕਰ ਲਿਆ, ਲੰਗਰ ਛਕਣ ਵਾਸਤੇ ਸੰਗਤ ਸਮੇਤ ਚਲੇ ਗਏ। ਰਾਜਾ ਤੇ ਰਾਣੀ ਤੇ ਆਪਣੇ ਰਾਜਪੁਰੇ ਦੇ ਮਾਲ ਵਿੱਚ ਮਾਂ ਦੇ ਸਦਾਈ ਅਤੇ ਸੁੱਖ ਬਾਬ ਬਲਾਈ ਰੱਖਦੀ ਹੈ, ਪਰ ਪਰਮੇਸ਼ਰ ਦੇ ਪਿਆਰਿਆਂ ਦੇ ਨੇੜੇ ਵੀ ਨਹੀਂ ਆਉਣੇ, ਜਿਹੜੇ ਸਾਧ ਪਾਣ ਰਹੇ ਹਨ, ਰਹਿਮ ਪਿਆਰ ਤੇ ਲੰਗਰ ਕਰ ਰਹੇ ਹਨ, ਹੁਕਮ ਕਰ ਰਹੇ ਨੇ ਰਾਜਾ ਤੇ ਰਾਣੀ ਦੋਨਿਆਂ ਨੂੰ, ਛੁੱਟੀ ਕਰੋ, ਐਂ ਕਰੋ, ਐਂ ਕਰੋ, ਸਾਰੀ ਸੇਵਾ ਕਰਵਾਈ, ਆਪ ਤੁਰੇ ਫਿਰਦੇ ਕਦੇ ਤੁਰੇ, ਪਰ ਸੇਵਾ ਤੁਰੇ ਕੀਤੀ। ਦੋ ਪ੍ਰਵਾਹ ਮਹਾਂਪੁਰਖ ਸੰਤਨ ਅਗਰਨਲ ਸਾਹਿਬ ਗਿਆਨੀ, ਦੋ ਪ੍ਰਵਾਹ ਸਦਾ ਰੰਗ ਹਰਤਾ ਜਾਂ ਕੋਈ ਪਾਸ ਗਿਆਨੀ,
ਅਰਦਾਸ ਕਰਨ ਲੱਗੇ ਨੇ, ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਦਾਣਾ ਪਾਣੀ ਸਰਬੂ ਜੀ ਤੁਹਾਡਾ ਤੇ ਸਹਿਣ ਸੇਵਾ ਰਾਜੇ ਦੇ ਗੋਲਿਆਂ ਤੇ ਗੋਲੀਆਂ ਦੀ, ਉਹਨਾਂ ਨੂੰ ਸੱਚੇ ਪਾਤਸ਼ਾਹ ਬਖਸ਼ ਕਰੋ ਤੇ ਮੇਹਰ ਕਰੋ, ਉਹਨਾਂ ਨੂੰ ਫਲ ਬਖਸ਼ੋ। ਇਹ ਕਹਿ ਕੇ ਅਰਦਾਸ ਕਰ ਦਿੱਤੀ ਰਾਜਾ ਤੇ ਰਾਣੀ ਭੱਜੀ ਹੈ। ਉਹਨਾਂ ਅਸੀਂ ਕਹਿੰਦੇ ਤੁਸੀਂ ਖਾਲੀ ਤੁਸੀਂ ਸੇਵਾ ਕੀਤੀ ਹੈ, ਜੇ ਸੇਵਾ ਨਹੀਂ ਕੀਤੀ ਤਾਂ ਅਸੀਂ ਕਿਸਾਨ ਦੀ ਸੋਹਣੇ ਅਸੀਂ ਤੁਹਾਨੂੰ ਕਹਿ ਰਹੀਏ ਤੇ ਤੁਹਾਡੀ ਸੇਵਾ ਵਿੱਚ ਪ੍ਰਵਾਨ ਤੇ ਦਾਣਾ ਪਾਣੀ ਗੁਰੂ ਕਰ ਰਹੀ ਹੈ ਤੁਹਾਡਾ, ਉਹਨੂੰ ਵੀ ਗੁਰੂ ਕਰ ਦੇ ਕਹਿਣ ਸੇਵਾ ਤੁਸੀਂ ਕੋਈ ਕੀਤੀ ਹੈ ਗੁਲਾਮ ਹੀ ਹਲਾਈ ਗਏ। ਤੇ ਕਹਿੰਦੇ ਹਾਂਜੀ, ਕਹਿੰਦੇ ਤੁਸੀਂ ਵੀ ਸੇਵਾ ਕੀਤੀ, ਇਸ ਵਾਸਤੇ ਜਿਹਨਾਂ ਨੇ ਸੇਵਾ ਕੀਤੀ ਹੈ ਫਲ ਉਹਨਾਂ ਨੂੰ ਲੱਗੇਗਾ। ਤੇ ਇਹ ਮਤਾ ਖਿਆਲ ਕਰੋ ਕਿ ਸਾਡੇ ਮੈਂਬਰ ਨੂੰ ਪਰਮੇਸ਼ ਸਿੰਘ ਦੀ ਦਰਗਾਹ ਵਿੱਚ ਸਭ ਕੁਛ ਹੋ ਗਿਆ ਸੀ, ਇਸ ਵਾਸਤੇ ਨਿਆਂ ਹੋਵੇਗਾ। ਇੱਥੇ ਅਗਲੇ ਦਿਨ ਦੁਬਾਰਾ ਲੰਗਰ ਕੀਤਾ, ਰਾਜਾ ਭਾਂਡੇ ਮਾਂਜੇ ਜਾਤ ਆਵੇ ਨਾ, ਰਾਣੀ ਪ੍ਰਸ਼ਾਦੇ ਪਕਾਵੇ ਹੱਥ ਚ ਸਾਰੇ ਪਰ ਪਕਾਇਆ ਦੋਹਾਂ ਨੇ। ਫਿਰ ਕਿਹਾ ਕਿ ਮਹਾਰਾਜ ਜਿਹਨਾਂ ਜਿਹਨਾਂ ਨੇ ਸੇਵਾ ਕੀਤੀ ਹੈ, ਫਿਰ ਵੀ ਵਿਸ਼ੇਸ਼ ਨਹੀਂ ਕਿਹਾ ਕਿ ਰਾਜੇ ਤੇ ਰਾਣੀ ਦੀ ਸੇਵਾ, ਉਹਨੇ ਤੁਹਾਡੇ ਨਾਲ ਬਾਕੀ ਜਿਹਾ ਨੇ ਵੀ ਤਾਂ ਕੀਤੀ ਹੈ, ਜਿਹਨਾਂ ਜਿਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਪ੍ਰਵਾਨ ਹੋਇਆ। ਤੇ ਖਾਲਸਾ ਜੀ ਸੰਤ ਪਹਿਲ ਕੀ ਗੋਲਾ, ਗੁਰੂ ਜੀ ਸਾਧ ਸਿੰਘ ਦੀ ਸੇਵਾ ਕਰਨ ਦਾ ਇਹ ਗੋਲਾ ਹੈ। ਸਾਨੂੰ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੰਗਲ ਵਿੱਚ ਮੰਗਲ ਲਾਈ ਬੈਠੇ ਹਨ, ਅੰਤਰਗਿਆਨੀ ਸਤਿਗੁਰੂ ਜੀ ਅੰਮ੍ਰਿਤ ਵੇਲਾ ਹੈ, ਭਾਈ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ, ਰਬਾਬ ਵਜਾਇਆ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੇ ਸਰੀਰ ਵਿੱਚ ਸਦਾ ਜੁੜੇ ਹੋਏ, ਤੁਰਕੀ ਆਈ ਹੋਈ ਬਾਣੀ ਦਾ ਉਚਾਰੀ ਸੱਚੇ ਪਾਤਸ਼ਾਹ ਵੀ ਕਰ ਰਹੇ ਹਨ। ਪੰਛੀ ਵੀ ਉਦੋਂ ਦੇ ਪਾਸ ਆ ਗਏ ਨੇ, ਵਿਰੋਧੀ ਜਾਨਵਰ ਵੀ ਆ ਬੈਠੇ ਹਨ, ਅੰਮ੍ਰਿਤ ਵਰਤਣ ਲੱਗਾ ਹੈ, ਦੇਵਤੇ ਵੀ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਚੁੰਮ ਰਹੇ ਹਨ, ਆਪਣੇ ਆਪ ਨੂੰ ਸਫਲਾ ਕਰ ਰਹੇ ਹਨ। ਕੀਰਤਨ ਦਾ ਭੋਗ ਪਿਆ, ਭਾਈ ਮਰਦਾਨਾ ਰਬਾਬ ਵਜਾਉਣੇ ਹੱਥੇ ਨੇਤਰ ਉਸਨੇ ਵੀ ਖੋਲੇ ਹਨ, ਭਾਈ ਬਾਲਾ ਜੀ ਵੀ ਸਜੇ ਹਨ, ਭਾਈ ਬਾਲਾ ਸਮਾਧੀ ਵਿੱਚ ਭਾਈ ਮਰਦਾਨਾ ਇੱਧਰ ਉੱਧਰ ਵੇਖ ਰਿਹਾ। ਉਸ ਕਰਮਾਂ ਦੀ ਵਿੱਚ ਇੱਕ ਬੰਦੇ ਦੀ ਮੌਤ ਪਈ ਹੈ, ਬਘਿਆੜ ਆਇਆ ਵੇਖ ਕੇ ਉੱਠਾ, ਬਘਿਆੜ ਆ ਕੇ ਪੈਰ ਖੂਹੇ, ਗੱਲ ਹਲਾ ਕੇ ਵਾਪਸ ਮੁੜ ਗਿਆ, ਦੁਬਾਰਾ ਫਿਰ ਆਇਆ, ਫਿਰ ਹੱਥ ਖੁੱਲ ਕੇ ਦੂਰ ਮੁੜ ਗਿਆ, ਫਿਰ ਮੱਥਾ ਸੁੰਘਿਆ, ਅੱਖਾਂ ਸੁੰਘੀਆਂ, ਪਰ ਮੁੜ ਗਿਆ। ਰੱਖ ਵੀ ਬੜੀ ਲੱਗੀ ਹੈ ਤੇ ਖਾਂਦਾ ਵੀ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਬਤਾ ਸੀ ਹਨ, ਭਾਈ ਮਰਦਾਨਾ ਬੇਨਤੀ ਕਰਦਾ, ਮਹਾਰਾਜ ਆਹ ਵੇਖ ਰਹੇ ਸਾਹਮਣੇ ਬਘਿਆੜ, ਉਹ ਮਨੁੱਖ ਦਾ ਸਰੀਰ ਪਿਆ ਹੋਇਆ, ਉਹਨੂੰ ਖਾਣ ਵਾਸਤੇ ਆਉਣਾ ਸੁੱਖੀ ਉਹਨੂੰ ਲੱਗੀ ਪ੍ਰਤੀਤ ਹੁੰਦੀ ਹੈ, ਆ ਕੇ ਫਿਰ ਤੋਂ ਮੁੜ ਜਾਂਦਾ ਅੰਤਰਗਾਮੀ ਜੀ ਕੋਈ ਕੀ ਕਾਰਨ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਭਾਈ ਮਰਦਾਨਾ ਜੀ, ਤੁਸੀਂ ਗੁਰੂ ਕੀ ਬਾਣੀ ਦਾ ਕੀਰਤਨ ਕੀਤਾ ਹੈ ਤੇ ਇਹ ਕੀਰਤਨ ਸੁਣ ਕੇ ਇਸ ਬਘਿਆੜ ਨੂੰ ਆਪਣੇ ਪਿਛਲੇ ਜਨਮ ਦਾ ਵੀ ਪਤਾ ਲੱਗ ਗਿਆ, ਉਹਦਾ ਹਿਰਦਾ ਪਵਿੱਤਰ ਹੋ ਗਿਆ। ਪਸ਼ੂ ਪ੍ਰੇਤ ਮੁਗਧ ਕਾ ਤਾਰੇ ਪਾਹਨ ਤਾਰ ਉਤਾਰ, ਬਾਣੀ ਸੁਣਨ ਵਾਲੇ ਪਸ਼ੂਆਂ ਦਾ ਵੀ ਉਧਾਰ ਸਤਿਗੁਰੂ ਜੀ ਨੇ ਕੀਤਾ ਹੈ, ਮੁਗਧਾ ਨਿਕਲ ਗਿਆ ਤੇ ਪੱਖਾਂ ਨੂੰ ਉਤਾਰਿਆ ਹੈ। ਤੋ ਇਸ ਹਿੰਦੂ ਵਿੱਚ ਵਿਆਸ ਹੋਇਆ ਹੀ ਹੈ ਮੇਰਾ ਪਿਛਲਾ ਜਨਮ ਕੀ ਸੀ, ਤੋ ਇਹਨੂੰ ਭੁੱਖ ਲੱਗੀ ਹੈ, ਇਹ ਜਦੋਂ ਆ ਕੇ ਇਹਨੂੰ ਖਾਣਾ ਚਾਹੁੰਦਾ ਇਹ ਪਹਿਲਾਂ ਸੁੰਘਦਾ, ਇਹ ਪੈਰਾਂ ਦੇ ਨਾਲ ਕਦੇ ਚੰਗੇ ਪਾਸੇ ਤੁਰ ਕੇ ਗਿਆ ਤੇ ਪੈਰ ਪਵਿੱਤਰ ਹਨ ਤੇ ਅਪਵਿੱਤਰ ਹਨ, ਪਰ ਇਹ ਪੁਰਖ ਜਿਹੜਾ ਮਰਿਆ ਪਿਆ ਇਹ ਪੈਰਾਂ ਕਰਕੇ ਕਦੇ ਸੰਗ ਸਵਾਈ ਤੁਰ ਕੇ ਨਹੀਂ ਗਿਆ, ਪਰ ਉਹ ਚਾਰ ਵਾਸਤੇ ਨਹੀਂ ਗਿਆ, ਚੋਰੀ ਵਾਰੀ ਸਦੀ ਤੇ ਘਰ ਦੇ ਵਿਹਾਰਾਂ ਵਾਸਤੇ ਜਾਂਦਾ ਰਿਹਾ, ਪੈਰਾਂ ਵਿੱਚ ਗੁਰਬੀਰ ਹੋ ਗਈ, ਅੰਤਰਜਾਮਤਾ ਹੋ ਗਈ। ਉਸ ਬਘਿਆੜ ਨੂੰ ਬਾਣੀ ਪੈਣ ਦਾ ਕਾਰਨ ਇਹ ਮਨ ਵਿੱਚ ਖਿਆਲ ਕਰ ਰਿਹਾ ਕਿ ਮਨ ਅੱਗੇ ਸਾਪ ਕੀਤਾ ਜਿਸਦਾ ਸਦਕਾ ਤੋਂ ਮਾਸਾਹਾਰੀ ਜਾਨਵਰ ਬਣਿਆ, ਤੇ ਹੁਣ ਜੇ ਅਪਵਿੱਤਰ ਆਦਮੀ ਦੇ ਅੰਗਾਂ ਨੂੰ ਖਾ ਲਿਆ ਤਾਂ ਸਾਰੇ ਕੀ ਵੱਡਾ ਧਾਰੀ ਸਾਪ ਲੱਗੇਗਾ, ਇਹਨੂੰ ਪੈਰ ਪਵਿੱਤਰ ਨਹੀਂ, ਇਸ ਵਾਸਤੇ ਇਹਨੂੰ ਨਹੀਂ ਖਾਦੇ। ਫਿਰ ਉਹਨੇ ਹੱਥ ਕਿਹੜੇ ਹੱਥਾਂ ਨਾਲ ਕੇ ਭਰਮ ਦੇ ਕੇ ਪ੍ਰਬੰਧ ਕੋਈ ਕਰਿਆ, ਸੰਗਤ ਦੀ ਸੇਵਾ ਕੀਤੀ ਹੋਵੇ, ਉਹ ਵੀ ਇਸ ਪੁਰਖ ਨੇ ਕਦੇ ਨਹੀਂ ਕੀਤੀ। ਸਗੋਂ ਮੈਂ ਸਾਹਿਬ ਰਾਖੀ ਤੇਰੇ ਕੋਲ ਜਾਣਾ ਪ੍ਰਾਣੀ ਪਤਾ ਹਮਾਰ ਕਰਾਈ ਅਨੁਕੂ ਅੰਦਰ ਪਾਣੀ ਸਾਨੂੰ ਦੇਣ ਮੈਂ ਥਾ ਮੱਥਾ ਮਿੱਠਾ ਮਰ ਮਾਣੀ ਜਾਗਰਾ ਉਮਰ ਪ੍ਰੇਸ ਸਾਧਨ ਪੂਜਾ ਸਾਣੀ ਕਰਮੀ ਆਪੇ ਆਪਣੇ ਆਪੇ ਪਰਚਾਈ ਫਿਰ ਤੈਨੂੰ ਮੱਥਾ ਸੁਝਿਆ ਕਿਤੇ ਪਰਮੇਸ਼ਵਰ ਮੱਥਾ ਹੀ ਕਦੇ ਸੋਚਿਆ ਮੈਨੂੰ ਕਦੇ ਸੋਚਿਆ ਤੇ ਲਵੜਾ ਮੜੀਆਂ ਮੱਥਾ ਭੂਤਾਂ ਪੇਸਾ ਜੰਤਰੀਆਂ ਮੰਤਰੀਆਂ ਤੇ ਦੇਵੀ ਦੇਵੀਆਂ ਨਾਲ ਮੱਥਾ ਵੀ ਰਗੜ ਕਰ ਰਿਹਾ ਮੱਥਾ ਵੀ ਸੱਤ ਮੰਤਰ ਹੈ ਅੱਖਾਂ ਦੇ ਨਾਲ ਤੇਰੇ ਸਾਹ ਸੰਗਤ ਨੇ ਦਰਸ਼ਨ ਕੀਤੇ ਹੋਣ ਅੱਖਾਂ ਨਾਲ ਵੀ ਬਗਾਨਾ ਰੂਪ ਹੀ ਪੱਕਦਾ ਰਿਹਾ ਹੈ ਸਾਥੀ ਸੰਗੀਆ ਹਰਦੇ ਵਿੱਚ ਪਰਮੇਸ਼ਵਰ ਦਾ ਨਾਮ ਹੋਵੇ ਫਿਰ ਤੇਰੀ ਈਰਖਾ ਹੀ ਸਾਚਨ ਕੀ ਸਕਦਾ ਉਸ ਵਾਸਤੇ ਤਾਂ ਕੋਈ ਵੀ ਰੰਗ ਚੰਗਾ ਨਹੀਂ ਚਾਹੀਦਾ ਪ੍ਰਭੂ ਪਾਰ ਸੁਹਾਵੇ ਜਾਂ ਤੂੰ ਚੰਗੇ ਨੇ ਤੂੰ ਸੁਹਾਵਾ ਚਰਣੇ ਮੁੱਖ ਸੁਹਾਵਾ ਜਾਂ ਸੌ ਜਾਂ ਸਿਆਵਾ ਜੀਵ ਕਾਇਆ ਸੌ ਕਰੇ ਪਰ ਇਹ ਤਾਂ ਦੇਖਣਾ ਸਾਰ ਸੁਣਾਉਣ ਦੇ ਹਮਿਆ ਕਰਨ ਮੈਂ ਸੁਣਾਈ ਨਾਦ ਕਰਨ ਮੈਨੂੰ ਹਮਿਆ ਰਚਣਾ ਜਪਾਣ ਨਾਮ ਤੁਲ ਤੁਲ ਕਰ ਸਕਦੀਆਂ ਹਰ ਹਰ ਜਗ ਦੂਸਰਾ ਜੋ ਜੋ ਕਰਾਏ ਤੇਰੇ ਦਿਲ ਸਕਦੀ ਹੈ ਇਸ ਜਿਹੋ ਜੀ ਹਾਲਤ ਹੋਣ ਦਾ ਕਾਰਨ ਇਸ ਬੁਨਿਆਦ ਨੂੰ ਇਸ ਨੂੰ ਸਾਧਾ ਨਹੀਂ ਹੈ ਮੁੜ ਗਿਆ ਹੈ ਗੁਰੂ ਰਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਪਵਿੱਤਰ ਉਪਦੇਸ਼ ਦੇ ਕੇ ਭਾਈ ਮਰਦਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਸਾਫ਼ ਹੋ ਗਈ ਸੇਵਾ ਤੋਂ ਬਿਨਾਂ ਤੋਂ ਸਰੀਰ ਕਿਸੇ ਵੀ ਅਰਥ ਰਹੀ ਹੈ ਵਿਅਰਥ ਹੈ ਇਹ ਹਮੀਰ ਫਰਮਾ ਰਹੇ ਸਹਿਣ ਕਰਨਾ ਸਾਰ ਸਹੀ ਸਹਿਣ ਸੇਵਾ ਕਰਨਾ ਤੇ ਬੋਲਾ ਹੈ ਕੀ ਮਨੁੱਖਾ ਕੀ ਬੋਲਾ ਕੀ ਬੋਲਾ ਬੋਲਾ ਸੁਣਿਆ ਕਰਦਾ ਹੈ ਸਾਧ ਸੰਗਤ ਦੀ ਸੇਵਾ ਕਰ ਕੀ ਬੋਲਾ ਬੋਲਾ ਨਾਮ ਕਰਾਰੇ ਦਾ ਹੈ ਤੇ ਇਸ ਪ੍ਰਕਾਰ ਦੀ ਮੁਕਤੀ ਕੀ ਬੋਲਾ ਕਰਾਰਾ ਤੈਨੂੰ ਮਿਲ ਜਾਵੇਗਾ ਸੇਵਾ ਕਰਨ ਤੋਂ ਜ਼ਰੂਰ ਮਿਲੇਗਾ ਬੋਲਾ ਅਲਬੋਲੇ ਦਾ ਨਾਮ ਹੈ ਕੀ ਅਲਬੋਲਾ ਤੇ ਮਤ ਹੋਇਆ ਸਰਦਾ ਆਪਣੇ ਸਿਰਫ ਗੁਰੂ ਦੇ ਵਿੱਚ ਅੱਜ ਅਗਲਿਖਾ ਅਗਲਾ ਸਿੰਘ ਲਿਖਾ ਉਹ ਧਰਮ ਨੇ ਕਮਜ਼ੋਰ ਆਦਮੀਆਂ ਦਾ ਹੈ ਤੇ ਹਰਿਆਈਆਂ ਚ ਬਰਾਬਰ ਕੀਤਾ ਹੋਇਆ ਕਿ ਧਰਮ ਹੈ ਉਹ ਧਰਮ ਨੇ ਜੋ ਕਹਿੰਦੇ ਅਲਬੋਲਾ ਤੇ ਮਤ ਹੋਇਆ ਸਰਦਾ ਹੈ ਸੰਤ ਸਹਿਣ ਕੀ ਬੋਲਾ ਕੀ ਬੋਲਾ ਬੋਲਾ ਤੁਰਿਆ ਸਰਦਾ ਹੈ ਬੋਲਾ ਨਾਮ ਬੋਲਾ ਨਾਮ ਤੇ ਤੁਰਿਆ ਦਾ ਹੁੰਦਾ ਹੈ ਵੇਦ ਪਰਾਈ ਦੇਹ ਹੈ ਪਿਆਰੇ ਕਰ ਹੈ ਚੋਰੀ ਪਰਿਆਰੀ ਕੀ ਬੋਲਾ ਪਰਾਈ ਦੀ ਸਿਰ ਕੀ ਬੋਲਾ ਵੱਲ ਕੀ ਵੇਖ ਰਿਹਾ ਹੈ ਤੇ ਸਾਧ ਸੰਗਤ ਦੀ ਸੇਵਾ ਕਰਨ ਦਾ ਇਹ ਵੇਲਾ ਹੈ ਸਮਾਂ ਹੈ ਇਹ ਤੇਰਾ ਅਵਸਰ ਤੇ ਤੇਰੀ ਵਾਰ ਸੱਚ ਕੀ ਉੱਪਰ ਤੂੰ ਦੇਖ ਦੀ ਪਿਆਰ ਤੇ ਤਹਿਤ ਵੀ ਜੀਤ ਦਾ ਹਾਰ ਬਹੁਤ ਕਰੇ ਪੁਕਾਰ ਪੁਕਾਰ ਇਹੀ ਜਿਹੜਾ ਹੈ ਜਿਹੜਾ ਹੁਣ ਪ੍ਰਾਪਤ ਹੈ ਇਹੀ ਵਾਰੀ ਹੈ ਜਿਹੜੀ ਮਨੁੱਖਾ ਜਨਮ ਲਈ ਹੈ ਉਹਦੇ ਵਿੱਚ ਵਿਚਾਰ ਕਰਕੇ ਇਹ ਜੀ ਵੇਖ ਤੇਰੀ ਮਰਜ਼ੀ ਹੈ ਸਿਮਰ ਭਜਨ ਕਰਕੇ ਧਰਮ ਦੀ ਸਿਰਤ ਕਰਕੇ ਸਾਧ ਦੀ ਸਾਧ ਸੇਵੇ ਦੀ ਸੇਵਾ ਕਰਕੇ ਭਾਵਨ ਕਰ ਗਿਆ ਜਿੱਤ ਗਿਆ ਤਾਂ ਹਾਰ ਗਏ ਤੇਰੀ ਹੁਣ ਮੌਜ ਨੇ ਪੁਕਾਰ ਪੁਕਾਰ ਕੇ ਕਹਿ ਤੈਨੂੰ ਦਿੱਤਾ ਹੈ ਤੇ ਸਾਧ ਸੰਗਤ ਦੀ ਸੇਵਾ ਕਰਨ ਦਾ ਸੋਹਣਾ ਵੇਲਾ ਹੈ ਇੱਥੇ ਹਰੀ ਚੱਲੇ ਕਿਹਦੇ ਨਾਮ ਨੇ ਕੀ ਲਾਭ ਨੇ ਛੱਡ ਕੇ ਚੱਲਣਾ ਕਰੋ ਬੜੇ ਬੜੇ ਲੋਕ ਲਾਭ ਛੱਡਦੇ ਨੇ ਤੇ ਛੱਡੀਆਂ ਗੱਡੀਆਂ ਗੱਡੀਆਂ ਮੱਤੀਆਂ ਸੰਗ ਨਾ ਕਸਲਾ ਗਿਆ ਤੇ ਇੱਕ ਛੱਡੀਆਂ ਇਹਨਾਂ ਨੇ ਇੰਨੀ ਕੁ ਛੱਤੀ ਛੱਡਣੀ ਹੈ ਇੰਨੀ ਕੁ ਜਮ੍ਹਾਂ ਕਰਨੇ ਨੇ ਤੇ ਇੰਨੀ ਕੁ ਛੱਤੀ ਮੈਨੂੰ ਹਰੇਕ ਵੀ ਆ ਰਹੀ ਹੈ ਤੇ ਅੱਗੇ ਮੈਂ ਕੰਮ ਕਰਾਇਆ ਇੰਨੀ ਕੁ ਛੱਤੀ ਅਗਾਂਹ ਨੂੰ ਆਉਣ ਦੀ ਮੇਰੀ ਆਸ ਹੈ ਇੱਕ ਛੱਡੀਆਂ ਗੱਡੀਆਂ ਇੰਨੀਆਂ ਕੁ ਗੱਠਾਂ ਪੰਡਾਂ ਦਫ਼ਤਰਾਂ ਦੀਆਂ ਮੇਰੇ ਪਾਸ ਨੇ ਮਰੀਆਂ ਧਾਰੀ ਮਤੀਆਂ ਇੰਨੀ ਕੁ ਮਿੱਟੀ ਹੈ ਮੇਰੇ ਪਾਸ ਇੰਨੇ ਮੁਰੱਬਿਆਂ ਦਾ ਮੈਂ ਮਾਲਕ ਹਾਂ ਅਜੇ ਤੁਹਾਡੇ ਸੰਗ ਇਹਨਾਂ ਕਸ ਲੈ ਗਿਆ ਇਹਨਾਂ ਨੂੰ ਕੋਈ ਨਾਲ ਪਰਮੇਸ਼ਰ ਨੂੰ ਕੋਈ ਜਾਣਾ ਹੈ ਤੇ ਇਹ ਧਨ ਇਹ ਸਭ ਚੀਜ਼ਾਂ ਇੱਥੇ ਪਈਆਂ ਰਹਿਣਗੀਆਂ ਤੇ ਜੇ ਲਾਭ ਛੱਡਣਾ ਹੈ ਤਾਂ ਲਾਹ ਸਾਤ ਹੋਈਆ ਧਨ ਬਣਤਾ ਨਾਮ ਰੂਪੀ ਲਾਭ ਨੂੰ ਛੱਡ ਕਰਕੇ ਧਨੀ ਬਣਨਾ ਚਾਹੀਦਾ ਹੈ ਜਿਵੇਂ ਐਸਾ ਹਰ ਨਾਮ ਲੈ ਕੇ ਤੂੰ ਤੂੰ ਸਾਹੇ ਜਾਗਿਆ ਏ ਰਾਮ ਰਾਜੀ ਤੂੰ ਮਾਨ ਕੀ ਜਨਮ ਤੁਲੰਦ ਹੈ ਨਾਮ ਗੁਰਾ ਬਿਰਖਾ ਸਭ ਜਾਏ ਹੁਣ ਵਰਤਾ ਹਰ ਨਾਮ ਨਾ ਦੂਜੇ ਅਗਾ ਭੁੱਖਾ ਕਿਆ ਖਾਈ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ ਹਜ਼ੂਰ ਤੈਨੂੰ ਕੀ ਹੈ ਖਾਸ ਕਰੋ ਹਰ ਲਾਹ ਹਰੀ ਪਰਮੇਸ਼ਰ ਦਾ ਨਾਮ ਜਪਨ ਰੂਪ ਲਾਭ ਮੁਕਤੀ ਰੂਪ ਲਾਭ ਇੱਥੇ ਖੱਟ ਕੇ ਇਹ ਸੱਚੀ ਲੈ ਕੇ ਚਲਣਾ ਕਰੋ ਅੱਗੇ ਪਰਮੇਸ਼ਰ ਦੇ ਵਿੱਚ ਹੀ ਸਿਖਾਲਾ ਦੱਸਣਾ ਚਾਹ ਹੋਵੇਗਾ ਤੇ ਸਰੀਰ ਕਰਦਾ ਚਾਹੇ ਲੰਘੂ ਆਓ ਬੈਸ ਆਦਰ ਸੁਭ ਦੇ ਬਰਗਾਹ ਦੇ ਵਿੱਚ ਕੋਈ ਦੂਰੇ ਦੂਰੇ ਕੋਈ ਬਰਾਦਰੀ ਦਾ ਇਲਾਜ ਨਹੀਂ ਕਰੇਗਾ ਸਗੋਂ ਸਭ ਆਦਰ ਸਤਿਕਾਰ ਦੇ ਆਓ ਜੀ ਬੈਠੇ ਜੀ ਆਏ ਨਾਨਕ ਧਰਮ ਐਸੇ ਜਮਾ ਕੀਤਾ ਸਰਨ ਪੁਨੀਤ ਅੱਗੇ ਪਰਮੇਸ਼ਰ ਦੇ ਸਿਖਾਲਾ ਸਤਸੰਗ ਵਿੱਚ ਦੱਸਣਾ ਚਾਹ ਹੋਵੇਗਾ ਜੋ ਨਾਮ ਰੂਪ ਲਾਭ ਮਿੱਟੀ ਰੂਪ ਲਾਭ ਉੱਥੇ ਸਦਕੇ ਚੱਲੇ ਜੋ ਸਾਤਾ ਰੂਪੀ ਚੇਂਜੀ ਲੈ ਕੇ ਆਏ ਹਨ ਤੇ ਵਣਜਾਰਾ ਹੈ ਜੀਵ ਵਣਜਾਰਾ ਹਜ਼ੂਰ ਸੱਚੇ ਪਾਤਸ਼ਾਹ ਬਚੇ ਜੀ ਕਹਿਣ ਪਹਿਲਾ ਸਾਰਾ ਰਾਜ ਦਾ ਵਣਜਾਰਿਆ ਮਿੱਤਰਾ ਹੁਕਮ ਪਾਇਆ ਗਰਭ ਹਾਸ ਉਰਦ ਤੱਕ ਅੰਤਰ ਕਰਾ ਵਣਜਾਰਿਆ ਮਿੱਤਰਾ ਸਤਨ ਚੇਤੀ ਅਰਦਾਸ ਸਤਨ ਚੇਤੀ ਅਰਦਾਸ ਮਿਖਾਣਾ ਉਰਦ ਧਿਆਨ ਲਈ ਲਾਗਾ ਮਾਂ ਮਰਜਾਦ ਆਇਆ ਕੱਲ ਭੀਤਰ ਬਾਹਰ ਜਾ ਤੂੰ ਲਾਂਗਾ ਜੈਸੀ ਕੱਲ ਮੁੜੀਆ ਮਸਤ ਪੈਸੀ ਜੀ ਵਾਲੇ ਸਾਹਿਬ ਪਹਿਲਾ ਆਲੀ ਪ੍ਰਾਣੀ ਪਹਿਲਾ ਸਾਰਾ ਹੁਕਮ ਪਾਇਆ ਗਰਭ ਹਾਸ ਵਣਜਾਰਾ ਮਿੱਤਰ ਜੀਵ ਨੂੰ ਕਿਹਾ ਹੈ ਸੱਚੇ ਸਾਹ ਚਗਲੇ ਵਣਜਾਰਾ ਤਾਂ ਚੰਗੇ ਤੇ ਮਾੜੇ ਕਰਮ ਕਰਨ ਵਿੱਚ ਇਹ ਵਪਾਰ ਕਰਦਾ ਹੈ ਦੁੱਖ ਤੇ ਸੁੱਖ ਰੂਪੀ ਇਹ ਅੱਗੇ ਹਲਕਾ ਲਾਭ ਖੜਦਾ ਹੈ ਇਹ ਤੇ ਵਪਾਰ ਕਰਦਾ ਹੈ ਚੰਗੇ ਤੇ ਮਾੜੇ ਕਰਮ ਕਰਨ ਤੇ ਵਪਾਰ ਕਰਦਾ ਹੈ ਤੇ ਮਿੱਤਰ ਚੇਤਨ ਵੀ ਅੰਸ਼ ਹੋਣੇ ਕਰਕੇ ਮਿੱਤਰ ਕਿਹਾ ਹੈ ਸੰਜੀ ਜੀ ਨੇ ਵਣਜਾਰਾ ਮਿੱਤਰ ਜੀਵ ਨੂੰ ਕਿਹਾ ਹੈ ਤੇ ਬਚਨ ਹਨ ਵਣਜ ਕਰੋ ਵਣਜਾਰੋ ਵਚਨ ਨੂੰ ਹੋ ਸਮਾਲ ਸੈਸੀ ਵਸਤਰੀ ਸਾਹੀ ਹੈ ਜੈਸੀ ਨਿਭਾਨਾ ਤੇ ਹੋ ਵਣਜਾਰੋ ਜੀ ਮੁਖ ਵਣਜ ਕਰੋ ਵਣਜਾਰੋ ਹੋ ਜੀ ਰੂਪੀ ਵਣਜਾਰੋ ਉਤਾਰ ਕਰੋ ਜੋ ਕਰਨਾ ਹੈ ਵੱਖਰ ਨੂੰ ਹੋ ਸਮਾਲ ਵੱਖਰ ਉਹ ਚੀਜ਼ ਹੁੰਦੀ ਹੈ ਲਾਭਦਾਇਕ ਵਸਤੂ ਜਿਸਦੇ ਪਾਸੋਂ ਲਾਭ ਲੈ ਕੇ ਜਿਸਦੇ ਪਾਸੋਂ ਆਪਣਾ ਕਾਰਜ ਪੂਰਾ ਕਰਕੇ ਫਿਰ ਉਹਦੇ ਵਿੱਚ ਨਫ਼ਾ ਖੱਟ ਕੇ ਜਿਹੜੀ ਅੱਗੇ ਦਿੱਤੀ ਜਾਵੇ ਉਹਨੂੰ ਵੱਖਰ ਕਹੀਦਾ ਹੈ ਆਪ ਮੂਰਤੀ ਰੂਪੀ ਆਪਣਾ ਕਾਰਜ ਪੂਰਾ ਕਰ ਲਿਆ ਤੇ ਫਿਰ ਹੋਰਨਾਂ ਨੂੰ ਦਾ ਉਪਦੇਸ਼ ਦੇ ਕੇ ਹੋਰਨਾਂ ਦਾ ਵੀ ਭਲਾ ਜਿਸਦੇ ਨਾਲ ਹੋਵੇ ਤੇ ਆਪਣਾ ਵੀ ਕਾਰਜ ਪੂਰਾ ਹੋਵੇ ਕੇਵਲ ਪਰਮੇਸ਼ੁਰ ਦਾ ਨਾਮ ਹੀ ਵੱਖਰ ਲਾਭਦਾਇਕ ਵਸਤੂ ਹੈ ਵੱਖਰ ਜਿੱਥੇ ਵੀ ਅੱਖਰ ਆਵੇਗਾ ਉਹ ਨਾਮ ਦਾ ਹੀ ਵਾਚ ਹੋਵੇਗਾ ਲਾਭਦਾਇਕ ਵਸਤੂ ਨਾਮ ਦੇ ਬਰਾਬਰ ਹੋਈ ਕੋਈ ਵੀ ਨਹੀਂ ਹੈ ਤੇ ਵਣਜ ਕਰੋ ਵਣਜਾਰੋ ਵੱਖਰ ਨੂੰ ਹੋ ਸਮਾਨ ਸੈਸੀ ਵਸਤੂ ਸਾਹੀ ਹੈ ਜੈਸੀ ਨਿਭਾ ਨਾਲ ਤੂੰ ਹੈ ਖਾਸ ਸਾਹਤ ਪਾਇਆ ਸਾਹਤ ਪਾਸ ਅਮੋਲ ਰਤਨ ਅਮੋਲਾ ਤੇ ਸਾਹਿਤ ਪਾਇਆ ਸਾਹਤ ਪਾਸ ਅਕਾਲ ਪੁਰਖ ਨੇ ਸ਼ਾਹੂਕਾਰ ਸੰਗਰਾਂ ਨੇ ਪਾਸ ਜੀਵ ਰੂਪੀ ਗੁਰਦਾਸਤੇ ਨੂੰ ਗੋਲੇ ਨੂੰ ਆਪਣੇ ਨੌਕਰ ਨੂੰ ਭੇਜਿਆ ਹੈ ਅਮੋਲ ਰਤਨ ਅਮੋਲਾ ਰਾਜ ਤੇ ਅਮੋਲ ਤੇ ਰਤਨ ਹਨ ਗੁਰੂ ਦੇ ਸ਼ਬਦ ਤੇ ਅਮੋਲ ਕੀ ਇਹ ਸਿਆਸਾ ਰੂਪੀ ਰਾਜ ਪੂੰਜੀ ਹੈ ਅਕਾਲ ਪੁਰਖ ਨੇ ਸਗਰੀ ਸ਼ਾਹੂਕਾਰ ਦੇ ਪਾਸ ਅਕਾਲ ਪੁਰਖ ਸ਼ਾਹੂਕਾਰ ਨੂੰ ਜੀਵ ਨੂੰ ਭੇਜਿਆ ਹੈ ਤੇ ਸਿਆਸਾ ਰੂਪੀ ਪੂੰਜੀ ਦਿੱਤੀ ਹੈ ਉਹਨਾਂ ਨੂੰ ਸਿਮਰ ਭਜਨ ਵਿੱਚ ਜੋੜ ਕੇ ਤੇ ਉਹਨਾਂ ਦੇ ਵਿੱਚੋਂ ਮੁਕਤੀ ਰੂਪੀ ਲਾਭ ਲੈ ਕੇ ਪਰਮੇਸ਼ਰ ਨੂੰ ਜਾਣਾ ਹੈ ਜੇ ਉਹ ਲਾਭ ਲੈ ਕੇ ਜਾਵਾਂਗੇ ਤਾਂ ਫਿਰ ਸਰਬੀ ਸੱਚੇ ਪਾਤਸ਼ਾਹ ਗੁਰੂ ਦੀ ਕਿਰਪਾ ਕਰਨਗੇ ਜਿਸ ਸਾਹੂਕਾਰ ਨੂੰ ਆਪਣਾ ਨੌਕਰ ਵਪਾਰ ਕਰਨ ਵਾਸਤੇ ਭੇਜਿਆ ਜੇ ਉਹ ਲਾਭ ਬੰਦਾ ਚੰਗਾ ਲੈ ਕੇ ਆਵੇ ਤੇ ਉਹ ਤੇ ਖੁਸ਼ੀ ਹੁੰਦੀ ਹੈ ਉਸ ਪ੍ਰਕਾਰ ਸਰਬੀ ਸੱਚੇ ਪਾਤਸ਼ਾਹ ਵੀ ਆਪਣੇ ਪਿਆਰ ਉਹਨਾਂ ਜੀਵਾਂ ਤੇ ਪ੍ਰਸੰਨ ਹੁੰਦੇ ਹਨ ਜਿਹੜੇ ਇੱਥੇ ਲਾਭ ਖੱਟਦੇ ਜਾਂਦੇ ਹਨ ਅੱਗੇ ਪ੍ਰਮੋਦ ਦੇ ਵਿੱਚ ਵੀ ਉਹਨਾਂ ਦਾ ਸੁਖਾਲਾ ਬਚਣਾ ਹੁੰਦਾ ਹੈ ਮਹਾਰਾਜ ਉਹਨੂੰ ਜਲਦੀ ਕਿਉਂ ਕਹਿ ਰਹੇ ਹੋ ਛੇਤੀ ਕਿਉਂ ਕਹਿ ਰਹੇ ਹੋ ਕ੍ਰੋਧ ਦਾ ਨਾਲ ਅਜੀਬ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖਾ ਅਹਿਦ ਘਟਾ ਉਮਰ ਘਟਦੀ ਜਾ ਰਹੀ ਹੈ ਮਹਾਰਾਜ ਜਿਹੋ ਜਿਹਾ ਕੱਲ ਦਿਨ ਕਿਹਾ ਸੀ ਉਹੋ ਜਿਹਾ ਅੱਜ ਹੈ ਥੋੜਾ ਬਹੁਤ ਤਾਂ ਇੱਥੇ ਫਰਕ ਹੋਵੇਗਾ ਇਸ ਵਾਸਤੇ ਪ੍ਰਤੀਤਾ ਨਹੀਂ ਹੋ ਰਿਹਾ ਕਿ ਉਮਰ ਘੱਟ ਰਹੀ ਹੈ ਹਜ਼ੂਰ ਤੋਂ ਮਿਹਰ ਜਿਵੇਂ ਨਦੀ ਦੇ ਵਿੱਚ ਪਾਣੀ ਚੱਲਦਾ ਕਿੱਥੇ ਹੋਰ ਨਵਾਂ ਆਉਂਦਾ ਜਾਂਦਾ ਹੋਣ ਦਾ ਕਾਰਨ ਪ੍ਰਤੀਤ ਹੁੰਦਾ ਹੈ ਕਿ ਨਦੀ ਚੱਲ ਪੜਾਈ ਅੱਜ ਵੀ ਪਾਈ ਹੋਈ ਹੈ ਪਰ ਜਿਹੜਾ ਪਾਣੀ ਕੱਲ੍ਹ ਇੱਥੇ ਇਸ ਵਾਰੀ ਕਿਨਾਰੇ ਨਾਲ ਲੱਗ ਕੇ ਗੁਜ਼ਰ ਗਿਆ ਸੀ ਲੰਘ ਗਿਆ ਸੀ तो पानी बड़ा सैकड़ों मील अगे चला गया, तो बहुत दूर अगे चला गया तो पानी मूल नहीं है। तो इस प्रकार के स्वासा रूप पानी जरा एक बार शरीर की नवी गरी की वक्त लंघ गया है, चला गया है, मुर्गे स्वास वापस नहीं आए। तो आज कथा दुर्ख करायण आ रहे जिले करायण आ रहे कथा पास रहना रू नहीं करना हरण आ रहे जो सुमन पास की पैसे तरह कथा पास है। तो और उम्र का सही है जन्मनी से रात नहीं तो वे वे दाग उम्र की चक्र मन वास्ते रब ने बनाए हुए हैं। दिन से रात के वे वे दाग हैं उन्होंने उम्र मिली जा रही है। दिन से पहर पहर से कही है आम कथा पर पूजा आल अहेरी सरा बद कुए कह कवर दे पूजा तो दुनिया मन लगा नाथ पिता भाई सुख बनता कहे कोई है क्या दिन मेरे आप चलिया है जब माता पुत्र प्रासबंधी कौन कोई पिछड़ा है कोई भी नहीं पिछड़ा सब जवाब दे देंगे तो दिन मेरे आ रहा है। तो मैं तू याद करे दृष्टिया धार के लिखिया मोह बंधे लुकार के माधवे पाजे दिन मुक्त रहनी जन्म पदार्थ दूत हर करनी तो जो दिन आवा सो दिन जाई करना तू ग्रहण फिर लाई संग चलता हम तू चलना दूर गमन कर ऊपर मरना दूर साल कर जल कहा फल कहा गगन के गौर कहा काल के बनाए सब काल ही चबाही मदे मदे जो सब रावण के महारावण के सब कल उसके पल बीच के साड़े मदे तो मदे सारण उम्र पूरी हो गई जो लखा वाले उम्र वाले सन योगा भी आसू कई कई लख वाले उम्र वाले उन्होंने उम्र भी अपनी पूरी हो गई तो उम्र खेती जी अकल जी ने पूरा तो एक दिन से रात हरी सखे पास चल रहे सिर से चेतना है तो चेतना ये सिर मात्रा में सुन और हाथ रहा चिंता का जो काली सुते हो पेट वाले गली वाले सड़ पर बच्चे जो पानी सुनवा मूल देन बाहर निकल भी रही है अखीर उन्हें सुत जाना है पानी में बच्चे निकल जाना है आलू हो जाएगा सड़ा उन एक दो शेत होंगे फिर एक नया शेत है प्रकाश के कुछ एक का प्रकाशी और मूल जिसके बच्चे स्वासा रूपी पानी से निकल रहा है फिर कभी हजार बूंदा अच्छा पहला जो कड़े से निकल जाए तो की आस है कि कभी पासों कायम रहेगा तो अन्य तो स्वासा रूपी जल के रूप में निकल रहा है अखीर खाली हो जाना कोई रूप से करोड़ मुर्दा लोग कह देंगे दिन से रात के बच्चे एक मेरी उम्र तक हुई है प्यारे मन नाम प्यारे का हों मन अपने मन प्रथा भी हमें तो जा रहे हैं उत्तम बन के समझे जी तो कहने मन हे मना व मन हे प्यारे हे दिल के सुख वे मेरे काज सुवारे सबकी सच्चे पास के नाल मिलना कर उन्हें तो संगत नाल मिल अपना कार्य सुधारना बाकी के कार्य कनेक्शन ही हमें सही प्राप्त मालिक दे रही है गोविंद मेन को तेरी बलिया अगर साहब तेरा पिता नाल काम मैंने साध संगत साज के बोलना है संसार दुख की मनुष्य परमा नाल की प्राप्ति प्रेम की सख्यासता परमेश्वरता देवता यही अपना काम है सब तो वड्डा काम परियोजन मतलब आने का यही है तो मरा सरगरंग राज में करके मुक्त होने का अपना कार्य सुवारना विश्राम दे के कहते हैं
संसार के तार
संसार जरा संसार है ये संसार किसने कहते हैं पर स्मृति संसार है प्रणम भाव ने जरा प्राप्त हो गए जो तब्दीली भाव ने प्राप्त हो गए जो एक संसार है जोड़ा बदलता जाए तो उन्हें संसार कहता है कभी माता के गर्भ में कभी जंत्र छोटा गया ਹੱਥਾਂ ਤੋਂ ਕਿਸੇ ਨੂੰ ਦੁੱਧ ਲੋਕ ਪਾਇਆ ਜਾਂਦਾ ਸੀ, ਕਦੇ ਪੈਰਾਂ ਨਾਲ ਤੁਰਨ ਲੱਗ ਪਿਆ, ਫਿਰ ਦੌੜਨ ਲੱਗ ਪਿਆ, ਇੱਕ ਹੋਰ ਅਵਸਥਾ ਜਵਾਨ ਹੋ ਗਿਆ, ਬੜੇ ਬੜੇ ਵਿਹਾਰ ਕਰਨ ਲੱਗ ਪਿਆ, ਪ੍ਰੌਢ ਅਵਸਥਾ ਬਿਰਧ ਹੋ ਗਈ, ਅੰਤਰੀ ਸਮਾਪਤ ਸੀ। ਇਸ ਤਰ੍ਹਾਂ ਅਸੀਂ ਕਿਸੇ ਦਾ ਸੂਤ ਤੋਂ ਕੋਈ ਵੀ ਚੀਜ਼ ਤੋਂ ਤਰਾਸ ਨਹੀਂ ਹੋਈ ਗਈ। ਹਰ ਬਦਲ ਦੀ ਜਾਣ ਵਾਲੀ ਜਿਹੜੀ ਕਦੇ ਵੀ ਕੋਈ ਤਰਾਸ ਨਾ ਰਹਿਣ ਵਾਲਾ, ਇਸ ਦਾ ਨਾਮ ਸੰਸਾਰ ਹੈ। ਜੋ ਕਿ ਹਰੇਕ ਚੀਜ਼ ਬਦਲਦੀ ਜਾਵੇ, ਇਸ ਪਰਮੇਸ਼ਰ ਦੇ ਪਿਆਰੇ ਦਾ ਮਨ ਨਹੀਂ ਕਦੇ ਬਦਲਦਾ। ਫਿਰ ਪਾਤਰਾ ਪਰਮੇਸ਼ਰ ਸੇਵਕ ਫਿਰ ਹੋਤੀ, ਇਸ ਪਰਮੇਸ਼ਰ ਤੇ ਪਰਮੇਸ਼ਰ ਬ੍ਰਹਮ ਜਾਣੀਆਂ ਦਾ ਮਨ ਤੇ ਪ੍ਰਾਪਤ ਹੈ। ਬਾਕੀ ਸਭ ਹੋਣ ਜੁਲਣ ਵਾਲੇ ਤੋਂ ਤਬਦੀਲੀ ਭਾਵ ਹੀ ਪ੍ਰਾਪਤ ਹੋਣ ਵਾਲੇ ਹਨ। ਇਹਦੇ ਨਾਲ ਸੰਸਾਰ ਤੇ ਵਿਕਾਰ, ਜਿਸ ਵਿੱਚ ਕਾਮ ਕ੍ਰੋਧ ਨੇ ਹੰਕਾਰ ਹਨ ਬੜੇ ਭਾਰੀ, ਨਾਗਰ ਮੱਚ ਇਸ ਵਿੱਚ ਰਾਜ ਤੇ ਦਿਵਾਸੀਆਂ ਚਟਾਲਾ ਹਨ, ਜਿਸ ਵਿੱਚ ਸਮਰਪਕਾ ਸ੍ਰੀ ਪ੍ਰਾਪਤ ਬੰਦ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਉੱਠੀਆਂ ਹਨ, ਜਿਸ ਵਿੱਚ ਚੜ ਪੱਥੜ ਉਹ ਹਾਰ ਲਹਿਰੀ ਬਹਿਰ ਮੱਥੇ ਕਰੀ ਸੰਦੇ ਸਿਰ ਆ ਲਾਏ ਦੇਣੇ ਡੁੱਬਣ ਮਾਹਰ ਕਰ। ਯਾਰਾਂ ਤੋਂ ਵਧੀਕ ਕੇ ਚਾਰ ਦਿਨ ਫਰਮਾਇਆ, ਜਿਸ ਵਿੱਚ ਖਾਲਸਾ ਦੀ ਲੋਹ ਰੁਚੀ ਬੱਦਲਾਂ ਦੇ ਵਿੱਚ ਜੋ ਪਦਾਰਥਾਂ ਰੁਚੀ ਜਲ ਬੜਾ ਭਾਰੀ ਪੈ ਰਿਹਾ ਹੈ, ਉਹ ਚੱਖੜ ਵੱਜ ਰਿਹਾ ਹੈ ਸੰਸਕਾਰਾਂ ਤੋਂ ਫਿਰਨਿਆਂ ਦਾ, ਚੱਖੜ ਬੜਾ ਵੱਜਦਾ ਹੋਵੇ, ਮੀਂਹ ਬੜਾ ਭਾਰੀ ਪੈਂਦਾ ਹੋਵੇ, ਉਹ ਦੇਰੀ ਹੋਵੇ ਦਰਿਆ ਦੇ ਵਿੱਚ ਵਧੀਆ ਵਧੀਆ ਲਹਿਰਾਂ ਉੱਚੀਆਂ ਹੋਣ ਤੇ ਉਸ ਡੁੱਬਣ ਦਾ ਡਰ ਹੁੰਦਾ ਹੈ ਬੜਾ ਭਾਰੀ ਦੇਰੀ ਦੇ। ਇਸ ਪ੍ਰਕਾਰ ਤੋਂ ਸਾਡੀ ਜਿੰਨ ਰੁਚੀ ਦੇਰੀ ਸੰਸਾਰ ਰੁਚੀ ਸਮੁੰਦਰ ਰੁਚੀ ਹੈ, ਜਿਸ ਦੇ ਵਿੱਚ ਕਾਮ ਕ੍ਰੋਧ ਨੇ ਇੰਨੇ ਹੰਕਾਰ ਵੱਡੇ ਵੱਡੇ ਨਾਗਰ ਮਾਸ ਜਲ ਜੰਤੂ ਨੂੰ ਉਚਾਇਆ ਦੇਣ ਵਾਲੇ ਹਨ, ਵੱਡੀਆਂ ਵੱਡੀਆਂ ਲਹਿਰਾਂ ਕ੍ਰਿਸ਼ਨਾ ਦੀਆਂ ਉਠਰੀਆਂ ਹਨ, ਲੋਕ ਲਹਿਰ ਸਭ ਕੌਣ ਹਲਕਾ ਹਲਕੇ ਸਭਾ ਗੁਜ਼ਾਰ ਵਾਸਨਾ ਰੁਚੀ ਪੌਣ ਦੇ ਚੱਲਣ ਕਰਕੇ ਵੀ ਲਹਿਰਾਂ ਉਠਰੀਆਂ ਹਨ। ਇਸ ਪ੍ਰਕਾਰ ਲੋਕ ਰੁਚੀ ਬੱਦਲਾਂ ਵਿੱਚ ਪਦਾਰਥ ਰੁਚੀ ਜਲ ਦੀ ਬੜੀ ਭਾਰੀ ਵਰਖਾ ਹੋ ਰਹੀ ਹੈ, ਜੱਖੜਾ ਹਲਕਾ ਤੇ ਮਮਤਾ ਦਾ ਐਸੇ ਭਿਆਨਕ ਸਮੇਂ ਵਿੱਚ ਰਾਜ ਤੋਂ ਬਿਨਾਂ ਕਿਸਾਨਾਂ ਨਾਲ ਟਕਰਾਉਣ ਦਾ ਵੀ ਡਰ ਹੈ। ਇਸੇ ਪ੍ਰਕਾਰ ਆਸਾ ਰੂਪ ਗ੍ਰੋਤੀ ਤੋਂ ਲੱਗ ਜਾ ਅੰਦਰ ਜਿੱਥੇ ਡਰ ਹੈ, ਤੇ ਇਹੋ ਜਿਹੇ ਮੌਕੇ ਤੇ ਸਰਦਰ ਤੋਂ ਆ ਲਾਏ ਦੇਵੇ ਡੁੱਬਣ ਮਾਹਰ ਕਰ। ਸਰਦੀ ਜੀ ਨੂੰ ਬੇਨਤੀ ਕਰਨੀ ਚਾਹੀਦੀ ਹੈ ਜਿਸ ਕਰਕੇ ਜੀਵਨ ਦੀ ਦੇਵੇ ਦੇ ਡੁੱਬਣ ਦਾ ਸਾਰ ਲਾ ਰਹੇ, ਅਗਰ ਜਹਾਜ ਪੂਰੀ ਗੁਰਬਿੰਦ ਕਰ ਲੈਣੇ ਤੇ ਇਹੋ ਜਿਹੇ ਵਿਚਾਰਾਂ ਨੇ ਕਿਵੇਂ ਸੰਸਾਰ ਵਿਚਾਰ ਸੰਸੋ ਕਰੇ, ਜਿੱਥੇ ਵੱਡੇ ਭਾਰੀ ਸੰਸੇ ਸੰਸੇ ਹਰ ਦਿਨ ਬਣੇ ਹੋਏ ਹਨ, ਪ੍ਰਮਾਣ ਸੰਸਥਾ, ਪ੍ਰਮੇਹ ਸੰਸਥਾ, ਵਿਪਰਗ ਸੰਸਥਾ, ਅਸਲ ਭਾਵਨਾ ਦੀ ਪੂਰੀ ਭਾਵਨਾ, ਐਸੇ ਸੰਸਾਰ ਦੇ ਵਿਕਾਸ ਤੇ ਸੰਸਿਆਂ ਦੇ ਵਿੱਚ ਅਸਲ ਦੀ ਪ੍ਰਾਪਤੀ ਹੈ। ਦੋਨੋਂ ਦੇ ਸੰਸਾਰ ਦੇ ਵਿਕਾਸ ਤੇ ਸੰਸਿਆਂ ਦੇ ਵਿੱਚ ਐਸੇ ਪ੍ਰਚਾਰ ਸਮੁੰਦਰ ਦੇ ਵਿੱਚ ਬ੍ਰਹਮ ਗਿਆਨੀ ਕੇਵਲ ਕਰੇ ਹਨ ਸੰਸਾ ਜੀ, ਫਿਰ ਉਹਨਾਂ ਗੁਰਮੁਖ ਪਿਆਰੇ ਤੇ ਸੰਸਾਰ ਸਮੁੰਦਰ ਵੱਡਾ ਵੀ ਪ੍ਰਤੀਤ ਹੋ ਰਿਹਾ। ਹਿੰਦੀ ਨੂੰ ਕਰਦੇ ਲੈਣਾ ਤੇ ਸੰਸਾਰ ਸਮੁੰਦਰ ਹੈ, ਵਿਚਾਰ ਵਿੱਚ ਬਜਾਨੀ ਹੈ, ਪਰ ਐਸੇ ਪਰਮੇਸ਼ੁਰ ਦੇ ਪਿਆਰੇ